ਪੰਜਾਬੀ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ ਵਿਦੋਵਾਲੀ। ਕਹਿੰਦੇ ਗਿਰਗਿਟ ਉਸ ਸਮੇਂ ਤੱਕ ਬੂਟਾ ਨਹੀਂ ਬਦਲਦੀ ਜਦੋਂ ਤੱਕ ਅਗਲਾ ਬੂਟਾ ਪੱਕਾ ਨਾ ਕਰ ਲਵੇ ਕਿ ਉਹ ਸੇਫ ਆ, ਵਾਕਈ ਉਸ 'ਤੇ ਜਾਇਆ ਜਾ ਸਕਦਾ ਹੈ। ਰਤਨ ਜੀ, ਕੀ ਹਾਲ ਚਾਲ ਨੇ?
ਠੀਕ ਆ ਜੀ, ਚੜ੍ਹਦੀ ਕਲਾ। ਅੱਗੇ ਰੰਗ ਬਦਲਣ ਵਾਲਾ ਤਾਂ ਸੁਣਿਆ ਸੀਗਾ, ਤੁਸੀਂ ਬੂਟੇ ਬਦਲਣ ਵਾਲੀ ਨਵੀਂ ਗੱਲ ਕਰਤੀ।
ਬੂਟੇ ਬਦਲੇ ਜਾ ਰਹੇ ਆ ਨਾ, ਮੈਂ ਚਲੋ ਇਹ ਕਹਾਵਤ ਅੱਜ ਸੁਣਾ ਦਈਏ ਆਪਾਂ
ਜੀ।
ਕਹਿੰਦੇ ਅੱਜ ਕੱਲ੍ਹ ਤਾਂ ਕਿਹਾ ਜਾ ਰਿਹਾ ਕਿ ਸੱਜਣਾ ਸ਼ਾਮਿਲ ਹੋਣਾ ਤੂੰ, ਚਾਚਾ ਤੇ ਇਹ ਵੀ ਕਹਿੰਦੇ,
ਹਾਂ
ਬੰਦੇ ਦੀ ਮਰਜ਼ੀ ਵੀ ਨਹੀਂ ਪੁੱਛੀ ਜਾ ਰਹੀ
ਜੀ। ਆਈ ਆ,
ਮੈਂ ਕਿਹਾ ਵਾਹ ਜੀ।
ਹੁਣ ਪੰਜਾਬ ਦਾ ਇੱਕ ਲੀਡਰ ਫੋਨ ਕਰਕੇ ਕਹਿੰਦਾ ਉਹ ਇੱਕ ਨਾ ਹੋਰ ਆਪਾਂ ਦੁਚਿੱਤੀ ਦੂਰ ਕਰ ਦਈਏ। ਕਈ ਲੋਕ ਕਈ ਵਾਰੀ ਕਮੈਂਟ ਕਰਦੇ ਬਾਈ ਤੁਸੀਂ ਨਾਮ ਨਹੀਂ ਲੈਂਦੇ ਜਾਂ ਨਹੀਂ ਲੈਂਦੇ, ਉਹਨਾਂ ਨੂੰ ਕਈ ਦੇਖੋ ਜਿਹੜੇ ਪੱਕੇ ਜੁੜੇ ਪਏ ਉਹਨਾਂ ਨੂੰ ਤਾਂ ਪਤਾ ਹੈਗਾ ਵੀ ਆਪਣਾ ਵੀ ਕੋਈ ਪ੍ਰੋਟੋਕੋਲ ਹੁੰਦਾ ਗਾ।
ਬਿਲਕੁਲ ਜੀ,
ਠੀਕ ਹੈ। ਤਾਂ ਉਹਦੇ ਤਹਿਤ ਕਈ ਵਾਰੀ ਕਈ ਚੀਜ਼ਾਂ ਨਹੀਂ ਦੱਸ ਸਕਦੇ। ਹੁਣ ਇੱਕ ਲੀਡਰ ਪੰਜਾਬ ਦਾ ਕਹਿੰਦਾ ਵੀ ਇੱਕ ਦਾ ਫੋਨ ਕੱਟਿਆ ਤੇ ਮੈਨੂੰ ਫੋਨ ਕਰਿਆ ਵੀ ਆ ਜਾਓ ਭਾਈ,
ਸ਼ਾਮਿਲ ਹੋ ਜਾਓ
ਵੀ, ਸ਼ਾਮਿਲ ਹੋ ਜਾਓ ਵੀ ਤੁਸੀਂ ਆਉਣਾ ਚਾਹੋਗੇ ਨਹੀਂ ਵੀ ਮੈਨੂੰ ਪੁੱਛਿਆ ਗਿਆ ਐਂ ਕਰਕੇ। ਪਰ ਅਸਲ ਦੇ ਵਿੱਚ ਗੱਲ ਇਹ ਨਿਕਲ ਕੇ ਆ ਰਹੀ ਆ ਵੀ ਉਹਨੂੰ ਪੁੱਛਿਆ ਨਹੀਂ ਗਿਆ, ਉਹਨੂੰ ਇਹ ਦੱਸਿਆ ਗਿਆ ਵੀ ਤੂੰ ਭਾਈ ਪਰਸੋਂ ਸ਼ਾਮਿਲ ਹੋਣਾ ਤੇ ਉਹ ਸ਼ਾਮਿਲ ਹੋਇਆ ਵੀ।
ਵਾਹ ਜੀ ਵਾਹ,
ਐਂ ਵੀ ਹੋ ਰਿਹਾ ਹੈਗਾ। ਪਰ ਪੰਜਾਬ ਦੀ ਰਾਜਨੀਤੀ ਆ ਪਿਛਲੇ 3-4 ਦਿਨਾਂ ਦੇ ਵਿੱਚ ਬਹੁਤ ਬਦਲ ਗਈ, ਬਹੁਤ ਹੀ ਕੁਛ ਬਦਲ ਗਿਆ। ਖਾਸ ਕਰਕੇ ਜਿਹੜਾ 31 ਤਰੀਕ ਨੂੰ ਉੱਥੇ ਵੱਡਾ ਇਕੱਠ ਹੋਇਆ ਰਾਮਲੀਲਾ ਮੈਦਾਨ 'ਚ, ਉਦੋਂ ਬਾਅਦ ਪੰਜਾਬ 'ਤੇ ਉਹਦਾ ਸਿੱਧੇ ਸਿੱਧੇ ਤਰੀਕੇ 'ਤੇ ਅਸਰ ਪਿਆ। ਉਹਨੂੰ ਵੀ ਅੱਜ ਆਪਾਂ ਉਹਦੀ ਵੀ ਪੜਚੋਲ ਪੂਰੀ ਚੰਗੀ ਤਰ੍ਹਾਂ ਕਰਾਂਗੇ ਵੀ ਉੱਥੇ ਕੀ ਸੀ।
ਪਰ ਮੌਸਮ ਵਿਭਾਗ ਦੀ ਜਾਣਕਾਰੀ ਆਈ ਬਈ ਕਿ ਅਗਲੇ 3 ਮਹੀਨੇ
ਜੀ
ਪੂਰੀ ਫੁੱਲ ਗਰਮੀ ਪੈਣੀ ਆ।
ਹਾਂ,
ਮੈਂ ਕਿਹਾ ਕੰਜਰ ਦਿਓ ਮੌਸਮ ਵਾਲੇ ਹੋ, ਪਿੰਡਾਂ 'ਚ ਕਹਿ ਦਿੰਦੇ ਆ ਕਿ ਮਸਾਂ ਲੀਡਰਾਂ ਨੇ ਘਰਾਂ 'ਚੋਂ ਬਾਹਰ ਨਿਕਲਣਾ ਸੀ, ਤੁਸੀਂ ਹੁਣ ਗਰਮੀ ਕਰਾਉਣ ਜਾ ਰਹੇ ਹੋ
ਜੀ,
ਤਾਂ ਬਈ ਹੁਣ ਲੀਡਰ ਮਾੜੇ ਤਿਆਰ ਹੋ ਜਾਣ, ਗਰਮੀ ਵਧਣੀ ਆ। ਤੇ ਚਲੋ ਆਪਾਂ ਗੱਲ ਕਰਦੇ ਹਾਂ ਦਿੱਲੀ ਤੋਂ ਹੀ
ਜੀ।
ਮੁੱਖ ਮੰਤਰੀ ਭਗਵੰਤ ਮਾਨ ਜੀ
ਜੀ
ਦੇ ਨਾਲ ਬੈਠੇ ਹੁੰਦੇ ਆ ਰਾਹੁਲ ਗਾਂਧੀ ਜੀ
ਜੀ,
ਕਿਉਂਕਿ ਵਿਧਾਨ ਸਭਾ 'ਚ ਮਾਨ ਸਾਹਿਬ ਨੇ ਕਿਹਾ ਸੀ ਪ੍ਰਤਾਪ ਸਿੰਘ ਬਾਜਵਾ ਨੂੰ ਤੇ ਕਾਂਗਰਸੀਆਂ ਨੂੰ, ਕਦੇ ਰਾਹੁਲ ਗਾਂਧੀ ਕੋਲ ਜਾ ਕੇ ਬੈਠੇ ਹੋ, ਕਦੇ ਮਿਲੇ ਹੋ, ਮੇਰੇ ਨਾਲ ਬਹਿੰਦੇ ਆ,
ਬਹਿ ਗਏ
ਗੱਲਾਂ ਬਾਤਾਂ ਵੀ ਹੋ ਰਹੀਆਂ ਸੀ। ਜਦੋਂ ਫਿਰ ਤਸਵੀਰ ਹੋਈ ਉਹ ਯਾਦਗਾਰੀ ਤਸਵੀਰ, ਤਾਂ ਹੱਥਾਂ 'ਚ ਹੱਥ ਵੀ ਸੀ, ਮੈਂ ਕਿਹਾ ਵਾਹ ਜੀ ਵਾਹ, ਮਾਨ ਸਾਹਿਬ ਦੀ ਫੁੱਲ ਟੌਰ ਬਣ ਗਈ ਬਈ।
ਨਾਲ ਦੀ ਨਾਲ ਉਹ ਇਹ ਵੀ ਕਹਿ ਗਏ ਵੀ ਸੋਨੀਆ ਗਾਂਧੀ ਜੀ ਦਾ ਐਡਾ ਲੰਬਾ ਸਫ਼ਰ ਹੋ ਗਿਆ ਰਾਜਨੀਤੀ ਦਾ, ਪਤਾ ਨਹੀਂ ਕਿੰਨੇ ਝੱਖੜ ਝੁੱਲ ਗਏ, ਪਤਾ ਨਹੀਂ ਕਿੰਨੀ ਮੁਸੀਬਤਾਂ ਦੇਖੀਆਂ, ਪਰ ਉਹ 1984 ਵਾਲਾ ਭੁੱਲ ਗਏ।
ਹਾਂ,
ਜਿਹੜੀ ਮੇਨ ਗੱਲ ਆ,
ਬਿਲਕੁਲ, ਉਹ ਕਹਿੰਦੇ ਮੈਂ ਸਲਾਮ ਕਰਦਾ ਉਹਨਾਂ ਸੰਘਰਸ਼ ਨੂੰ,
ਹਾਂ
ਕਿ ਉਹਨਾਂ ਨੇ ਕਿੰਨਾ ਕੁਛ ਦੇਖ ਲਿਆ। ਪਰ ਜਿਵੇਂ ਮਾਨ ਸਾਹਿਬ ਦੀ ਸਪੀਚ ਖਤਮ ਹੁੰਦੀ ਆ ਫਿਰ ਪੰਜਾਬੀਆਂ ਨੇ ਦੱਸਤਾ ਕਿ ਮਾਨ ਸਾਹਿਬ ਸਲਾਮ ਕਰਨਾ ਬਣਦਾ ਕਿ ਨਹੀਂ ਬਣਦਾ।
ਇੱਕ ਹੋਰ ਖਾਸ ਗੱਲ, ਇੱਕ ਤਸਵੀਰ ਆਈ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਤੇ ਸੋਨੀਆ ਗਾਂਧੀ ਜੀ ਦੀ, ਪਰ ਨਵੰਬਰ 2015 ਦੀ ਸਪੀਚ ਇੱਕ ਕੇਜਰੀਵਾਲ ਜੀ ਦੀ, ਉਹ ਸੁਣਾ ਗਏ?
ਬਿਲਕੁਲ ਜੀ,
ਉਹ ਆਪਾਂ ਨੂੰ, ਮੈਨੂੰ ਲੱਗਦਾ ਵੀ ਲੋਕਾਂ ਨੂੰ ਸੁਣਾਉਣੀ ਚਾਹੀਦੀ ਆ,
ਜ਼ਰੂਰੀ ਆ, ਜ਼ਰੂਰੀ
ਯਾਦ ਕਰਾਉਣਾ ਚਾਹੀਦਾ ਗਾ ਵੀ ਅਸਲ ਦੇ ਵਿੱਚ ਗੱਲ ਕੀ ਸੀ ਨਵੰਬਰ 2015 ਦੇ ਵਿੱਚ, ਕੀ ਕਹਿੰਦੀ ਸੀ ਰਾਜਨੀਤੀ।
ਜੀ ਜੀ ਜ਼ਰੂਰ,
ਉਹ ਆਪਾਂ ਜ਼ਰੂਰ ਸੁਣਾਈਏ ਹਨਾ ਲੋਕਾਂ ਨੂੰ, ਉਹ ਸੁਣਾਉਣਾ ਚਾਹੀਦਾ ਗਾ, ਫਿਰ ਤਾਂ ਪਤਾ ਲੱਗ ਜਾਂਦਾ ਗਾ। ਨਵੰਬਰ 2015 ਦੀ ਇਹ ਗੱਲ ਹੈ। ਇੱਕ ਮਿੰਟ, ਆਹ ਦੇਖੋ, ਇਹ ਕੇਜਰੀਵਾਲ ਜੀ ਸੀਡੀ ਤੇ ਈਡੀ ਨੂੰ ਕਹਿ ਰਹੇ ਸੀ ਵੀ ਇਹਨਾਂ ਨੂੰ ਬੰਦ ਕਰ ਦਿਓ, ਜੇ ਜਾਂਚ ਕਰਾਉਣੀ ਆ ਤਾਂ ਸੋਨੀਆ ਗਾਂਧੀ ਦੀ ਪੁੱਛ ਗਿੱਛ ਕਰੋ, ਪਤਾ ਲੱਗ ਜੂ ਕਿਹਨੇ ਕਿੰਨੇ ਪੈਸੇ ਖਾਧੇ ਆ
ਜੀ।
ਰਾਜਨੀਤੀ ਕਿਸੇ ਵੀ ਵੇਲੇ ਕੁਛ ਵੀ
ਬਦਲ ਸਕਦੀ ਆ। ਹੁਣ ਜਿਹੜੀ ਕਾਂਗਰਸ ਨੂੰ ਭੰਡ ਕੇ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਮੁੱਖ ਮੰਤਰੀ ਬਣਦੇ ਨੇ ਤੇ ਲਗਾਤਾਰ ਦਿੱਲੀ 'ਚ ਰਾਜ ਕਰ ਰਹੇ ਆ, ਇਹ ਸਮੇਂ ਜੇਕਰ ਆਮ ਆਦਮੀ ਪਾਰਟੀ ਨਾਲ ਜਿਹੜੀ ਪਾਰਟੀ ਸਭ ਤੋਂ ਵੱਧ ਖੜੀ ਆ ਉਹ ਕਾਂਗਰਸ ਹੀ ਆ। ਤੁਸੀਂ ਦੇਖੋ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮਲਲਿਕਾਰਜੁਨ ਖੜਗੇ, ਚਾਰੇ ਬੰਦੇ ਪਹੁੰਚੇ ਹੋਏ ਸੀ 31 ਤਰੀਕ ਨੂੰ ਆਮ ਆਦਮੀ ਪਾਰਟੀ ਵੱਡੀ ਰੈਲੀ ਦੇ ਵਿੱਚ।
ਇੱਕ ਹੋਰ ਗੱਲ, ਮੁਲਾਇਮ ਸਿੰਘ ਯਾਦਵ, ਫਾਰੂਕ ਅਬਦੁੱਲਾ, ਲਾਲੂ ਪ੍ਰਸਾਦ ਯਾਦਵ, ਹੋਰ ਬਹੁਤ ਸਾਰੇ, ਉਹਨਾਂ ਨੂੰ ਸਾਰਿਆਂ ਨੂੰ ਭੰਡ ਕੇ ਇੰਨਾ ਅੰਦੋਲਨ ਦੇ ਵਿੱਚੋਂ ਇਹ ਨਿਕਲੇ ਸੀ। ਹੁਣ ਦੇਖ ਉਹੀ ਰਾਮਲੀਲਾ ਮੈਦਾਨ ਚੋਂ ਉਹੀ ਰਾਮਲੀਲਾ ਮੈਦਾਨ ਚ ਹੁਣ ਸਾਰੇ ਇੱਕ ਸਟੇਜ ਦੇ ਉੱਤੇ ਇਕੱਠੇ ਹੋਏ ਆ। ਦੇਖੋ
ਬਿਲਕੁਲ
ਸਮਾਂ ਕੋਈ ਬਹੁਤਾ ਨਹੀਂ ਹੋਇਆ, 10 ਸਾਲ ਦਾ ਹੀ ਹੈ ਕੰਮ।
ਬਿਲਕੁਲ ਜੀ, 10 ਸਾਲ ਚ ਬਹੁਤ ਕੁਛ ਬਦਲ ਗਿਆ।
ਹਾਂ,
ਤੇ ਜਿਹੜੇ ਹੁਣ ਸੁਪਰੀਮੋ ਸਾਹਿਬ ਇਹ ਦਾਅਵਾ ਕਰਦੇ ਸੀ ਕੱਟੜ ਇਮਾਨਦਾਰ ਤੁਸੀਂ ਹੋਵੋਗੇ ਕੋਈ ਸ਼ੱਕ ਨਹੀਂ, ਪਰ ਈਡੀ ਸੀਬੀਆਈ ਜਿਸ ਤਰੀਕੇ ਨਾਲ ਕੰਮ ਕਰ ਰਹੀ ਆ ਉਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਨੇ, ਕਿਉਂਕਿ ਇਸ ਸਮੇਂ ਚੋਣ ਜ਼ਾਬਤਾ ਲੱਗਿਆ ਹੋਇਆ। ਜੇਕਰ ਕੋਈ ਵੀ ਜਾਂਚ ਏਜੰਸੀ ਕਿਸੇ ਨੂੰ ਕੋਈ ਸੰਮਣ ਭੇਜ ਰਹੀ ਆ ਤਾਂ ਇੱਕ ਨੋਰਮਲ ਤਰੀਕਾ ਇਹ ਹੁੰਦਾ ਕਿ ਇਲੈਕਸ਼ਨ ਕਮਿਸ਼ਨ ਕਹਿ ਦੇ ਕਿ ਬਈ ਜਿਸ ਸਮੇਂ ਤੱਕ ਇਲੈਕਸ਼ਨ ਹੈਗੇ ਆ ਕਿਸੇ ਨੂੰ ਕੋਈ ਨੋਟਿਸ ਨਹੀਂ, ਕੋਈ ਗ੍ਰਿਫਤਾਰੀ ਨਾ ਕਰੋ। ਠੀਕ ਹੈ, ਜਦੋਂ ਹੀ ਚੋਣ ਜ਼ਾਬਤਾ ਖਤਮ ਹੋ ਗਿਆ ਉਸ ਤੋਂ ਬਾਅਦ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿਓ। ਪਰ ਸਵਾਲ ਦੋਵੇਂ ਪਾਸੇ ਖੜ੍ਹੇ ਹੋ ਰਹੇ ਆ ਜਿਸ ਤਰੀਕੇ ਦੇ ਨਾਲ
ਜਾਣਾ 9 ਵਾਰੀ ਸੱਦਿਆ ਗਿਆ ਉਹ ਪਹੁੰਚੇ ਨਹੀਂ। ਪਰ ਇੱਕ ਗੱਲ ਆ, ਕੱਟੜ ਇਮਾਨਦਾਰੀ ਦੀ ਫੂਕ ਨਿਕਲ ਗਈ। ਫੂਕ ਨਿਕਲੀ ਉਦੋਂ ਜਦੋਂ ਈਡੀ ਨੇ ਪੁੱਛਿਆ, ਈਡੀ ਦੇ ਜਿਹੜੇ ਡਾਕੂਮੈਂਟ ਆਏ ਨੇ ਉਹਨਾਂ ਨੇ ਕੀ ਪੁੱਛਿਆ ਗਾ, ਤੁਸੀਂ ਨੈਸ਼ਨਲ ਮੀਡੀਆ ਫਰੋਲ ਦਿਓ ਜਿਹੜਾ ਮਰਜ਼ੀ ਫਰੋਲ ਦਿਓ, ਕਹਿੰਦੇ ਵੀ ਕੱਟੜ ਇਮਾਨਦਾਰੀ ਦੀ ਪੂਰੀ ਫੂਕ ਨਿਕਲ ਗਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਮਿੱਤਰਾ ਜਿਹੜਾ 45 ਕਰੋੜ ਰੁਪਇਆ
ਗੋਆ ਦੇ ਵਿੱਚ
ਗੋਆ ਗਿਆ ਗਾ ਹੈ ਉਹ ਕਿਵੇਂ ਗਿਆ, ਕਿਸ ਲਈ ਗਿਆ, ਕਿਸ ਰਾਹੀਂ ਗਿਆ ਤੇ ਕਿਉਂ ਗਿਆ ਇਹ ਦੱਸੋ। ਤੇ ਕੇਜਰੀਵਾਲ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਵੇਂ ਗਿਆ, ਕਿਹਦੇ ਕੋਲੇ ਗਿਆ। ਉਹ ਕਹਿੰਦੇ ਵੀ ਆਹ ਲੋ ਜਿਹੜੇ ਤੁਹਾਡੇ ਬੰਦੇ ਖੜੇ ਕਰੇ ਸੀ ਗੋਆ 'ਚ ਉਹਨਾਂ ਦੇ ਜਦੋਂ ਉਹਨਾਂ ਨੇ ਬਿਆਨ ਸੁਣਾਏ ਉਹਨਾਂ ਦੇ ਬਿਆਨ ਇਹ ਕਹਿੰਦੇ ਆ ਵੀ ਇਹ ਸਾਡੇ ਕੋਲੇ ਕੈਸ਼ ਆਏ ਆ, ਪੈਸੇ ਨਕਦ ਪੈਸੇ ਆਏ ਆ, ਉਹਨਾਂ ਨੇ ਟ੍ਰਾਂਜੈਕਸ਼ਨਾਂ ਦਿਖਾਈਆਂ ਹਵਾਲਾ ਦੀਆਂ, ਵਟਸਐਪ ਦੇ ਸਕਰੀਨਸ਼ੋਟ ਦਿਖਾਏ ਜਿੱਥੇ ਇਹ ਸਬੂਤ ਮਿਲ ਰਹੇ ਆ ਵੀ ਸਾਡੇ ਕੋਲ ਪੈਸੇ ਆ ਗਏ ਨਹੀਂ ਆਏ ਇੰਨੇ ਪਾ ਦਿਓ, ਜੋ ਸਾਰੀਆਂ ਚੀਜ਼ਾਂ ਆ ਗਈਆਂ ਸਾਰੀਆਂ ਲੈਣ ਵੱਧ। ਜਿਹੜੇ ਕੱਟੜ ਇਮਾਨਦਾਰ ਆ ਉਹ ਕਹਿੰਦੇ ਵੀ ਚੁੱਪ, ਉਹ ਕਹਿੰਦੇ ਵੀ ਮੈਨੂੰ ਨਾ ਡਿਸਟਰਬ ਕਰੋ। ਫਿਰ ਇਸ ਕੜੀ ਦਾ ਸਭ ਤੋਂ ਜਿਹੜਾ ਅਹਿਮ ਬੰਦਾ ਗਾ ਕੀ ਆ ਉਹਦਾ ਨਾਮ,
ਇੱਕ ਤਾਂ ਵਿਜੇ ਨਾਇਰ, ਇਹਨਾਂ ਦਾ
ਵਿਜੇ ਨਾਇਰ ਹੀ, ਵਿਜੇ ਨਾਇਰ ਸਾਹਿਬ ਉਹ ਕਹਿੰਦੇ ਵੀ ਰਿਪੋਰਟ ਕਰਦੇ ਸੀਗੇ ਕੇਜਰੀਵਾਲ ਸਾਹਿਬ ਨੂੰ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਵੀ ਉਹ ਮੈਨੂੰ ਤਾਂ ਰਿਪੋਰਟ ਨਹੀਂ ਕਰਦੇ, ਉਹ ਤਾਂ ਟੀਸੀ ਤੇ ਸੌਰਵ ਭਾਰਤਵਾਜ ਨੂੰ ਰਿਪੋਰਟ ਕਰਦੇ ਸੀ। ਹੁਣ ਕੱਲ ਦੀ ਖਬਰ ਇਹ ਚੱਲ ਰਹੀ ਹੈ ਵੀ ਜੋ ਜਿਹੜੇ ਇਹਨਾਂ ਦੇ ਮੰਤਰੀ ਆ ਉਹਨਾਂ ਨੂੰ ਵੀ ਈਡੀ ਨੇ ਲੱਗਦੇ ਹੱਥ ਚੱਕ ਲੈਣਾ ਗਾ। ਪਰ ਜਿਹੜੇ ਉਹ ਟੀਸੀ ਮੈਡਮ ਆ ਉਹਨਾਂ ਨੇ ਰਾਤ ਪਾਇਆ ਸੀਗਾ ਸਟੇਟਸ ਵੀ ਮੈਂ ਕੁਛ ਕਰੂੰਗੀ
10 ਵਜੇ ਵੱਡਾ
ਧਮਾਕਾ। ਉਹ ਧਮਾਕਾ ਉਹੀ ਆ ਜਿਵੇਂ ਇਹ ਸਟੰਟ ਕਰਦੇ ਆ, ਇਹ ਕਹਿੰਦੇ ਵੀ ਹੁਣ ਸਾਨੂੰ ਚੱਕਣਗੇ 4 ਲੀਡਰਾਂ ਨੂੰ।
ਬਿਲਕੁਲ,
ਵੀ ਸੌਰਵ ਨੂੰ,
ਅਤੀਸ਼ੀ
ਨੂੰ
ਤੇ ਪਾਠਕ ਜੀ ਨੂੰ,
ਪਾਠਕ ਜੀ ਨੂੰ ਤੇ ਰਾਘਵ
ਚੱਡਾ ਜੀ ਨੂੰ। ਅਤੀਸ਼ੀ ਜੀ ਕਹਿੰਦੇ ਕਿ ਮੈਨੂੰ ਮੇਰੇ ਨਿੱਜੀ ਬੰਦਿਆਂ ਤੋਂ ਇਹ ਸੁਨੇਹਾ ਭੇਜਿਆ ਗਿਆ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਓ ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਕਰਾਂਗੇ। ਅਤੀਸ਼ੀ ਜੀ ਕਹਿੰਦੇ ਕਿ 1 ਮਹੀਨੇ ਦੇ ਵਿੱਚ ਮੇਰੇ ਘਰੇ ਰੇਡ ਹੋ ਸਕਦੀ ਹੈ, ਈਡੀ ਮੈਨੂੰ ਵੀ ਗ੍ਰਿਫਤਾਰ ਕਰ ਸਕਦੀ ਆ
ਜੀ।
ਹੁਣ ਅਤੀਸ਼ੀ ਜੀ ਇਹ ਕਹਿ ਰਹੇ ਆ ਕਿ ਜਿਹੜੀ ਗੱਲ ਕੱਲ ਈਡੀ ਕਹਿ ਰਹੀ ਆ
ਜੀ
ਕਿ ਕੇਜਰੀਵਾਲ ਨੇ ਕਿਹਾ ਕਿ ਜਿਹੜਾ ਵਿਜੇ ਨਾਇਰ ਆ
ਜੀ
ਉਹ ਅਤੀਸ਼ੀ ਤੇ ਸੌਰਵ ਭਾਰਤਵਾਜ ਨੂੰ ਰਿਪੋਰਟ ਕਰਦਾ ਸੀ, ਕਹਿੰਦੇ ਉਹ ਗੱਲ ਤਾਂ 1.5 ਸਾਲ ਪਹਿਲਾਂ ਦੀ ਜੋ ਇਹਨਾਂ ਨੇ ਚਾਰ ਸੀਟਾਂ ਉਹਨਾਂ 'ਚ ਹੈਗੀ ਆ, ਇਹ ਅੱਜ ਇਹ ਸਟੰਟ ਕਿਉਂ ਖੇਡ ਰਹੇ ਆ ਤਾਂ ਉਹ ਵੀ ਸਵਾਲ ਉਠਾ ਰਹੇ ਆ। ਪਰ ਇਹ ਜਿਹੜੀ ਹੁਣ ਈਡੀ, ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ, ਦਿੱਲੀ ਸਰਕਾਰ, ਪੰਜਾਬ ਸਰਕਾਰ
ਹੋਰ ਆ ਜਿਹਦਾ ਕੇਸ 'ਚ ਨਾਮ ਆਇਆ
ਉਹ ਇੱਕ ਉਹ ਦੱਖਣ ਦਾ ਬੰਦਾ, ਉਹ
ਕੀ ਆ ਉਹਦਾ ਨਾਮ,
ਜਿਹਦੀ ਉਹ ਕੰਪਨੀ ਸੀ ਜਿਹਨੇ ਸਾਰੇ ਸਾਊਥ ਦੇ, ਮੈਂ ਨਾਮ ਉਹਨਾਂ ਦਾ ਭੁੱਲ ਗਿਆ, ਤੇ ਉਹਨੇ ਕੰਪਨੀਆਂ ਸਾਰੀਆਂ ਕਹਿੰਦੇ ਕਿ ਉਹਨੇ ਕੀਤਾ ਤੇ
ਅਹਿਮ ਨਾਮ ਆ ਯਾਰ ਮੈਂ ਵੀ ਭੁੱਲ ਗਿਆ ਉਹਦਾ, ਸ਼ਾਰਟ ਨੇਮ ਵੀ DK ਕਰਕੇ ਕਿਹਾ ਜਾਂਦਾ ਕੁਛ ਇੱਦਾਂ,
ਮੈਂ ਕਿਹਾ ਕਹਿੰਦੇ ਉਹਨੇ 36 ਕਰੋੜ ਰੁਪਇਆ ਭਾਰਤੀ ਜਨਤਾ ਪਾਰਟੀ ਨੂੰ ਫੰਡ ਵੀ ਦਿੱਤਾ ਤੇ ਕਹਿੰਦੇ ਪਹਿਲਾਂ ਉਹ ਤੋਂ 5-6 ਵਾਰੀ ਪੁੱਛਗਿੱਛ ਹੋਈ, ਉਹਨੇ ਅਰਵਿੰਦ ਕੇਜਰੀਵਾਲ ਦੀ ਸਪੋਰਟ ਕੀਤੀ, ਪਰ ਕਹਿੰਦੇ ਅਖੀਰਲੀ ਵਾਰ ਉੱਥੋਂ ਪੁੱਛਗਿੱਛ ਕੀਤੀ ਗਈ, ਕਹਿੰਦੇ ਉਹਨੇ ਅਰਵਿੰਦ ਕੇਜਰੀਵਾਲ ਦਾ ਨਾਮ ਲੈਤਾ ਕਿ ਜੀ ਇਹੀ ਆ ਮਾਸਟਰ ਮਾਈਂਡ, ਸੁਪਰਮੈਨ, ਸ਼ਕਤੀਮਾਨ, ਸਪਾਈਡਰਮੈਨ, ਕਿ ਸਾਰਾ ਕੁਛ ਇਹੀ ਆ ਜੀ। ਕਹਿੰਦੇ ਉਸ ਤੋਂ ਬਾਅਦ ਉਹਨੂੰ ਜ਼ਮਾਨਤ ਵੀ ਮਿਲ ਗਈ, ਪਹਿਲਾਂ ਤਾਂ ਉਹਨੇ ਕਹਿੰਦੇ 5 ਕਰੋੜ ਦਾ ਚੰਦਾ ਭਾਰਤੀ ਜਨਤਾ ਪਾਰਟੀ ਨੂੰ, ਫਿਰ ਹੋਰ ਦਿੱਤਾ ਕੁੱਲ ਮਿਲਾ ਕੇ ਬਣ ਗਿਆ 36 ਕਰੋੜ ਦਾ, ਤੇ ਉਸ ਤੋਂ ਬਾਅਦ ਕਹਿੰਦੇ ਉਹ ਬੰਦਾ ਵਿਦੇਸ਼ 'ਚ ਜਾ ਕੇ ਆਪਦਾ ਬਰਥਡੇ ਬੁੱਢੇ ਮਨਾ ਕੇ ਆਇਆ। ਪਰ ਸਵਾਲ ਤਾਂ ਖੜ੍ਹੇ ਹੋ ਰਿਹਾ ਜੀ, ਮਤਲਬ ਆਮ ਆਦਮੀ ਪਾਰਟੀ ਦੇ ਆਗੂ ਗਲਤ ਆ ਸਹੀ ਆ ਇਹ ਤਾਂ ਉਹਨੂੰ ਅਦਾਲਤ ਨੇ ਤੈਅ ਕਰਨਾ, ਪਰ ਇਲੈਕਸ਼ਨ ਦੇ ਵਿਚਕਾਰ ਇਹ ਕਾਰਵਾਈਆਂ ਦੇ ਨਾਲ ਕੋਈ ਮੁਸ਼ਕ ਜਾਂ ਖੁਸ਼ਬੂ ਕੁਛ ਹੋਰ ਆ ਰਹੀ ਆ। ਮੈਨੂੰ ਲੱਗ ਰਿਹਾ ਜਿਹੜਾ ਕਿ ਲੋਕਤੰਤਰ 'ਚ ਇਹ ਥੋੜ੍ਹਾ ਜਿਹਾ ਗਲਤ ਹੋ ਰਿਹਾ, ਜਿਸ ਤਰੀਕੇ ਨਾਲ ਕਾਂਗਰਸ ਜਾਂ ਬਾਕੀ ਪਾਰਟੀਆਂ ਕਲੇਮ ਕਰ ਰਹੀਆਂ, ਕਿਹੜਾ ਇਸ ਵਾਰ ਦੀ ਚੋਣ ਆ ਨਾ, ਜਿਹੜੀ ਇਸ ਵਾਰ ਦੀ ਲੋਕ ਸਭਾ ਚੋਣ ਆ, ਇਸਨੇ ਭਾਰਤ ਦੇ ਭਵਿੱਖ ਨੂੰ ਬਦਲ ਦੇਣਾ।
ਇੱਕ ਗੱਲ ਹੋਰ ਆ, ਜੇ ਇੰਨੇ ਇਹ ਦੁੱਧ ਧੋਤੇ ਹੁੰਦੇ ਤਾਂ ਹਿੱਕ ਥਾਪੜ ਕੇ ਮੈਦਾਨ 'ਚ ਆਉਂਦੇ ਪਹਿਲੇ ਦਿਨ ਹੀ, ਇੰਨੇ ਸਮਾਂ ਨਾ ਭੇਜਣੇ ਪੈਂਦੇ, ਦੁੱਧ ਧੋਤੇ ਹੈ ਹੀ ਨਹੀਂ। ਅਤੇ ਇਹ ਹੋ ਰਿਹਾ ਹੈਗਾ ਜੋ ਮੈਨੂੰ ਲੱਗ ਰਿਹਾ ਹੈਗਾ ਬਈ, ਇੱਦੂ ਮੁੜ ਕੇ ਕਿਸੇ ਨੇ ਆਮ ਨੂੰ, ਆਮ ਬੰਦੇ ਨੂੰ ਵੋਟ ਨਹੀਂ ਪਾਉਣੀ। ਇੱਕ ਤਾਂ ਇਹਨਾਂ ਦੀਆਂ ਊਂ ਪਾਲਟੀਆਂ ਵਜਣ ਵਾਲੀਆਂ, ਕੋਈ ਕਿਸੇ ਪਾਰਟੀ 'ਚ ਟਬੂਸੀ ਮਾਰ ਕੇ ਜਾ ਸਕਦਾ, ਹੋ ਸਕਦਾ ਕੋਈ ਵੱਡਾ ਧਮਾਕਾ ਹੀ ਹੋ ਜੇ ਜਿਹੜਾ ਲੋਕਾਂ ਨੇ ਸੋਚਿਆ ਹੀ ਨਾ ਹੋਵੇ।
ਬਿਲਕੁਲ
ਠੀਕ ਹੈ,
ਤੇ 34-34 ਹੋਈ ਫਿਰੇ ਪੰਜਾਬ 'ਚ।
ਹਾਂ, 34 ਹੋ ਸਕਦਾ, 22 ਹੋ ਸਕਦਾ, ਕੁਛ ਵੀ ਹੋ ਸਕਦਾ ਹੈਗਾ। ਅਤੇ ਐਂ ਨਹੀਂ ਪਤਾ ਦਿੱਲੀਓਂ ਕੁਛ ਹੋ ਜੇ ਅਤੇ ਲੋਕਾਂ ਦਾ ਇਹ ਨੱਕ ਮੋੜ ਦੇਣਗੇ ਵੀ ਕਿਸੇ ਆਮ ਬੰਦੇ ਨੂੰ ਵੋਟ, ਲੋਕ ਕਹਿਣਗੇ ਵੀ ਪਹਿਲਾਂ ਵਾਲੀ ਠੀਕ ਸੀ, ਆਮ ਹੁਣ ਤਾਂ ਵੋਟ ਪਾਓ ਹੀ ਨਾ, ਇਹੋ ਜਿਹਾ ਕੁਛ ਵੀ ਹੋ ਸਕਦਾ।
ਰਤਨ ਜੀ, ਹਾਲਾਤ ਇਹ ਆ, ਆਮ ਆਦਮੀ ਪਾਰਟੀ ਦੇ ਮੰਤਰੀ ਕਹਿੰਦੇ ਫਿਰਦੇ ਆ
ਹਾਂ
ਆਪਦੇ ਕਰੀਬੀਆਂ ਨੂੰ, ਸੱਜਣੋ ਉਹ ਸੋਹਣਿਓ ਮਾੜਾ ਜਿਹਾ ਟੱਚ ਰਿਹੋ। ਉਹ ਕਹਿੰਦੇ ਕਿਉਂ, ਪਹਿਲਾਂ ਸਾਨੂੰ ਫੋਨ ਨਹੀਂ ਕਰਦੇ ਸੀ, ਹੁਣ ਸਾਨੂੰ ਕਹਿੰਦੇ ਟੱਚ ਰਿਹੋ। ਉਹ ਭਰਾਵੋ, ਜੇ ਆਪਦਾ ਵੱਢੂ ਛਾਂ ਸਿੱਟੂਗਾ, ਇਹਨਾਂ ਲੀਡਰਾਂ ਦਾ ਕੀ ਪਤਾ ਭਾਈ ਸਾਡੇ ਨਾਲ ਖੜਨਗੇ ਜਾਂ ਨਹੀਂ ਖੜਨਗੇ, ਸਾਨੂੰ ਤਾਂ ਆਪਦੇ ਸਹਾਰਾ ਹੀ ਆ ਭਾਈ
ਜੀ।
ਤਾਂ ਇਹ ਹੁਣ ਆਮ ਆਦਮੀ ਪਾਰਟੀ ਦੇ ਘੇਰਿਆਂ 'ਚ ਇਹ ਚਰਚਾ ਹੁੰਦੀ ਆ, ਇਹਨਾਂ ਦੇ ਵਿਧਾਇਕ ਹੁਣ
ਆਮ ਆਦਮੀ ਪਾਰਟੀ ਦਾ ਮੰਤਰੀ ਆ ਪੰਜਾਬ 'ਚ, ਸਭ ਤੋਂ ਜ਼ਿਆਦਾ ਪੰਗਾ ਉਹਨੂੰ ਪਿਆ ਵਾ, ਉਹਦੇ ਸਾਹ ਸੁੱਕ ਗਏ,
ਕਹਿੰਦੇ ਫੋਨ ਫਾਣੇ ਬੰਦ ਕਰ ਲੈਂਦੇ,
ਉਹਦਾ ਸਾਰਾ ਕੁਝ ਬੰਦ ਕਰਿਆ,
ਗਾਇਬ ਵੀ ਹੋ ਜਾਂਦੇ ਆ।
ਐਕਸਾਈਜ਼ ਵਾਲੇ ਕੰਮ 'ਚ ਜੇ ਕਿਸੇ ਨੂੰ ਸਭ ਤੋਂ ਪਹਿਲਾਂ ਪੰਜਾਬ 'ਚ ਚੱਕਿਆ ਤਾਂ ਉਹ ਬੰਦੇ ਨੂੰ ਚੱਕਣ।
ਬਿਲਕੁ�ਲ,
ਤੇ ਈਡੀ ਨੇੜੀ ਆ, ਉਹ ਹੋ ਸਕਦਾ ਵੋਟਾਂ ਤੋਂ ਬਾਅਦ ਹੋ ਜੇ ਕੰਮ, ਹੋ ਸਕਦਾ ਪਹਿਲਾਂ ਹੋ ਜੇ, ਬਾਅਦ ਦੀ ਜ਼ਿਆਦਾ ਉਮੀਦ ਆ, ਪਰ ਬਾਅਦ 'ਚ ਤਾਂ ਬਾਹਲਾ ਕੁਛ ਹੀ ਹੋ ਜਾਣਾ।
ਜਿਵੇਂ ਰਵਨੀਤ ਸਿੰਘ ਬਿੱਟੂ ਕਹਿ ਰਹੇ, ਕਿਤੇ ਸੱਚ ਨਾ ਹੋ ਜੇ, ਕਹਿੰਦੇ ਦਿੱਲੀ ਛੱਡੋ ਪੰਜਾਬ ਵੀ, ਨਵੀਆਂ ਸਰਕਾਰਾਂ ਬਣ ਗਈਆਂ ਇੱਥੇ, ਤੇ ਜੇ ਇਸੇ ਤਰੀਕੇ ਦੇ ਨਾਲ ਹੁਣ ਖੌਫ ਆ ਆਪ ਮੰਤਰੀਆਂ ਦੇ ਵਿੱਚ, ਆਪ ਵਿਧਾਇਕਾਂ ਦੇ ਵਿੱਚ, ਤਾਂ ਫਿਰ ਗੱਲ ਦੂਰ ਨਹੀਂ।
4-5 ਇਹਨਾਂ ਦੇ MLA ਜਿਹਨਾਂ ਦੀ ਮੀਟਿੰਗ ਹੋਈ ਆ, 2 MLA ਸੰਬੰਧਿਤ ਨੇ ਪਟਿਆਲੇ ਜ਼ਿਲ੍ਹੇ ਦੇ ਨਾਲ, 2 MLA ਸੰਬੰਧਿਤ ਨੇ ਬਠਿੰਡੇ ਏਰੀਏ ਦੇ ਨਾਲ
ਜੀ,
ਬਠਿੰਡੇ ਦੇ ਨਾਲ, ਇੱਕ ਮਾਨਸਾ ਦੇ ਨਾਲ, 4 MLAਆਂ ਦਾ ਤਾਂ ਦੇਖੋ ਪਤਾ ਲੱਗਿਆ ਹੈਗਾ, ਅਤੇ ਲਿਸਟ ਲੰਬੀ ਵੀ ਹੋ ਸਕਦੀ ਆ, ਹੁਣ ਜਾਂਦੇ ਆ ਨਹੀਂ ਜਾਂਦੇ ਕੁਛ ਵੀ ਹੋ ਸਕਦਾ,
ਦਿਨ ਬਹੁਤ ਪਏ ਆ।
ਹਾਂ, ਉਹ ਇਕੱਲੇ ਇਹਨਾਂ ਦੇ ਨਹੀਂ, ਅਕਾਲੀ ਦਲ ਵਾਲਿਆਂ ਦੇ ਵੀ 2 ਤਿਆਰ ਬੈਠੇ ਆ, ਅਤੇ 2-3
ਕਾਂਗਰਸ ਦੇ ਵੀ
ਤਿਆਰ ਬੈਠੇ ਆ।
ਪਰ ਕਾਂਗਰਸ ਦੇ ਇੱਕ ਪਿਓ ਪੁੱਤ ਦੀ ਚਰਚਾ ਹੋ ਰਹੀ ਸੀ ਕਿ ਉਹ ਜਾ ਸਕਦੇ ਆ, ਪਰ ਉਹਨਾਂ 'ਚੋਂ ਪੁੱਤ ਦਾ ਇੰਟਰਵਿਊ ਆ ਗਿਆ, ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾ ਰਹੇ,
ਨਹੀਂ ਜਾਣਾ।
ਮੈਂ ਜੋ ਸਵੇਰੇ ਸੁਣ ਰਿਹਾ ਜੋ ਤਿਆਰ ਹੋ ਰਿਹਾ ਸੀ ਉਹਦੇ ਨਹੀਂ ਜਾ ਰਹੇ ਅਸੀਂ, ਪਰ ਕਹਿੰਦੇ ਪੁੱਤ ਇਸ ਵਾਰ ਚੋਣ ਲੜ ਸਕਦਾ ਲੋਕ ਸਭਾ ਦੀ।
ਦੇਖੋ ਉਹਨਾਂ ਨੂੰ ਇੱਕ ਟਿਕਟ ਆਪਾਂ ਨਾ ਹੀ ਲੈ ਲੈਂਦੇ ਹਾਂ, ਰਾਣਾ ਗੁਰਜੀਤ ਜੀ
ਤੇ ਉਹਨਾਂ ਦੇ ਬੇਟੇ,
ਹਾਂ
ਦੋਨੋਂ ਚਰਚਾ,
ਰਾਣਾ ਇੰਦਰ ਪ੍ਰਤਾਪ ਉਹਨਾਂ ਦੀ ਚਰਚਾ ਹੋ ਰਹੀ ਆ, ਟਿਕਟ ਹੈਗੀ ਆ ਉਹਨਾਂ ਕੋਲੇ, ਕਾਂਗਰਸ ਨੇ ਉਹਨਾਂ ਨੂੰ ਟਿਕਟ ਦੇ ਰਹੀ ਆ ਕਾਂਗਰਸ, ਤੇ ਲੋਕ ਸਭਾ ਹਲਕੇ ਦਾ ਲੈ ਕੇ ਰੌਲਾ ਪੈ ਰਿਹਾ, ਉਹ ਆਨੰਦਪੁਰ ਸਾਹਿਬ ਮੰਗ ਰਹੇ ਆ, ਉਹਨਾਂ ਨੂੰ ਸ਼ਾਇਦ ਖਡੂਰ ਸਾਹਿਬ ਤੋਂ ਮਿਲ ਰਹੀ ਆ, ਜਾਂ ਫਿਰ ਉਹ ਕਹਿ ਰਹੇ ਆ ਵੀ ਮੇਰੇ ਬੇਟੇ ਨੂੰ ਦੇ ਦਿਓ, ਐਂ ਕਰਕੇ ਕੁਛ ਬਸ ਗੇਮ ਫਸੀ ਵੀ ਆ, ਟਿਕਟ ਉਹਨਾਂ ਨੂੰ ਮਿਲ ਚੁੱਕੀ ਆ, ਤੇ ਟਿਕਟ ਲਗਭਗ ਦੱਸਿਆ ਜਾ ਰਿਹਾ ਵੀ ਖਹਿਰਾ ਸਾਹਿਬ ਦੀ ਵੀ ਫਾਈਨਲ ਹੋ ਚੁੱਕੀ ਆ
ਜੀ,
ਸੰਗਰੂਰ ਤੋਂ ਜਿਹੜੇ ਸੰਭਾਵੀ ਬੰਦੇ ਨੇ, ਤੇ
ਦੂਸਰੇ ਪਾਸੇ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਭਾਈ,
ਡਾਕਟਰ ਧਰਮਵੀਰ ਗਾਂਧੀ ਦੀ
ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ, ਪਹਿਲਾਂ ਤੋਂ ਆਪਾਂ ਕਰ ਲਈਏ ਅਪਡੇਟ,
ਸ਼ਾਮਲ ਹੋ ਗਏ
ਹਾਂਜੀ,
ਤੇ ਉਹਨਾਂ ਦੀ ਲਗਭਗ ਟਿਕਟ ਫਾਈਨਲ ਆ, ਲਾਲ ਸਿੰਘ ਦਾ ਵੀ ਵੈਸੇ ਤਾਂ ਨਾਮ ਚੱਲ ਰਿਹਾ ਪਰ ਹੁਣ ਲੱਗਦਾ ਫਾਈਨਲ,
ਜੇ ਐਡਾ ਵੱਡਾ ਚਿਹਰਾ ਕਾਂਗਰਸ ਲੈ ਕੇ ਆ ਰਹੀ ਆ ਤਾਂ ਟਿਕਟ ਤਾਂ ਕਨਫਰਮ ਹੀ ਆ। ਇੱਕ ਨਾ ਸਰਵੇ ਹੋਇਆ ਸੀ ਕਾਂਗਰਸ ਦਾ
ਜੀ
ਇਦੋਂ ਪਹਿਲਾਂ, ਜਦੋਂ ਉਹਨਾਂ ਨੇ ਜਿਹੜੇ ਪਟਿਆਲੇ ਦੇ ਲੋਕਲ ਲੀਡਰ ਨੂੰ ਪੁੱਛਿਆ ਸੀ ਕਿ ਗਾਂਧੀ ਜੀ ਕਿਵੇਂ ਨੇ, ਸਾਰੇ ਕਹਿਣ ਲੱਗੇ ਬਹੁਤ ਵਧੀਆ ਬੰਦੇ ਨੇ ਜੀ, ਇਮਾਨਦਾਰ ਨੇ ਜੀ, ਲੋਕਾਂ ਨੂੰ ਪਿਆਰ ਕਰਨ ਵਾਲੇ ਆ, ਲੋਕਾਂ 'ਚ ਖੜਨ ਵਾਲੇ ਵੀ ਆ। ਅਤੇ ਜਦੋਂ ਹੁਣ ਗਾਂਧੀ ਜੀ ਨੂੰ ਸ਼ਾਮਲ ਕਰ ਲਿਆ ਅਤੇ ਚਰਚਾ ਸ਼ੁਰੂ ਹੋ ਗਈ ਕਿ ਜੀ ਉਮੀਦਵਾਰ ਹੋ ਸਕਦੇ ਆ, ਉਹ ਕਹਿੰਦੇ ਜੀ ਅਸੀਂ ਐਂ ਥੋੜ੍ਹੀ ਆਖਿਆ ਸੀ ਕਿ ਉਮੀਦਵਾਰ ਬਣਾ ਲਓ, ਅਸੀਂ ਤੂੰ ਕਿਹਾ ਸੀ ਬੰਦੇ ਚੰਗੇ ਆ, ਤਾਂ ਇਹ ਵੀ ਹੁੰਦਾ
ਤਾਂ ਦੇਖੋ ਹੁਣ ਹੀ ਆ।
ਹਾਂ, ਤਾਂ ਗਾਂਧੀ ਜੀ ਨੂੰ ਲੈ ਕੇ ਕਾਂਗਰਸ ਬਹੁਤ ਪੋਜ਼ਿਟਿਵ ਆ,
ਅਤੇ
ਜਿਸ ਤਰੀਕੇ ਨਾਲ ਉਹਨੂੰ ਸ਼ਾਮਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨੂੰ ਸੈਲੀਬ੍ਰੇਟ ਕਰ ਰਹੇ ਆ, ਅਤੇ ਗਾਂਧੀ ਜਿਸ ਤਰੀਕੇ ਨਾਲ ਬੋਲ ਰਹੇ ਨੇ ਉਹ ਵੀ
ਬਠਿੰਡੇ ਰੌਲਾ ਪਿਆ ਵਾ।
ਹਾਂ,
ਬਠਿੰਡੇ ਗੇਮ ਫਸ ਗਈ ਅਤੇ ਰਾਜੇ ਵੜਿੰਗ ਦੇ ਹੱਥੋਂ ਬਾਹਰ ਹੋ ਗਈ ਗੇਮ
ਜੀ,
ਜਿਹੜੀ ਆਪਣੇ ਕੋਲ ਰਿਪੋਰਟ ਆ ਰਹੀ ਆ। ਰਾਜਾ ਜੀ ਖੁਸ਼ ਨਹੀਂ ਟਿਕਟ ਲੈ ਕੇ।
ਅੱਛਾ ਜੀ, ਕਹਿੰਦੇ ਨਾ ਹੈ, ਪਰ ਉਹਨਾਂ ਦੀ ਧਰਮ ਪਤਨੀ ਤਾਂ ਪੂਰੇ ਪ੍ਰਚਾਰ ਕਰ ਰਹੇ
ਆ।
ਹੋਊਗਾ ਤਾਂ ਧੜਾ ਧੜ
ਪਿੰਡਾਂ ਜਾ ਰਹੇ ਨੇ। ਇਹ ਵੀ ਦੱਸਦੇ ਆ ਵੀ ਜਿਹੜੇ ਆਹ ਫਲੈਕਸ ਵਗੈਰਾ ਖਰੀਦਣੇ ਹੁੰਦੇ ਆ ਜਾਂ ਕੁਛ ਹੋਰ, ਉਹਨਾਂ ਦਾ ਵੀ ਇੱਕ ਆਰਡਰ ਹੋ ਚੁੱਕਿਆ ਹੈਗਾ ਤਕੜੇ ਲੈਵਲ ਦਾ
ਜੀ,
ਲੱਖਾਂ ਰੁਪਈਆਂ ਦੇ ਵਿੱਚ। ਤੇ ਪਰ ਕਿਤੇ ਨਾ ਕਿਤੇ ਗੇਮ ਫਸੀ ਵੀ ਆ।
ਹਾਂ
ਮਤਲਬ ਕੁਛ ਚੱਲ ਰਿਹਾ ਹੈਗਾ,
ਉਹ ਤੱਕੜੀ ਚਣਾ ਇੱਧਰ ਨੂੰ ਭਾਰੀ
ਹੁੰਦੀ ਹੈ ਜਾਂ ਐਨ ਭਾਰੀ ਹੁੰਦੀ ਹੈ। ਖਬਰ ਆ ਰਹੀ ਹੈ ਵੀ ਮਾਝੇ ਵਾਲੇ ਪਾਸਿਓ ਇੱਕ ਲੀਡਰ ਆਪਦੇ ਘਰ ਵਾਲੀ ਵਾਸਤੇ ਜਾਂ ਆਪਦੇ ਪਰਿਵਾਰਕ ਮੈਂਬਰ ਵਾਸਤੇ ਟਿਕਟ ਮੰਗਦਾ ਸੀ, ਉਹਨਾਂ ਦੇ ਬੇੜੀ 'ਚ ਵੱਟੇ ਪਾਤੇ ਰਾਜਾ ਵੜਿੰਗ ਨੇ। ਹੁਣ ਉਹ ਲੀਡਰ ਦੋ ਰਲ ਗਏ, ਉਹਨਾਂ ਨੇ ਬੇੜੀ 'ਚ ਵੱਟੇ ਇਹਨਾਂ ਦੇ ਪਾਤੇ
ਜੀ,
ਐਂ ਹੋ ਗਈ ਗੱਲ ਇਹ। ਵੈਸੇ ਮੀਟਿੰਗਾਂ ਚੱਲ ਰਹੀਆਂ ਹੈਗੀਆਂ ਕਾਂਗਰਸ ਦੀਆਂ, ਅਤੇ ਉਮੀਦ ਆ ਵੀ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਲਿਸਟ ਆਜੂਗੀ ਇਹਨਾਂ ਦੀ, ਤੇ ਇਹ ਵੀ ਹੋ ਸਕਦਾ ਵੀ ਇੱਕ ਪਹਿਲਾਂ ਆਵੇ ਇੱਕ ਬਾਅਦ
ਆਵੇ, ਇਸ ਹਫਤੇ ਦੇ ਅਖੀਰ ਤੱਕ ਲਿਸਟ ਆ ਜੇ।
ਹਾਂ
ਤੇ ਦੂਸਰੀ ਲਿਸਟ ਆ ਉਹ ਅਪ੍ਰੈਲ 15 ਤੱਕ,
ਪਰ ਜ਼ਿਆਦਾ ਸੰਭਾਵਨਾ ਇਹਨਾਂ ਦੀ ਮੈਨੂੰ ਲੱਗਦਾ ਇਹੀ ਹੈ ਵੀ ਇਕੱਠੀ ਆਊਗੀ ਸ਼ਾਇਦ, ਬਾਕੀ ਦੇਖੋ।
ਪਰ ਚਰਚਾ ਆਪਾਂ ਉਹ ਵੀ ਕਰ ਲਈਏ ਕਿ ਜਦੋਂ 31 ਤਰੀਕ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇਹਨਾਂ ਦਾ ਪੂਰਾ ਇਕੱਠ ਸੀ, ਤਾਂ ਉੱਥੋਂ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਕਿਹਾ, ਮਾਨ ਸਾਹਿਬ ਨੇ ਝਾਕ ਕੇ ਕਿ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਆਪਾਂ ਹੁਣ ਇਕੱਠਿਆਂ ਲੜਨਾ ਪਊਗਾ, ਇਹ ਜੰਗ ਹੁਣ ਵੱਡੀ ਹੋ ਗਈ, ਇਕੱਲਿਆਂ ਇਕੱਲਿਆਂ ਗੱਲ ਨਹੀਂ ਬਣਨੀ, ਦੁਸ਼ਮਣ ਅੱਗੇ ਵੱਡਾ, ਉਹ 400 ਪਾਰ ਕਹਿੰਦਾ ਅਤੇ ਆਪਾਂ ਨੂੰ ਇਕੱਠਿਆਂ ਹੋਣਾ ਪਊ। ਤਾਂ ਇਸ ਤੋਂ ਬਾਅਦ ਫਿਰ ਚਰਚਾ ਸ਼ੁਰੂ ਹੋ ਗਈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੀ ਪੰਜਾਬ ਦੇ ਵਿੱਚ ਗੱਠਜੋੜ ਕਰੇਗੀ, ਕਿਉਂਕਿ ਬੀਤੇ 3 ਦਿਨਾਂ ਤੋਂ
ਜੀ
ਇਹਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ,
ਇਹਦੀ ਗੱਲ ਵੀ ਡਿਸਕਸ਼ਨ ਵੀ ਹੋਈ ਆ, ਕੱਲ੍ਹ ਵੀ ਹੋਈ ਆ
ਡਿਸਕਸ਼ਨ, ਕੱਲ੍ਹ ਵੀ ਹੋਈ, ਉਸ 'ਤੇ ਵੀ ਆਪਾਂ ਆਵਾਂਗੇ। ਪਰ ਜਿਵੇਂ ਕਿਹਾ ਜਾਂਦਾ ਖੜਗੇ ਸਾਹਿਬ ਦੇ ਵੱਲੋਂ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਮੰਤਰੀ ਮੌਜੂਦ ਸੀ, ਉਹ ਝਾਕਣ ਠਾਂ ਠਾਂ ਕਿ ਯਾਰ ਜੇ ਖੜਗੇ ਸਾਹਿਬ ਨੇ ਗੱਲ ਕਹਿਤੀ ਤਾਂ ਕੋਈ ਵਿਚਾਰ ਕੀਤਾ ਹੀ ਹੋਊਗਾ, ਐਂ ਥੋੜ੍ਹੀ ਪੇਸ਼ਕਸ਼ ਕਰਤੀ, ਫਿਰ ਚਰਚਾ ਹੋਣ ਲੱਗ ਗਈ ਤਾਂ ਗੱਠਜੋੜ ਕਰਨਗੇ ਦੁਬਾਰਾ, ਫਿਰ ਯਾਰ ਆਪਣੇ ਢਿੱਲੇ ਹੋ ਜਾਓ। ਪਰ ਮਾਨ ਸਾਹਿਬ ਨੇ ਸੁਨੇਹਾ ਲਾਇਆ ਸਾਰਿਆਂ ਨੂੰ ਸ਼ਾਮ ਤੱਕ ਕਿ ਸੱਜਣੋ ਐਸੀ ਕੋਈ ਗੱਲ ਨਹੀਂ, ਆਪਾਂ 13 ਸੀਟਾਂ ਦੇ ਉੱਪਰ ਲੜ ਰਹੇ ਹਾਂ ਆਪ ਹੀ, ਦੱਬ ਕੇ ਪ੍ਰਚਾਰ ਕਰੋ, ਫਿਕਰ ਨਾ ਕਰੋ।
ਕਾਂਗਰਸ ਵਾਲਿਆਂ ਨੇ ਵੀ ਹੱਥ ਖੜੇ ਕੀਤੇ ਆ,
ਪਰ ਮਾਫ ਕਰਨਾ ਕਾਂਗਰਸੀ ਸਾਰੇ ਹੱਥ ਖੜੇ ਨਹੀਂ ਕਰ ਰਹੇ, ਕਿਉਂਕਿ 2 ਦਿਨਾਂ ਤੋਂ ਲਗਾਤਾਰ ਇਹ ਮੀਟਿੰਗਾਂ ਹੋ ਰਹੀਆਂ ਕਿ ਪੰਜਾਬ ਦੇ ਵਿੱਚ ਗੱਠਜੋੜ ਹੋਵੇਗਾ, ਜਾਂ ਜੇ ਗੱਠਜੋੜ ਸਿੱਧੇ ਤਰੀਕੇ ਨਾਲ ਨਹੀਂ ਹੋ ਰਿਹਾ, ਇੱਕ ਅਸਿੱਧਾ ਗੱਠਜੋੜ ਵੀ ਹੁੰਦਾ, ਕੈਂਡੀਡੇਟ ਚੰਗੇ ਮਾੜੇ ਕਰ ਦੋ ਭਾਈ।
ਹਾਂ, ਜਿਵੇਂ ਅਕਾਲੀ ਦਲ ਅਤੇ ਬੀਜੇਪੀ 'ਚ ਚੱਲ ਰਿਹਾ ਕੁਛ ਨਾ ਕੁਛ,
ਹਾਂ
ਵੀ ਮਾੜੇ ਕੈਂਡੀਡੇਟ ਇੰਨੀ ਸੀਟ 'ਤੇ ਤੁਸੀਂ ਦੇ ਦਿਉ, ਐਂ ਕਰ ਦਿਉ, ਇਹ ਜਿਹੀਆਂ ਚੀਜ਼ਾਂ ਵੀ ਚੱਲਦੀਆਂ, ਪਰ ਲੋਕ ਐਤਕੀ ਫੜ ਲੈਣਗੇ ਗੱਲ, ਫੜ ਲੈਣਗੇ ਗੱਲ।
ਅਤੇ ਭਾਈ ਰਾਤ ਫਿਰ ਮੀਟਿੰਗ ਹੁੰਦੀ ਆ ਕਾਂਗਰਸੀਆਂ ਦੀ ਵੀ ਹਾਈ ਕਮਾਂਡ ਦੇ ਨਾਲ
ਜੀ,
ਤਾਂ ਉੱਥੇ ਪੁੱਛ ਗਈ ਸੀ ਰਾਏ ਕਿ ਦੱਸੋ ਬਈ ਕਿਵੇਂ ਕਰਨਾ, ਤਾਂ ਕਹਿੰਦੇ ਜਿਹੜੇ ਪ੍ਰਧਾਨ ਸਾਹਿਬ ਨੇ, ਕਹਿੰਦੇ ਜਿਹੜਾ ਨਾਮ ਦਾ ਰਾਜਾ ਨਹੀਂ, ਕਹਿੰਦੇ ਦਿਲ ਦਾ ਵੀ ਰਾਜਾ ਏ, ਕਹਿੰਦੇ ਉਹ ਚੁੱਪ ਹੀ ਰਹੇ, ਉਹਦੇ ਜਿਵੇਂ ਹਾਈਕਮਾਂਡ ਕਰੂ ਕਹਿੰਦੇ ਮਨਜ਼ੂਰ ਹੈ,
ਜਿਹੜੀ
ਖਬਰ ਸਾਹਮਣੇ ਆ ਰਹੀ ਆ। ਕਹਿੰਦੇ ਬਾਕੀ ਪ੍ਰਤਾਪ ਸਿੰਘ ਬਾਜਵਾ ਜੀ ਹੋਣ, ਚੰਨੀ ਸਾਹਿਬ ਹੋਣ, ਤੇ ਬਾਕੀ ਲੀਡਰ ਕਹਿੰਦੇ ਹੋਰ ਹੋਣ, ਉਹ ਕਹਿੰਦੇ ਨਾ ਜੀ ਨਾ, ਕਿਤੇ ਗੱਠਜੋੜ ਨਾ ਕਰ ਲਿਓ
ਜੀ,
ਆਪਾਂ ਤਾਂ ਮਾਰੇ ਜਾਵਾਂਗੇ। ਹੁਣ ਦੇਖੋ ਭਾਈ ਹਾਈਕਮਾਂਡ ਕੀ ਕਹਿੰਦੀ ਆ, ਪਰ ਇੱਕ ਵਾਰ ਕਾਂਗਰਸੀ ਕੁੱਲ ਮਿਲਾ ਕੇ ਜਵਾਬ ਜਾਂ ਦੇ ਆਏ, ਪਰ ਕੀ ਪਤਾ ਕੁਛ ਵੀ ਹੋ ਸਕਦਾ, ਇਹ ਸਿਆਸਤ ਆ।
ਵੈਸੇ ਕਾਂਗਰਸੀਆਂ ਦਾ ਕੁੱਲ ਮਿਲਾ ਕੇ ਜਵਾਬ ਆ, ਪਰ ਕਾਂਗਰਸੀ ਇੱਕ ਦੂਜੇ ਦੀ ਬੇੜੀ 'ਚ ਵੱਟੇ ਆਪ ਹੀ ਪਾ ਰਹੇ ਆ, ਟਿਕਟਾਂ ਟੁਕਟਾਂ ਨੂੰ ਲੈ ਕੇ ਕਾਫੀ ਚੀਜ਼ਾਂ। ਜਿਵੇਂ ਹੁਣ ਚੰਨੀ ਸਾਹਿਬ ਦਾ ਦੁਬਾਰਾ ਚੱਲ ਪਿਆ ਵੀ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਕਹਿ ਰਹੀ ਆ ਹਾਈਕਮਾਂਡ,
ਪਰ ਉਹ ਕਹਿ ਰਹੇ ਨਹੀਂ ਮੈਂ ਜਲੰਧਰ ਜਾਊਂਗਾ,
ਉਹ ਜਲੰਧਰ ਲਈ ਨੇ। ਦੇਖੋ ਕੁਛ ਵੀ ਆ, ਕੁਛ ਵੀ ਹੋ ਸਕਦਾ, ਇੱਥੇ ਫਕਰਾਂ ਦੀ ਮੌਜ ਹੈ, ਫਰੀਦਕੋਟ ਤੋਂ ਟਿਕਟ ਮਿਲ ਗਈ ਉਹਨਾਂ ਨੂੰ ਹੈ।
ਹਾਂ ਚੋ
ਦੇਖੋ ਆਪਣੀ ਸੀਟ ਦੇ ਉੱਤੇ, ਇਹ ਸਾਨੂੰ ਹੋਰ ਪੰਜਾਬ ਦਾ ਤਾਂ ਪਤਾ ਨਹੀਂ, ਸਾਡੇ ਵਾਲਾ ਜਿਹੜਾ ਲੋਕ ਸਭਾ ਹਲਕਾ ਨਾ ਫਰੀਦਕੋਟ
ਸਭ ਤੋਂ ਵਧੀਆ ਹਲਕਾ ਬਣ ਗਿਆ।
ਹਾਂ ਦੇਖੋ ਹੁਣ ਇੱਥੇ ਇੱਕ ਅਖਬਾਰ 'ਚ ਖਬਰ ਲੱਗਦੀ ਆ, ਮੋਗੇ ਦੇ ਪੱਤਰਕਾਰ ਵੱਲੋਂ ਇੱਕ ਖਬਰ ਲਾਈ ਜਾਂਦੀ ਆ, ਕਹਿੰਦੇ ਕਾਂਗਰਸ ਲਾਭ ਹੀਰਾ ਜੀ ਨੂੰ ਲਿਆ ਸਕਦੇ ਆ, ਤੇ ਜਿੱਦਣ ਦਾ ਲਾਭ ਹੀਰੇ ਦਾ ਨਾਮ ਆਇਆ ਹੈਗਾ ਹੈਗਾ, ਤਾਂ ਦੇਖੋ ਹਜੇ ਲੋਅਰ ਲੈਵਲ 'ਤੇ ਆ ਜੇ ਤਾਂ ਤੂੰ ਦਿੱਲੀ ਦੁੱਲੀ ਕੁਛ ਨਹੀਂ ਉਹਨਾਂ ਦਾ, ਮੈਂ ਕਰਾਇਆ ਪਤਾ ਸਾਰਾ ਕੁਛ ਹੈ, ਉਹ ਆਪ ਇੱਛੋਕ ਹੈਗੇ ਨੇ, ਕਹਿੰਦੇ ਉਹ ਕਹਿਣ ਨੂੰ ਅਗਲਾ ਕੁਛ ਵੀ ਕਹਿੰਦੇ, ਪਰ ਸਾਡੇ ਕੋਲ ਰਿਪੋਰਟ ਆ, ਉਹ ਇੱਛੁਕ ਹੈਗੇ ਨੇ
ਹੈਗੇ ਨੇ
ਹੈ। ਉਹ ਕਹਿੰਦੇ ਸਦਾ ਕਹਿੰਦੇ ਲਾਲ ਬੱਤੀ ਵਾਲਾ ਦੇ ਮੂਹਰੇ ਸਾਹਮਣੇ ਥੋੜੀ ਗਾਣੇ ਗਾਈ ਜਾਂਦੇ, ਖੁਦ ਵੀ ਲਾਲ ਬੱਤੀ 'ਚ ਬੈਠ ਗਏ।
ਵਾਹ ਜੀ ਵਾਹ,
ਹੈ ਤੈਨੂੰ ਜਮਾਂ ਸਿਰੇ ਵਾਲੀ ਗੱਲ ਸੁਣਾ ਦੇਣਾ, ਤੇ ਲੋਕਾਂ ਦੇ ਚਿਹਰੇ ਦਗ ਦਗ ਕਰ ਉੱਠੇ ਆ ਜਦੋਂ ਲਾਭ ਹੀਰੇ ਦਾ ਨਾਮ ਆਇਆਗਾ।
ਬਿਲਕੁਲ
ਹੈ,
ਨਹੀਂ ਫਿਰ ਠੀਕ ਆ ਯਾਰ, ਜੇ ਹੁਣ ਆਮ ਆਦਮੀ ਪਾਰਟੀ ਕਲਾਕਾਰ ਲਿਆਈ, ਭਾਰਤੀ ਜਨਤਾ ਪਾਰਟੀ ਵੀ ਕਲਾਕਾਰ ਲਿਆਈ,
ਇੱਕ ਇਹ ਵੀ ਆ ਲੋਕ ਐਂ ਵੀ ਕਹਿ ਰਹੇ ਆ, ਇੱਕ ਕਹਿੰਦੇ ਟਿੱਬਿਆਂ ਦਾ ਗਾਇਕ, ਇੱਕ ਕਹਿੰਦੇ ਸੂਫੀ ਘਰਾਣੇ ਚੋਂ ਸੂਫੀ ਗਾਇਕ ਹੈ, ਇੱਕ ਕਹਿੰਦੇ ਕਲਾਕਾਰ
ਬਿਲਕੁਲ
ਹੈ, ਕਮੇਡੀਅਨ ਕਲਾਕਾਰ ਅਦਾਕਾਰ ਉਹ ਸਾਰਾ ਕੁਛ ਹੀ ਹੈ, ਆਲਰਾਊਂਡਰ ਤੇ ਆੜਾ। ਪਰ ਅਕਾਲੀ ਦਲ ਨੇ ਫਾਈਨਲ ਕਰ ਦਿੱਤਾ ਇੱਥੋਂ ਵੀ ਇਹ ਕਿਸੇ ਕਲਾਕਾਰ ਨੂੰ ਕਿਸੇ ਨੂੰ ਨਹੀਂ ਚੋਣ ਮੈਦਾਨ ਚ
ਉਤਾਰ। ਮਾੜੀ ਗੱਲ,
ਇੱਕ ਚਰਚਾ ਹੋਰ ਵੀ ਚੱਲੀ ਸੀ ਜਿਹੜਾ ਨਾਮ ਸੁਣ ਕੇ ਤੂੰ ਸਰਪ੍ਰਾਈਜ਼ ਹੋ ਜਾਏਗਾ, ਉਹ ਥੋੜ੍ਹੀ ਜਿਹੀ ਚਰਚਾ ਚੱਲੀ ਸੀ, ਥੋੜ੍ਹੀ ਜੀ ਇੱਕ ਕਮਰੇ 'ਚ ਡਿਸਕਸ਼ਨ ਹੁੰਦੀ ਆ, ਉੱਥੇ ਆਪਣਾ ਇੱਕ ਬੰਦਾ ਮੌਜੂਦ ਸੀ, ਉਹਨੇ ਗੱਲ ਦੱਸੀ, ਫਿਰ ਉਹ ਕਿਸੇ ਲੀਡਰ ਨੇ ਹੱਸ ਕੇ ਗੱਲ ਟਾਲਤੀ
ਜੀ।
ਵੈਸੇ ਉਹ ਕੋਈ ਐਂ ਚਰਚਾ 'ਚ ਨਹੀਂ, ਚਰਚਾ ਚੱਲ ਗਈ ਸੀ ਇੱਕ ਲੜਕੀ ਦੇ ਨਾਮ ਦੀ, ਇੱਕ ਕਲਾਕਾਰ ਦੇ ਨਾਮ ਦੀ।
ਸਾਗਰ ਦੀ ਵਹੁਟੀ?
ਨਹੀਂ ਨਹੀਂ ਸਾਗਰ ਦੀ ਵਹੁਟੀ ਨਹੀਂ, ਕਾਂਗਰਸ ਪਾਰਟੀ ਵੱਲੋਂ।
ਅੱਛਾ ਜੀ।
ਹਾਂ ਕਾਂਗਰਸ ਪਾਰਟੀ ਵੱਲੋਂ।
ਮੈਂ ਕਿਤੇ ਬਈ ਚਰਚਾ ਇਹ ਵੀ ਹੋ ਰਹੀ ਆ ਕਿ ਕਾਂਗਰਸ, ਤੁਸੀਂ ਗੱਲ ਕਰ ਲਈ, ਇੱਕ ਅਖਬਾਰ ਖਬਰ ਲੱਗੀ ਅੱਜ ਕਿ ਸੋਸ਼ਲ ਮੀਡੀਆ ਤੇ ਇਹ ਚਰਚਾ ਹੋ ਰਹੀ ਆ ਕਿ ਭਾਈ ਜਿਹੜੀ ਸਾਗਰ ਦੀ ਵਹੁਟੀ ਆ ਨਾ ਉਹਨੂੰ ਉਮੀਦਵਾਰ ਬਣਾਓ।
ਨਹੀਂ 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 ਉਹਦਾ ਨਹੀਂ, ਮੈਂ ਤੈਨੂੰ ਦੱਸਦਾ, ਨਹੀਂ ਨਹੀਂ ਇਹ ਮਜ਼ਾਕ ਦੀ ਗੱਲ ਨਹੀਂ, ਇੱਕ ਸੀਰੀਅਸ ਗੱਲ ਹੋਈ ਸੀ ਬੀਬਾ ਅਫਸਾਨਾ ਖਾਨ ਦੇ ਨਾਮ ਦੀ ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਲਈ
ਜੀ।
ਵੈਸੇ ਇਹੀ ਚਰਚਾ ਚੱਲੀ ਸੀਗੀ
ਉਹ, ਚਲੋ ਇੱਕ ਤਾਂ ਰੂਮ ਦੀ ਡਿਸਕਸ਼ਨ ਸੀ।
ਹਾਂ ਦੇਖੋ ਇੱਥੋਂ ਤੱਕ ਜਾਣਕਾਰੀ ਕਈ ਵਾਰੀ ਆ ਜਾਂਦੀ ਹੁੰਦੀ ਆ,
ਪਰ ਪੰਜਾਬੀ ਟ੍ਰਿਬਿਊਨ ਖਬਰ ਲੱਗੀ ਹੈ ਭਾਈ, ਦੱਸ ਦਿੰਦੇ ਆਪਾਂ ਲਾਈ ਭੈਣ ਮਜ਼ਾਕੀ ਤੌਰ 'ਤੇ ਹੀ ਆ ਕਿ ਲੋਕ ਸੋਸ਼ਲ ਮੀਡੀਆ 'ਤੇ ਮੰਗ ਕਰ ਰਹੇ ਆ ਕਿ ਸਾਗਰ ਦੀ ਵਹੁਟੀ ਵੀ ਲਿਆਓ।
ਚਲੋ ਦੇਖੋ ਕੱਡੇ ਵੱਡੇ ਅਖਬਾਰ ਦੀ ਖਬਰ ਆ।
ਹਾਂ ਕਿ ਜੇਕਰ ਤਿੰਨ ਕਲਾਕਾਰ ਇੱਥੇ ਆ ਰਹੇ ਲਗਭਗ ਤਾਂ ਬਾਕੀ ਵੀ ਕਲਾਕਾਰ ਹੀ ਹੋਣਾ।
ਹਾਂ
ਫਿਰ ਪੂਰੀ ਸਿਟੀ ਕਲਾਕਾਰਾਂ ਦੀ ਬਣ ਜੇ ਅਤੇ ਪ੍ਰਚਾਰ ਘੱਟ ਅਤੇ ਖਾੜੇ ਬਹੁਤ ਲੱਗਣਗੇ। ਅਤੇ ਮੇਰੀ ਵੀ ਅਪੀਲ ਆ ਤੁਹਾਡੇ ਹਲਕੇ ਵਾਲਿਆਂ ਨੂੰ ਕਿ ਕਿੱਦਾਂ ਵਿਆਹ ਵੂ ਹੋਣ ਨਾ ਬਈ, ਅੱਗੇ ਪਿੱਛੇ ਹੋਣ ਕੇ ਰੱਖ ਲਓ, ਲੱਗ ਜੂ ਫ੍ਰੀ 'ਚ ਖਾੜਾ,
ਨਾਲੇ ਛਕਣ ਦੇ ਜੂ ਲੀਡਰ, ਨਾਲੇ ਖਾੜਾ ਲਾ ਜੂ।
ਹਾਂ
ਨਾਲੇ ਲਾਈ ਜਾਊ
ਬੱਲੇ ਬੱਲੇ। ਇਹ ਕਹਿਣਾ ਹੰਸ ਰਾਜ ਹੰਸ ਆਏ ਸੀ ਜੀ ਮੁੰਡੇ ਦੇ ਵਿਆਹ 'ਚ,
ਮੈਂ ਤਾਂ ਆਪ ਇਹਤੇ ਪ੍ਰੈਸ਼ਰ ਪਾਇਆ ਗਿਆ ਸੁਖਵੰਤ 'ਤੇ।
ਹਾਂ ਓਏ ਸੁਖਵੰਤ ਮੌਜ ਆ, ਇਹ ਕਰਮਜੀਤ ਅਨਮੋਲ ਸੱਦਾਂ ਗਏ ਆਪਾਂ ਜਾਗੋ 'ਤੇ ਜਾਂ ਮਹਿੰਦੀ 'ਤੇ, ਹੰਸ ਰਾਜ ਹੰਸ ਸੱਦਾਂ ਗਏ ਆਪਾਂ ਜਾਗੋ 'ਤੇ ਰਾਤ ਦੇ ਪ੍ਰੋਗਰਾਮ 'ਤੇ, ਸੂਫੀ ਪ੍ਰੋਗਰਾਮ
ਸੂਫੀ 'ਤੇ,
ਅਤੇ ਬਾਈ ਲਾਭਾ ਬਰਾਤ 'ਤੇ ਵੇਖ ਲੈ ਬਹਿਜਾ ਬਹਿਜਾ ਹੋ ਜਾਣੀ ਆ ਹਨਾ। ਤਿੰਨ ਕਲਾਕਾਰ ਆਈ, ਤਿੰਨ ਕਲਾਕਾਰ ਸੁਖਵੰਤ ਦੇ ਵਿਆਹ 'ਚ, ਨਾ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ, ਨਾ ਇਹ ਪ੍ਰਚਾਰ ਕਰ ਦੇਣਗੇ ਫ੍ਰੀ 'ਚ।
ਲੈ ਤਿਆਰ ਆ ਪੂਰਾ।
ਹਾਂ ਨਹੀਂ ਪਰ ਵਧੀਆ ਜੀ, ਤੁਹਾਡੇ ਹਲਕੇ ਰੌਣਕ ਕਿਵੇਂ ਦਾ ਰਹੂਗਾ। ਪਰ ਹੰਸ ਰਾਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੁਰਾਣੀ,
ਹਾਂਜੀ,
ਉਹਨਾਂ ਨੇ ਕਿਹਾ ਸੀ ਕਿ ਆਪਾਂ ਸਿਆਸਤ ਨਹੀਂ ਕਰਦੇ ਹੁਣ, ਆਪਾਂ ਅਸਤੀਫਾ ਦੇ
ਸਿਆਸਤ ਤੌਬਾ।
ਹਾਂ ਉਹ ਪੱਤਰਕਾਰ ਨੇ ਪੁੱਛਿਆ ਤੁਸੀਂ ਫੇਰ ਲੜਨ ਜਾ ਰਹੇ ਹੋ, ਸ਼ਾਇਦ ਮੈਂ 19 ਦੀ ਵੀਡੀਓ ਆ, ਉਹ ਕਹਿੰਦੇ ਮੈਂ ਤੈਨੂੰ ਸਟਾਂਪ ਭਰ ਕੇ ਦਿੱਤਾ ਸੀ।
ਮੈਂ ਉਹਨੂੰ ਕੱਲ੍ਹ ਫੋਨ ਲਾਇਆ, ਮੈਂ ਕਿਹਾ ਭਰਾਵਾ ਇਹ ਕੀ ਕਰਤਾ ਤੂੰ ਪੱਤਰਕਾਰ
ਨੂੰ
ਸਾਡੇ ਏਰੀਏ 'ਚ? ਉਹ ਕਹਿੰਦਾ ਯਾਰ ਹੁਣ ਅਸੀਂ ਥੋੜ੍ਹੀ ਸਾਰਾ ਕੁਛ ਪੁੱਛੀ ਜਾਣਾ, ਕਹਿੰਦਾ ਤੁਸੀਂ ਵੀ ਗੋਬਰ ਚਲੋ, ਕਹਿੰਦਾ ਤਾਂ ਭੇਜਦੇ ਇੱਧਰ।
ਉਹ ਮੈਂ ਸ਼ਾਇਦ 2019 ਦੀ ਵੀਡੀਓ ਮਿਲਦਾ, ਤਾਂ ਉਹ ਕਹਿੰਦੇ ਫਕੀਰਾਂ ਦੀ ਮੌਜ ਆ ਬਈ,
ਨਹੀਂ ਠੀਕ ਆ ਫਿਰ ਆਈ ਹੋਣਾ।
ਪਰ ਕਹਿੰਦੇ ਹਾਲਾਤ ਚੰਗੇ ਨਹੀਂ ਹੰਸ ਰਾਜ ਜੀ ਦੇ, ਜਿਹੜੇ ਕਹਿੰਦੇ ਲੋਕਲ ਲੀਡਰ ਨੇ ਨਾ ਉਹ ਸਪੋਰਟ ਨਹੀਂ ਕਰ ਰਹੇ ਹੰਸ ਰਾਜ ਜੀ ਦੀ। ਅੱਜ ਦੀ ਖਬਰ ਭਾਈ ਇਹ ਆ, ਹੁਣ ਦੇਖੋ ਫਿਰ ਇੱਥੇ
ਦੇਖੋ ਤੁਹਾਨੂੰ ਦੱਸਦਾ, ਆਪਾਂ ਕੈਂਡੀਡੇਟ ਬਾਈ ਕੈਂਡੀਡੇਟ ਦੋ ਉਮੀਦਵਾਰਾਂ ਦਾ ਇੱਥੇ ਐਲਾਨ ਹੋਇਆ ਤੇ ਦੋਨਾਂ 'ਚੋਂ ਸਟਰੋਂਗ ਕਰਮਜੀਤ ਅਨਮੋਲ ਨੇ ਅੱਜ ਦੀ ਘੜੀ, ਬਾਕੀ ਦੇਖੋ ਕੀ ਬਣਦਾ ਹੈਗਾ। ਪਰ ਲੋਕਾਂ 'ਚ ਰੋਹ ਬਹੁਤ ਆ, ਰੋਸ ਹੈਗਾ ਗਾ, ਜਿਵੇਂ ਪਹਿਲਾਂ ਆਪਾਂ ਗੱਲ ਚੱਲਦੀ ਸੀ ਵੀ ਕਰਮਜੀਤ ਅਨਮੋਲ ਦਾ ਰੋਸ ਹੈਗਾ ਗਾ, ਲੋਕ ਕਹਿੰਦੇ ਵੀ ਕਲਾਕਾਰ ਜਾਂ ਹੋਰ ਪੈਰਾਸ਼ੂਟ ਜੋ ਵੀ ਲਾ ਲਓ ਹਨਾ, ਹੁਣ ਦੋ ਆ ਦੋਨਾਂ 'ਚ ਉਹ ਸਟਰੋਂਗ ਨੇ, ਪਰ ਵਿਰੋਧ ਉਹਨਾਂ ਦਾ ਵੀ ਹੈਗਾ ਕਰਮਜੀਤ ਅਨਮੋਲ ਦਾ, ਲੋਕ ਸੋਚ ਰਹੇ ਆ ਕਈ ਗੱਲਾਂ 'ਤੇ ਸੋਚ ਰਹੇ ਆ ਲੋਕ
ਕਿ ਸੱਤਾ ਧਿਰ ਦੇ ਨਾਲ ਨੇ ਤਾਂ ਫਿਰ ਕੁਝ ਜਿਹੜੀਆਂ ਖਾਮੀਆਂ ਜਾਂ ਕਮੀਆਂ ਰਹੀਆਂ ਉਹ ਤਾਂ ਫਿਰ ਭੁਗਤਣੀਆਂ ਪੈਣਗੀਆਂ ਭਾਈ। ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਇਆ ਗਿਆ ਭਾਈ
ਜੀ।
ਪਰ ਜੇ ਚੰਨੀ ਸਾਹਿਬ ਹੁਣ ਕਾਂਗਰਸੀ ਕਹਿ ਰਹੇ ਆ ਤੁਸੀਂ ਫਤਿਹਗੜ੍ਹ ਸਾਹਿਬ ਜਾਓ ਜੀ, ਭਾਈ ਰਿੰਕੂ ਸਾਹਿਬ ਤਾਂ ਚੰਨੀ ਸਾਹਿਬ ਨਾਂ ਸੁਣ ਕੇ ਭੱਜ ਗਏ, ਜਿਹੜੀ ਚਰਚਾ ਹੁਣ ਇਹ ਹੋ ਰਹੀ ਆ, ਫਿਰ ਤੁਸੀਂ ਚੰਨੀ ਸਾਹਿਬ ਨੂੰ ਬਈ ਕਿਉਂ ਉੱਧਰ ਭੇਜ ਰਹੇ ਹੋ, ਜਲੰਧਰ ਤੋਂ ਹੋਣ ਦਾ ਮੁਕਾਬਲਾ
ਜੀ ਬਿਲਕੁਲ
ਪਤਾ ਲੱਗ ਜੂ, ਰਿੰਕੂ ਰਿੰਕੂ ਹੁੰਦੀ ਹੈ ਕਿ ਚੰਨੀ ਚੰਨੀ ਹੁੰਦੀ ਆ
ਬਿਲਕੁਲ।
ਪਰ ਅੱਜ ਸਵੇਰੇ ਖਬਰ ਇਹ ਸਾਹਮਣੇ ਆ ਗਈ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਤੇ ਨਾਲ ਸ਼੍ਰੀ ਤੰਗਰਾਜ ਜੀ ਨੂੰ ਵਾਈ ਪਲੱਸ ਸੁਰੱਖਿਆ ਮਿਲ ਗਈ, ਕਹਿੰਦੇ ਵਾਈ ਸੁਰੱਖਿਆ ਮਿਲ ਗਈ, ਅੱਜ ਸਵੇਰੇ ਖਬਰ ਆ ਗਈ ਜੀ। ਮੈਂ ਕਿਹਾ ਵੇਲੇ ਵੀ ਮੌਜ ਆ,
ਇਹਨਾਂ ਨੇ ਸੁਰੱਖਿਆ ਵਾਪਸ ਲੈ ਲਈ ਸੀ?
ਹਾਂਜੀ ਪੰਜਾਬ ਸਰਕਾਰ ਨੇ ਸੁਰੱਖਿਆ ਵਾਪਸ ਲੈ ਲਈ ਸੀ, ਤੇ ਉਦੋਂ ਬਾਅਦ ਅੱਜ ਸਵੇਰੇ ਖਬਰ ਸਾਹਮਣੇ ਆ ਗਈ ਕਿ ਜੀ ਸੁਰੱਖਿਆ ਮਿਲ ਗਈ। ਮੈਂ ਚਲੋ ਇਹ ਵੀ ਚੰਗੀ ਗੱਲ ਆ, ਹੋਰ ਕੋਈ ਫਾਇਦਾ ਹੋਵੇ ਨਾ ਹੋਵੇ, ਕੋਈ ਸੀਟ ਜਿੱਤੇ ਨਾ ਜਿੱਤੇ, ਪਰ ਭਾਰਤੀ ਜਨਤਾ ਭੰਡ ਜਾਂਦੇ ਕਫਾਇਤਾ ਹੁੰਦਾ ਕਿ ਨਾਲ ਦੀ ਨਾਲ ਵਾਈ ਆਈ ਸਿਕਿਉਰਿਟੀ ਮਿਲ ਜਾਂਦੀ ਆ
ਜੀ।
ਪਹਿਲਾਂ ਕਿੰਨੇ ਕਾਂਗਰਸੀ ਗਏ ਸੀ ਉਹਨਾਂ ਨੂੰ ਮਿਲ ਗਈ ਤੇ ਜਦੋਂ ਵਾਪਸ ਆ ਗਏ ਕਾਂਗਰਸ ਚ ਉਦੋਂ ਹਟਾ ਲਈ। ਪਤਾ ਨੀ ਭਾਰਤੀ ਜਨਤਾ ਪਾਰਟੀ ਜਾਣ ਨੂੰ ਖਤਰਾ ਹੋ ਜਾਂਦਾ, ਜਦੋਂ ਭਾਰਤੀ ਜਨਤਾ ਪਾਰਟੀ ਚੋਂ ਬਾਹਰ ਆ ਜਾਂਦੇ ਆ ਉਦੋਂ ਖਤਰਾ ਹਟ ਜਾਂਦਾ, ਇਹ ਵੀ ਪਤਾ ਨੀ ਭਾਈ। ਪਤਾ ਜਿਹੜੀ ਇਹਨੇ ਹੁਣ ਪੁਲਿਸ ਆ ਇੱਕ ਮਾਂਡੋ ਰੱਖੀ ਹੋਈ ਆ, ਇਹ ਹੁਣ ਇਸ ਕੰਮ ਨੂੰ ਰਹਿ ਗਈ, ਕਿਹੜਾ ਲੀਡਰ ਆ ਜਿਹਨੂੰ ਸਿਕਿਉਰਿਟੀ ਦੇ ਦਿਉ ਜੀ ਅਤੇ ਜਿਹੜਾ ਨਿਕਲ ਗਿਆ ਉਹਨੂੰ ਨਾ ਦਿਉ ਜੀ। ਅਤੇ ਹੁਣ ਇਹੀ ਕੰਮ ਜੇ ਪੰਜਾਬ ਪੁਲਿਸ ਨੇ ਸਿਕਿਉਰਿਟੀ ਵਾਪਸ ਲੈ ਲਈ ਭਾਈ
ਜੀ,
ਕਿ ਹੁਣ ਖਤਰਾ ਘੱਟ ਗਿਆ ਭਾਈ ਜੇ ਤੁਹਾਡੀ ਪਾਰਟੀ ਚੋਂ ਨਿਕਲ ਗਏ। ਮਤਲਬ ਕਿ ਤੁਸੀਂ ਆਪਣੇ ਕੰਮਾਂ ਦੇ ਲਈ ਜਾਂ ਤੁਹਾਨੂੰ ਜਿਵੇਂ ਅਨੁਕੂਲ ਆ ਤੁਸੀਂ ਉਵੇਂ ਸੁਰੱਖਿਆ ਦੇ ਰਹੇ ਹੋ, ਉਹ ਤੁਹਾਨੂੰ ਲੱਗਦਾ ਕਿ ਕੋਈ ਚੱਕਰ ਨਹੀਂ। ਪਰ ਦੂਸਰੇ ਪਾਸੇ ਖਬਰ ਇਹ ਵੀ ਸਾਹਮਣੇ ਆ ਗਈ ਕਿ ਜਿਹੜੇ ਜਲੰਧਰ ਪੱਛਮੀ ਤੋਂ ਵਿਧਾਇਕ ਉਂਗਰਾਲ ਸਾਹਿਬ ਜੀ ਜਿਹੜੇ ਕਹਿੰਦੇ ਸੀ ਆਪਰੇਸ਼ਨ ਲੋਟਸ ਹੋ ਗਿਆ ਜੀ,
ਹਾਂਜੀ
ਮੈਨੂੰ ਫੋਨ ਆਇਆ ਹਰਿਆਣੇ ਦੇ ਬੰਦੇ ਦਾ, ਇੰਨੇ ਪੈਸੇ ਮੈਨੂੰ ਆਫਰ ਕੀਤੇ ਆ ਜੀ, ਕਹਿੰਦੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਤਾ ਸਪੀਕਰ ਸਾਹਿਬ ਨੇ। ਉੜਦੀ ਉੜਦੀ ਖਬਰ ਹੁਣ ਤੱਕ ਆ ਰਹੀ ਆ,
ਹਜੇ ਪੱਕੀ ਨੀ ਖਬਰ ਇਹ। ਉਹ ਜਿਹੜੀ ਮੰਤਰੀ ਆ ਤੀਸੀ ਉਹਨੇ ਵੀ ਕਿਹਾ, ਉਹ ਕਹਿੰਦੇ ਵੀ ਮੈਨੂੰ ਵੀ ਸੰਪਰਕ ਹੋ ਰਹੇ ਆ, ਬੀ ਏ ਪੀ ਵਾਲੇ ਮੈਨੂੰ ਵੀ ਆਪਦੇ ਚਰ ਲਾਉਣ ਨੂੰ ਫਿਰਦੇ ਆ, ਕਹਿੰਦੀ ਪਰ ਨਹੀਂ ਅਸੀਂ ਕੇਜਰੀਵਾਲ ਜੀ ਦੇ ਕਹਿੰਦੀ ਸੱਚੇ ਸਿਪਾਹੀ ਅਸੀਂ ਨਹੀਂ ਜਾਵਾਂਗੇ। ਬਾਕੀ ਦੇਖੋ,
ਪਰ ਹੁਣ ਜੇ ਉਂਗਰਾਲ ਸਾਹਿਬ ਦਾ ਇਹ ਅਸਤੀਫਾ ਮਨਜ਼ੂਰ ਸਪੀਕਰ ਸਾਹਿਬ ਨਹੀਂ ਕਰਦੇ, ਕਿਉਂਕਿ ਰਤਨ ਜੀ ਇਹ ਸਪੀਕਰ ਸਾਹਿਬ ਦਾ ਅਧਿਕਾਰ ਨੇ ਕਿ ਉਹ ਅਸਤੀਫਾ ਮਨਜ਼ੂਰ ਕਰਦੇ ਨੇ ਜਾਂ ਨਹੀਂ ਕਰਦੇ ਨੇ, ਤਾਂ ਉਸ ਤੋਂ ਬਾਅਦ ਉਂਗਰਾਲ ਸਾਹਿਬ ਫਸ ਜਾਣਗੇ। ਹੁਣ ਭਾਰਤੀ ਜਨਤਾ ਪਾਰਟੀ ਜਾੜੇ ਬਾਏ ਇਲੈਕਸ਼ਨ ਹੋਣਾ ਨੀ ਤੇ ਪਾਵਰਾਂ ਉਹਨਾਂ ਨੂੰ ਮਿਲਣੀਆਂ ਨੀ, ਬੰਦਾ ਕੋਈ ਉੱਥੋਂ ਆਮ ਆਦਮੀ ਪਾਰਟੀ ਹੋਰ ਸੈੱਟ ਕਰ ਦੂ, ਉਹ ਤਾਂ ਵੜ ਜਾਣਗੇ ਭਾਂਡੇ ਚ
ਜੀ।
ਹੁਣ ਉਂਗਰਾਲ ਸਾਹਿਬ ਖੁਦ ਇਹ ਦੋਸ਼ ਲਾ ਰਹੇ ਆ ਕਿ ਦੇਖੋ ਜੀ ਮੈਂ ਇੱਕ ਆਮ ਆਦਮੀ ਪਾਰਟੀ ਕਿਉਂ ਛੱਡੀ ਆ, ਕਹਿੰਦੇ ਸਾਨੂੰ ਉੱਤੋਂ ਮੈਸੇਜ ਆ ਜਾਂਦੇ ਸੀ ਕਿ ਜੀ ਫਲਾਨੇ ਚੈਨਲ ਨੂੰ ਤੁਸੀਂ ਬਾਈਟ ਦੇਣੀ ਆ, ਫਲਾਨੇ ਚੈਨਲ ਨੂੰ ਇੰਟਰਵਿਊ ਦੇਣਾ, ਤੁਸੀਂ ਫਲਾਣੇ ਚੈਨਲ ਨੂੰ ਇੰਟਰਵਿਊ ਨਹੀਂ ਦੇਣਾ, ਬਾਈਟ ਨਹੀਂ ਦੇਣੀ। ਕਹਿੰਦੇ ਸਾਡੇ ਇੱਥੇ ਚੱਲਦਾ ਆਹ ਕੰਮ ਲਾਟਰੀ ਵਾਲਾ ਬਾਲਾ, ਕਹਿੰਦੇ ਮੈਂ ਇਹਦਾ ਵਿਰੋਧ ਕੀਤਾ, ਮੈਂ ਧਰਨੇ ਲਾਏ ਦੇ ਖਿਲਾਫ ਤੇ ਕਹਿੰਦੇ ਮੈਨੂੰ ਹੀ ਪੈਸੇ ਆਫਰ ਹੋ ਗਏ ਕਿ ਤੁਸੀਂ ਲਓ ਲੱਖਾਂ ਰੁਪਈਏ ਜੀ, ਨਾਲੇ ਤੁਸੀਂ ਖੁਸ਼ ਤੇ ਨਾਲੇ ਅਸੀਂ ਖੁਸ਼ ਤੇ ਨਾਲੇ ਲਾਟਰੀ ਪਾਉਣ ਵਾਲੇ ਖੁਸ਼। ਕਹਿੰਦੇ ਹੁਣ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਜਿਹੜਾ ਬੰਦਾ ਬੈਠਾ ਵਿਦੇਸ਼ ਤੇ ਉਹਦੇ ਇਲਜ਼ਾਮ ਲੱਗੇ ਆ ਕਿ ਭਾਈ ਉਹ ਨਸ਼ਾ ਸਪਲਾਈ ਕਰ ਰਿਹਾ, ਉਹ ਫੋਟੋ ਜੀ ਕਰਕੇ ਉਂਗਰਾਲ ਸਾਹਿਬ ਉਂਗਲ ਜੀ ਕਰ ਰਹੇ ਆ। ਉਂਗਰਾਲ ਸਾਹਿਬ ਕਹਿੰਦੇ ਇਹ ਫੋਟੋ ਮੇਰੀ ਹੈਗੀ ਆ, ਮੈਂ ਮੁਨਕਰ ਨਹੀਂ, ਫੋਟੋ ਕਹਿੰਦੇ ਪੁਰਾਣੀ ਆ। ਕਹਿੰਦੇ ਪਰ ਤੁਸੀਂ ਇਸ ਬੰਦੇ ਦੇ ਨਾਲ ਇਸ ਠਾਕੁਰ ਸਾਹਿਬ ਦੇ ਨਾਲ ਫੋਟੋਆਂ ਬਾਕੀ ਵਿਧਾਇਕਾਂ ਤੇ ਮੰਤਰੀਆਂ ਦੀ ਵੀ ਹੈਗੀਆਂ,
ਉਹ ਵੀ ਦਿਖਾ ਦਿਓ।
ਹਾਂ ਕਹਿੰਦੇ ਜਾ ਕੇ ਫੇਸਬੁੱਕ ਪੇਜ ਚੈੱਕ ਕਰੋ ਇਹਨਾਂ ਦਾ।
ਅਸਲ ਦੇ ਵਿੱਚ ਪਤਾ ਕੀ ਹੈ ਚੱਕਰ, ਇਹ ਹੋ ਗਿਆ ਵੀ ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਅੱਜ ਹੋ ਗਈ 2 ਤਰੀਕ 2 ਅਪ੍ਰੈਲ, ਇਹ ਹੁਣ 15 ਤੱਕ ਆਈ ਕੰਮ ਚੱਲੂਗਾ, ਬਲ 10 ਤੱਕ ਤਾਂ ਬਹੁਤ ਕੁਛ ਹੋਣਾਗਾ।
ਪਰ ਇਹ ਚੱਕਰ ਵੀ ਹੈ ਨਾ, ਹੁਣ ਕਹਿ ਰਿਹਾ ਕਿ ਉਂਗਰਾਲ ਸਾਹਿਬ ਦੇ ਉੱਪਰ ਜਿਹੜਾ ਉਹ ਪਰਚਾ ਵੀ ਕਹਿੰਦੇ ਦਰਜ ਹੋ ਸਕਦਾ ਜਾਂ ਉਹਨੂੰ ਜੋੜਿਆ ਜਾ ਸਕਦਾ, ਪੁਲਿਸ ਕਹਿੰਦੇ ਜਾਂਚ ਪੜਤਾਲ ਕਰ ਰਹੇ ਹਾਂ ਜੀ ਅਸੀਂ, ਸਾਨੂੰ ਕੁਛ ਵੀ ਲੱਗਿਆ ਤਾਂ ਅਸੀਂ ਫਿਰ ਕਾਰਵਾਈ ਸ਼ੁਰੂ ਕਰ ਦਾਂਗੇ। ਪਰ ਸਵਾਲ ਇਹ ਆ, ਜੇ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਨਾ ਜਾਂਦਾ, ਫਿਰ ਜਿਹੜੀ ਤਸਵੀਰ ਸੀ ਉਹਨਾਂ ਦੀ ਇਹਦੀ ਚਰਚਾ ਹੋਣੀ ਨਹੀਂ ਸੀ। ਫਿਰ ਇਹ ਗੱਲ ਪੁਲਿਸ ਨੇ ਵੀ ਨਹੀਂ ਕਹਿਣੀ ਸੀ ਔਫ ਦੀ ਰੈਕਡ ਜਾਂ ਔਨ ਦੀ ਰੈਕਡ ਕਿ ਬਾਈ ਜੀ ਉਹਨਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ ਕਿ ਉਹ ਨਸ਼ਾ ਸਪਲਾਈ ਨਾਲ ਜੁੜੇ ਹੋਏ ਆ, ਉਹ ਸੱਟਿਆਂ ਨਾਲ ਜੁੜੇ ਹੋਏ ਆ ਜਾਂ ਲੋਟਰੀਆਂ ਨਾਲ ਜੁੜੇ ਹੋਏ ਆ।
ਹਜੇ ਤਾਂ ਬਹੁਤ ਕੁਛ ਹੋਣਾ, ਪੰਜਾਬ 'ਚ ਹਜੇ ਬਹੁਤ ਕੁਛ ਹੋਣਾਗਾ।
ਪਰ ਇਹ ਦੋਸ਼ ਨਿਕਲਣਗੇ ਉਹ ਜਦੋਂ ਤੁਸੀਂ ਪਾਰਟੀ ਛੱਡੋਗੇ।
ਹਜੇ ਤਾਂ ਚੱਡਾ ਸਾਹਿਬ ਇੰਗਲੈਂਡ ਨੇ ਕਹਿੰਦੇ, ਦੱਸਣ ਵਾਲੇ ਤਾਂ ਇਹ ਕਹਿੰਦੇ ਵੀ
ਇੰਗਲੈਂਡ 'ਚ ਪੱਕਾ
ਨਹੀਂ, ਪੱਕਾ ਨਹੀਂ ਕਹਿ ਰਹੇ, ਦੱਸਣ ਵਾਲੇ ਤਾਂ ਕਹਿੰਦੇ ਵੀ ਇੱਥੇ ਹੀ ਨੇ। ਤੁਸੀਂ ਇੱਕ ਗੱਲ ਦੇਖੋ ਯਾਰ, ਉਹ ਨਾ ਤਾਂ ਰਾਮਲੀਲਾ ਮੈਦਾਨ ਪਹੁੰਚੇ ਆ, ਕਹਿੰਦੇ ਵੀ ਉਹਨਾਂ ਦਾ ਆਪਰੇਸ਼ਨ ਹੋਇਆ ਵਾਗਾ ਅੱਖਾਂ ਦਾ, ਆਪਣੇ ਹੁਣ ਜਦੋਂ ਕੋਈ ਲੰਜ ਪਵਾ ਕੇ ਆਉਂਦਾ ਦੂਜੇ ਤੀਜੇ ਦਿਨ ਹੀ ਤੋਰ ਦਿੰਦੇ ਆ ਉਹ।
ਬਿਲਕੁਲ
ਪਤਾ ਨਹੀਂ ਕਿਹੜਾ ਆਪਰੇਸ਼ਨ ਹੋ ਗਿਆ, ਇਹ ਕੋਈ ਚੱਲ ਰਿਹਾ ਦਰਖਾ ਤੇ ਤੁਹਾਨੂੰ ਦੱਸਤੀ ਗੱਲ,
ਕਿਤੇ ਲੈਂਜ ਦੂਜਾ ਨਾ ਪੈ ਜੇ ਨਾ ਭਗਵਾਂ। ਹੁਣ ਤਾਂ ਕੋਲ ਝਾੜੂ ਆ ਲੈਂਜ ਇਹਨਾਂ ਕੋਲ ਹੈਗਾ, ਜੇ ਕਿਤੇ ਭਗਵਾਂ ਲੈਂਜ ਪੈ ਗਿਆ ਫਿਰ
ਫਿਰ ਬਸ ਫਿਰ ਪੰਜਾਬ 'ਚ ਵੀ ਬਸ,
ਕਿਉਂਕਿ ਅਰਵਿੰਦ
500 ਜਾਂਦਾ ਹੈਗਾ।
ਹਾਂ
ਅਮਰੀਕਾ ਅਮਰੂਕਾ ਜਾਂ ਇੰਗਲੈਂਡ ਨੂੰ ਕਿੱਥੇ ਫਿਰਦੇ ਪਤਾ ਨੀ ਆਪਾਂ ਭਲਾ ਕਿੱਥੇ ਕਿਹੜੇ ਦੇਸ਼ ਚ ਉਹ ਕਹਿੰਦੇ ਚਲੋ ਘਰੇ ਹੈ
ਬਾਈ ਤੋਂ ਚੌਂਤੀ ਬੰਦਿਆਂ ਦੇ ਹੋਰ ਪਵਾਉਣਾ ਬਾਈ ਤੋਂ ਚੌਂਤੀ ਬੰਦਿਆਂ ਦੇ ਪਊਗਾ ਫੇਰ ਹੈ ਤੇ ਲੈਣ ਇੱਥੇ ਵੀ ਲੱਗੀ ਹੋਈ ਆ ਬਸ ਫਿਰ ਲੈਣ ਇੱਥੇ ਵੀ ਲੱਗੀ ਹੋਈ ਆ
ਉਹਦੇ ਆਸ਼ਕਾਂ ਦੀ ਲੈਣ ਬੜੀ ਲੰਮੀ ਹੈ
ਉਹ ਚੱਡਾ ਸਾਹਿਬ ਦੇ ਤਾਂ ਪੈ ਗਿਆ ਜਿਹੜਾ ਦੀ ਹੋਰ ਜ਼ਿੰਮੇਵਾਰੀ ਉਹ ਚੱਕੀ ਫਿਰਦੇ ਉਹਨਾਂ ਦੇ ਰੀਨਾ ਪਿਆ
ਹਾਂ ਉਹ ਲੈਂਜ ਪਾਉਂਦੇ ਆ ਕਿ ਨਹੀਂ ਪਾਉਂਦੇ
ਆ ਰਹੇ ਆ ਕਿ ਕਰਕੇ
ਠੀਕ ਆ ਕਹਿੰਦੇ ਪਾਉਂਦੇ ਆ ਲੈਂਜ ਹੈ
ਅਕਾਲੀ ਦਲ ਦੀ ਵੀ ਭਾਈ ਮੀਟਿੰਗ ਹੋ ਗਈ ਸੀਟਾਂ ਨੂੰ ਲੈ ਕੇ 6 ਤੋਂ 8 ਸੀਟਾਂ ਡਿਸਕਸ ਹੋਣਾ ਇਹਨਾਂ ਦੀਆਂ
ਹਾਂਜੀ ਤੇ ਅੱਜ ਫਿਰ ਇਹਨਾਂ ਮੀਟਿੰਗ ਹੋ ਰਹੀ ਆ
ਹਾਂ ਮੀਟਿੰਗ ਹੋ ਰਹੀ ਆ ਤੇ ਬਠਿੰਡਾ ਫਾਈਨਲ ਆ ਇਹਨਾਂ ਦੀ ਬੀਬਾ ਹਰਸਿਮਰਤ ਕੌਰ ਬਾਦਲ
ਤੇ ਸੁਖਬੀਰ ਸਿੰਘ ਬਾਦਲ ਨੇ ਕੱਲ ਐਲਾਨ ਕਰਤਾ
ਚੋਣ ਨਹੀਂ ਲੜਨਗੇ
ਤੇ ਆਪਾਂ ਚੋਣ ਨਹੀਂ ਲੜਦੇ ਬਾਈ
ਤੈਨੂੰ ਦੱਸ ਦੇਣਾ ਦੋ ਕੈਂਡੀਡੇਟ ਨੇ ਦੋਨਾਂ ਚੋਂ ਇੱਕ ਕੈਂਡੀਡੇਟ ਆਊਗਾ ਫਿਰੋਜ਼ਪੁਰ ਪਹਿਲੇ ਨੰਬਰ ਤੇ ਰੋਜੀ ਬਰਕੰਦੀ ਦਾ ਨਾਂ ਚੱਲ ਰਿਹਾ ਹੈਗਾ ਤੇ ਦੂਜੇ ਨੰਬਰ ਤੇ ਬੌਬੀ ਮਾਨ ਜੀ ਦਾ ਨਾਂ ਚੱਲ ਰਿਹਾ ਹੈਗਾ ਜਨਮੇਜਾ ਸਿੰਘ ਸੇਖੋਂ ਜੀ ਪਿੱਛੇ ਰਹਿ ਗਏ ਨੇ
ਤੇ ਨੂਨੀ ਮਾਨ
ਬਾਹ ਬੌਬੀ ਮਾਨ ਉਹਨਾਂ ਦੇ ਭਰਾ ਹੀ ਨੇ
ਜੀ
ਠੀਕ ਹੈ ਜੋਰਾ ਸਿੰਘ ਮਾਨ ਦੇ ਬੇਟੇ ਤੇ ਅੰਮ੍ਰਿਤਸਰ ਤੋਂ ਫਾਈਨਲ ਨੇ ਅਨਿਲ ਜੋਸ਼ੀ ਜੀ
ਅਨਿਲ ਜੋਸ਼ੀ
ਉਹ ਲੱਗ ਗਈ ਮੂਰ ਤੇ ਫਤਿਹਗੜ੍ਹ ਸਾਹਿਬ ਤੋਂ ਵੀ ਬਿਕਰਮ ਖਾਲਸਾ ਜੀ ਲਗਭਗ ਫਾਈਨਲ
ਬੱਲੇ ਬੱਲੇ
ਠੀਕ ਹੈ ਤੇ
ਪਟਿਆਲੇ ਆਉ ਮੜਾ ਜਾ
ਪਟਿਆਲੇ
ਆ ਜੀ ਬੜਾੜਿਆ ਪਿਆ
ਪਟਿਆਲੇ ਤਿੰਨ ਲੀਡਰ ਨੇ ਚਰਨਜੀਤ ਸਿੰਘ ਬਰਾੜ ਉਹ ਖੁਦ ਟਿਕਟ ਮੰਗ ਰਹੇ ਨੇ ਤੇ ਇੱਕ ਨਾਮ ਚੱਲ ਰਿਹਾ ਹੈਗਾ ਰੱਖੜਾ ਸਾਹਿਬ ਦਾ ਸਨੋਰਿਟੀ ਬੇਸਿਸ ਦੇ ਉੱਤੇ ਪਰ ਉਹਨਾਂ ਨੇ ਮਨਾ ਕਰਤਾ ਉਹ ਕਹਿੰਦੇ ਵੀ ਆਪਣੇ ਮਿੱਤਰੋਂ ਹੱਥ ਖੜੇ ਆ
ਬਜ਼ੁਰਗ ਹੋ ਗਏ ਜੀ
ਖਰਚਾ ਖੁਰਚਾ ਵੀ ਕਹਿੰਦੇ ਵਾਹਵਾ ਹੁੰਦਾ ਗਾ ਲੋਟ ਨਹੀਂ ਆਉਣਾ ਗਾ ਤੇ ਦੂਜੇ ਨੰਬਰ ਤੇ ਨਾਮ ਚੱਲ ਰਿਹਾ ਹੈਗਾ ਐਨ ਕੇ ਸ਼ਰਮਾ ਦਾ
ਜੀ
ਤੇ ਉਦੋਂ ਬਾਅਦ ਅਨੰਦਪੁਰ ਸਾਹਿਬ ਉੱਥੇ ਪੇਚਾ
ਤਕੜਾ ਫਸ ਗਿਆ
ਹਾਂ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦਲਜੀਤ ਸਿੰਘ ਚੀਮਾ ਦਲਜੀਤ ਸਿੰਘ ਚੀਮਾ ਨੇ ਤਾਂ ਕੱਲ੍ਹ ਇੱਕ ਚੈਨਲ ਦੇ ਉੱਤੇ ਕਹੀ ਦਿੱਤਾ ਉਹ ਕਹਿੰਦੇ ਵੀ ਮੈਂ 2009 ਦੇ ਵਿੱਚ ਚੋਣ ਲੜੀ ਸੀ ਹੁਣ ਵੀ ਮੈਂ ਐਕਟਿਵ ਹਾਂ ਲਗਾਤਾਰ ਉੱਥੇ
ਕਿਆ ਗੱਲ ਕਰਦੇ
ਆਪਾਂ ਨੂੰ ਵੀ ਟਿਕਟ ਚਾਹੀਦੀ ਆ
ਚੱਕਦੇ ਫੱਟੇ ਆਪਾਂ
ਤੇ ਇੱਥੇ ਫਰੀਦਕੋਟ ਦੇ ਵਿੱਚ ਰਾਜਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦਾ ਲਗਭਗ ਨਾਮ ਮੈਨੂੰ ਲੱਗਦਾ ਫਾਈਨਲ ਹੋ ਜਾਊਗਾ ਕਿਉਂਕਿ ਰਾਜਵਿੰਦਰ ਸਿੰਘ ਨੂੰ ਜੇ ਟਿਕਟ ਮਿਲਦੀ ਹੈ ਤਾਂ ਇੱਕ ਪਰਿਵਾਰ ਦੀ ਫਿਰ ਰਾਜਨੀਤੀ ਹਿੱਲੂਗੀ ਇੱਕ ਏਰੀਏ ਹੁਣ ਤੁਹਾਨੂੰ ਮੈਂ ਲੈ ਕੇ ਆਉਣਾਗਾ ਅਕਾਲੀ ਦਲ ਦੀ ਇੱਕ ਹੋਰ ਗੱਲ ਦੇ ਉੱਤੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਜੇ ਸੁਖਬੀਰ ਸਿੰਘ ਬਾਦਲ ਨੇ ਇੱਕ ਵਧੀਆ ਫੈਸਲਾ ਲਿਆ ਹੈਗਾ ਵੀ ਅਸੀਂ ਇਹਨਾਂ ਨਾਲ ਇਕੱਠੇ ਨਹੀਂ ਹੋਣਾ ਬੀਜੇਪੀ ਨਾਲ ਹੋਰ ਲੀਡਰ ਜਿਹੜੇ ਨਿਜਤਾ ਵੱਲ ਹੀ ਦੇਖ ਰਹੇ ਨੇ ਆਪਦਾ ਨਿੱਜੀ ਹੀ ਸਿਸਟਮ ਦੇਖ ਰਹੇ ਨੇ ਉਹ ਹੋਰ ਪਾਸੇ ਨੂੰ ਪਾਰਟੀ ਦੇ ਬਿਹਤਰੀ ਲਈ ਨਹੀਂ ਦੇਖ ਰਹੇ ਇਹ ਵੀ ਇੱਕ ਸੱਚ ਹੈ ਸੰਗਰੂਰ ਵੀ ਪੇਚਾ ਪਿਆ ਵਾਗਾ ਵੈਸੇ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਫਾਈਨਲ ਹੀ ਆ ਪਰ ਹੋ ਇੱਥੇ ਕੁਛ ਵੀ ਸਕਦਾ ਹੈਗਾ
ਕਿਵੇਂ ਉਹ ਟਿਕਟ ਲੈ ਨਹੀਂ ਰਹੇ
ਉਹ ਕਿਤੇ ਨਾ ਕਿਤੇ ਉਹ ਮੈਨੂੰ ਲੱਗਦਾ ਵੀ ਖੁਸ਼ ਸੀਗੇ ਵੀ ਜੇ ਗਠਬੰਧਨ ਹੁੰਦਾ ਇਹ ਆ ਖਡੂਰ ਸਾਹਿਬ ਤੋਂ ਵੀ ਹਜੇ ਬਿਕਰਮ ਮਜੀਠੀਆ ਨੇ ਮਨ ਨਹੀਂ ਬਣਾਇਆ ਸ਼ਾਇਦ ਬਿਕਰਮ ਮਜੀਠੀਆ ਵੇਟ ਕਰ ਰਹੇ ਨੇ ਕਾਂਗਰਸ ਦੀ ਲਿਸਟ ਦੀ ਉਦੋਂ ਬਾਅਦ ਸੋਚਣਗੇ ਵੀ ਮੈਂ ਲੜਾਂ ਕਿ ਨਾ ਲੜਾਂ ਇਹ ਵੀ ਤੈਨੂੰ ਪਤਾ ਹੀ ਆ ਰਾਜਨੀਤੀ ਜਲੰਧਰੋਂ ਫਾਈਨਲ ਨੇ ਪਵਨ ਕੁਮਾਰ ਟੀਨੂ ਜੀ ਤੇ ਹੋਰ ਦੱਸ ਦੇ ਕਿਹੜੀ ਸੀਟ ਆ
ਬਸ ਲਗਭਗ ਹੋਊਗਾ ਸਾਰੀਆਂ ਜੀ
ਦੇਖ ਲਾ ਤੂੰ
ਹੁਸ਼ਿਆਰਪੁਰ ਤੋਂ
ਹੁਸ਼ਿਆਰਪੁਰ ਤੋਂ ਨਹੀਂ ਉੱਧਰ ਉੱਧਰੋਂ ਨਹੀਂ ਆਪਣੇ ਕੋਲ ਕੋਈ ਖਬਰ ਆਈ ਆਹ ਖਬਰਾਂ ਆਈਆਂ ਤੈਨੂੰ ਕੋਈ ਦੇਖ ਲਾ ਕਿੰਨੀਆਂ ਦੱਸਦੀਆਂ
ਇਹ ਤਾਂ ਹੈ ਪਰ ਦੂਸਰੇ ਪਾਸੇ ਲੁਧਿਆਣੇ ਤੋਂ ਕਹਿੰਦੇ ਬੈਂਸ ਭਰਾ ਕਹਿੰਦੇ ਕਿਤੇ ਕਾਂਗਰਸ ਨਾ ਆ ਜਾਣ
ਨਹੀਂ ਘੱਟ ਸਭਾ ਬਣਾਗੀ
ਚਰਚਾ ਹੋ ਰਹੀ ਆ
ਘੱਟ ਸਭਾ ਬਣਾਗੀ ਕਾਂਗਰਸ ਕੋਲ ਹੈਗੇ ਉੱਥੇ ਬੰਦੇ ਤੇ ਅਕਾਲੀ ਦਲ ਕੋਲ ਅਕਾਲੀ ਦਲ ਮਨਪ੍ਰੀਤ ਐਲੀ ਦੇ ਨਾਂ ਤੇ ਤਾਂ ਨਹੀਂ ਵਿਚਾਰ ਹੋ ਰਹੀ ਮੈਨੂੰ ਲੱਗਦਾ ਬਾਕੀ ਦੇਖੋ ਪਰ ਉਹ ਸਟਰੋਂਗ ਕੈਂਡੀਡੇਟ ਨੇ ਜੇ ਉਹ ਚੋਣ ਲੜਨਾ ਚਾਹੁੰਗੇ ਮੁਸ਼ਕਲ ਲੱਗਦਾ ਮੁਸ਼ਕਲ ਆ
ਪਰ
ਉਹ ਹਾਂ ਲਗਭਗ ਫਾਈਨਲ ਹੋ ਸਕਦੇ ਆ ਆਮ ਆਦਮੀ ਪਾਰਟੀ ਵੱਲੋਂ ਬੀਬਾ ਜੀ ਅਨੰਦਪੁਰ ਸਾਹਿਬ ਤੋਂ ਤੇ
ਉਹ ਵੀ ਕਹਿੰਦੇ ਕਰ ਦੇਣਗੇ ਪੂਰਾ ਪ੍ਰਚਾਰ
ਹਮਦਰਦੀ ਆ ਆਪਣੀ ਕੰਗ ਸਾਹਿਬ ਦੇ ਨਾਲ
ਭਾਰਤੀ ਜਨਤਾ ਪਾਰਟੀ ਨੇ ਅਨਾਊਂਸਮੈਂਟ ਕੀਤੀ ਆਪਣੇ ਉਮੀਦਵਾਰਾਂ ਦੀ
ਹਾਂ ਉਹ ਤਾਂ ਹੋ ਹੀ ਗਿਆ ਸੀਗਾ ਆਪਣਾ, ਹੋਇਆ ਨੀ
ਪੋਡਕਾਸਟ? ਨਹੀਂ ਨਹੀਂ
ਹਾਂ ਚਲੋ ਬੋਲ ਦੋ।
ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬਾਬੂ ਜਿਹੜੇ ਕਾਫੀ ਟਾਈਮ ਦੇ ਉੱਥੋਂ
ਪੁਰਾਣੇ ਐਕਟਿਵ ਬੰਦੇ ਨੇ,
ਹਾਂ
ਆਰਐਸਐਸ ਦੇ ਪੁਰਾਣੇ ਬੰਦੇ ਨੇ, ਬੀਜੇਪੀ ਦੇ ਵੀ ਪੁਰਾਣੇ ਬੰਦੇ ਨੇ ਉਹ, ਤੇ
ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜੀ
ਲਗਭਗ ਫਾਈਨਲੀ ਸੀਗੇ, ਸਭ ਤੋਂ ਸਟਰੋਂਗੈਸਟ ਕੈਂਡੀਡੇਟ ਆ ਉਹਨਾਂ ਦੇ ਜਿੰਨੇ ਅਨਾਊਂਸ ਹੋਇਆ, ਸਭ ਤੋਂ ਸਟਰੋਂਗੈਸਟ ਕੈਂਡੀਡੇਟ ਨੇ।
ਤੇ ਉਸ ਤੋਂ ਬਾਅਦ ਜਲੰਧਰ ਤੋਂ ਜੀ ਰਿੰਕੂ ਸਾਹਿਬ,
ਇਹ ਸਰਪ੍ਰਾਈਜ਼ਿੰਗ ਸੀਗਾ।
ਹਾਂ ਕਿ
ਇਹ ਹੁਸ਼ਿਆਰਪੁਰ ਤੋਂ ਸੀਗਾ ਯਾਰ,
ਹਾਂ
ਮਤਲਬ ਆਪਾਂ ਉਹ ਵੀ ਕਰਿਆ ਸੀਗਾ ਖਬਰਾਂ ਵਾਲਾ, ਤੇ ਪਤਾ ਨੀ
ਕੀ ਬਣਿਆ, ਕੀ
ਪਤਾ ਨੀ ਲੱਗ ਰਿਹਾ ਕੀ ਹੋ ਗਿਆ, ਸਮਝੋ ਬਾਹਰ ਆ ਗੱਲ
ਬਿਲਕੁਲ, ਕਿ ਟਿਕਟ ਮਿਲੀ ਹੋਈ ਸੀ ਫਿਰ ਵੀ ਤੁਸੀਂ ਛੱਡ ਕੇ ਜਾ ਕੇ ਉੱਥੋਂ ਫਿਰ ਉਮੀਦਵਾਰ ਬਣ ਗਏ,
ਕੁਛ
ਗੜਬੜ ਹੈ,
ਗੜਬੜ ਆ।
ਤੇ ਲੁਧਿਆਣੇ ਤੋਂ ਜਿਹੜੇ ਉਹ ਸੀ ਟਕਸਾਲੀ ਕਾਂਗਰਸੀ ਜੀ ਰਵਨੀਤ ਬਿੱਟੂ ਜੀ ਉਮੀਦਵਾਰ ਨੇ, ਉਸ ਤੋਂ ਬਾਅਦ ਫਰੀਦਕੋਟ ਤੋਂ ਹੰਸ ਰਾਜ ਹੰਸ, ਤੇ ਪਟਿਆਲੇ ਤੋਂ ਪ੍ਰਨੀਤ ਕੌਰ ਜੀ। ਪ੍ਰਨੀਤ ਕੌਰ ਨੇ ਤਾਂ ਪ੍ਰਚਾਰ ਕਰਤਾ ਸ਼ੁਰੂ ਜੀ,
ਹਾਂ
ਉਹ ਐਕਟਿਵ ਹੋ ਗਏ ਪੂਰੇ
ਪ੍ਰਚਾਰ ਕਰਤਾ, ਤੇ ਉੱਧਰ ਤੋਤੇ ਉੱਡ ਗਏ ਨੇ ਡਾਕਟਰ ਬਲਬੀਰ ਜੀ ਦੇ, ਉਹਨਾਂ ਨੇ ਆਪਦੀ ਪੋਸਟ ਵੀ ਪਾਈ, ਉਹ ਕਹਿੰਦੇ ਵੀ ਦੋ ਹੀ ਲੀਡਰ ਜਿਹੜੇ ਆਪਦੀਆਂ ਪਾਰਟੀਆਂ ਨੂੰ ਛੱਡ ਕੇ ਗਏ ਨੇ, ਕਿਹਨਾਂ ਨੂੰ ਚੋਣਾਂ ਚਾਹੋਗੇ? ਪੋਸਟ ਦੇਖੋ, ਬੜਾ ਲੰਬਾ ਲੇਖ ਲਿਖਿਆ ਉਹਨਾਂ ਨੇ ਆਪਦੇ ਫੇਸਬੁੱਕ ਵਾਲ ਦੇ ਉੱਤੇ, ਉਹ ਕਹਿੰਦੇ ਵੀ ਇੱਕ ਪਾਸੇ ਡਾਕਟਰ ਧਰਮਵੀਰ ਗਾਂਧੀ ਇਹ ਸਾਡੇ 'ਚ ਹੀ ਹੁੰਦੇ ਸੀ, ਪ੍ਰਨੀਤ ਕੌਰ ਜੀ ਇਹ ਕਾਂਗਰਸ 'ਚ ਹੁੰਦੇ ਸੀ, ਬੜਾ ਉਹਨਾਂ ਨੇ ਦੁੱਖ ਪ੍ਰਗਟ ਕੀਤਾ। ਪਰ
ਨਹੀਂ ਹੁਣ ਕਿ ਚਲੋ
ਤੁਹਾਨੂੰ ਦੱਸਿਆ ਹੈਗਾ ਧਰਮਵੀਰ ਗਾਂਧੀ ਪਟਿਆਲੇ ਤੋਂ ਜੇ ਉਮੀਦਵਾਰ ਐਲਾਨ ਤੇ ਲਾ ਨਹੀਂ ਦਿੱਤੇ, ਮੈਨੂੰ ਤਾਂ ਲੱਗਦਾ
ਹਾਂ ਲਗਭਗ
ਤੀਜੇ ਨੰਬਰ 'ਤੇ ਨੇ ਆਮ ਆਦਮੀ ਪਾਰਟੀ ਪਟਿਆਲੇ ਤੋਂ। ਅਤੇ ਇੱਧਰੋਂ ਜੇ ਅੰਮ੍ਰਿਤਾ ਵੜਿੰਗ ਐਲਾਨੇ ਗਏ ਜਾਂ ਰਾਜਾ ਵੜਿੰਗ ਵੀ ਐਲਾਨੇ ਗਏ, ਤਾਂ ਵੀ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਇੱਥੋਂ ਬਠਿੰਡੇ ਤੋਂ
ਅੱਜ ਦੀ ਘੜੀ।
ਹਾਂ ਇਹ ਆਪਣਾ ਹੈਗਾ, ਦੇਖੋ ਇਹਦੇ 'ਤੇ ਆਪਾਂ ਸ਼ਰਤ ਲਾਵਾਂਗੇ ਅੱਗੇ ਜਾ ਕੇ ਨਾ, ਜਿਵੇਂ ਜਿਵੇਂ ਜੋ ਸਾਰੀਆਂ ਅਨਾਊਂਸ ਹੋ ਗਈਆਂ ਯਾਰ ਆਪਾਂ ਲਾਵਾਂਗੇ
ਅੰਦਾਜ਼ੇ,
ਅੰਦਾਜ਼ਾ ਲਾਵਾਂਗੇ, ਨਾਲੇ ਉਦੋਂ ਤੱਕ ਆਪਣਾ ਫੋਨ ਵਾਲਾ ਪੌਡਕਾਸਟ ਚੱਲ ਪੈਣਾਗਾ, ਅਤੇ ਆਪਾਂ ਕੋਈ ਪ੍ਰਾਈਜ਼ ਵੀ ਰੱਖਾਂਗੇ ਇਹਦੇ 'ਚ।
ਹਾਂ
ਪ੍ਰਾਈਜ਼ ਮਤਲਬ ਉਵੇਂ ਨਹੀਂ ਆਪਾਂ ਪ੍ਰਾਈਜ਼ ਦੇਣਾ, ਬਸ ਗੱਲਾਂ ਬਾਤਾਂ ਦੇ ਦੇਖੋ ਪ੍ਰਾਈਜ਼ ਹੋਊਗਾ, ਨਾਮ ਲੈ ਸਕਦੇ ਆਪਾਂ ਦਰਸ਼ਕ ਦਾ ਖੇਡਦਾ, ਤੁਹਾਡਾ ਕੀ ਮੰਨਣਾ ਹੈਗਾ,
ਕੀ ਲੱਗਦਾ ਬਈ ਸਵਾਨ? ਪਰ ਨਹੀਂ ਪ੍ਰਚਾਰ ਇੱਧਰ ਸ਼ੁਰੂ ਕਰਤਾ ਖੁੱਡੀਆਂ ਪਰਿਵਾਰ ਨੇ ਪੂਰਾ ਫੁੱਲ ਜ਼ੋਰਾਂ ਤੇ।
ਹਾਂ ਦੇਖੋ ਇਹ ਪ੍ਰਾਈਜ਼ ਆਪਾਂ ਮੇਰੀ ਜੋ ਇੱਛਾ ਹੈਗੀ ਹੈ ਆਪਾਂ ਰੱਖਾਂਗੇ ਬਾਹਰਲਿਆਂ ਲਈ, ਦੇਖੋ ਸੁਣਦੇ ਆਪਣੇ ਪੰਜਾਬ ਵਾਲੇ ਵੀ ਪੰਜਾਬ ਵਾਲਿਆਂ ਲਈ, ਤਾਂ ਨਹੀਂ ਪੰਜਾਬ ਬਾਹਰਲੇ ਬੰਦਿਆਂ ਦੀ ਮਿਹਨਤ ਜ਼ਿਆਦਾ ਲੱਗੂਗੀ ਪੁੱਛਣ 'ਤੇ ਵੀ ਕਿਹਦੇ ਹੈਵੀ ਆ ਕਿਹਦਾ ਕਿਵੇਂ ਆ ਕਿਵੇਂ ਆ ਕੈਲਕੂਲੇਸ਼ਨ। ਚਲੋ
ਬਿਲਕੁਲ
ਮਜ਼ਾਕ ਕਰਦੇ ਆ, ਚਲੋ ਦੇਖਾਂਗੇ, ਪਰ ਐਤਕੀ ਚਰਚਾ ਰਹੂਗੀ ਪੂਰੀ,
ਬਾਨੀ ਚਾਹੀਦੀ ਵੀ ਹੈ ਜੀ ਜਿੰਨਾ ਬਣੀ,
ਆਪਾਂ ਇਹਦੇ 'ਤੇ ਵੀ ਕਰਿਆ ਕਰਾਂਗੇ ਵੀ ਕਿਹੜਾ ਹਲਕੇ ਦਾ ਕਿਹੜਾ MLA BJP 'ਚ ਜਾ ਰਿਹਾ ਹੈਗਾ, ਇਹਦੇ 'ਤੇ ਵੀ ਪ੍ਰਾਈਜ਼ ਜੁੜਨਾ ਚਾਹੀਦਾ।
ਇਟਲੀ ਤਾਂ ਫਿਰ ਪੋਡਕਾਸਟ ਹੀ ਬੜੇ ਕਰਨੇ ਪੈਣਗੇ ਜੀ।
ਦੇਖੋ ਮੇਰੀ ਗੱਲ ਸੁਣੋ, ਸੁਖਵੰਤ ਨੇ ਮੈਨੂੰ ਕਿਹਾ ਵਾ ਕਹਿੰਦਾ ਫੁੱਲ ਵੱਡੀ ਪਾਰਟੀ ਕਰੂੰਗਾ ਨਾ ਜੇ ਸਾਡੇ ਵਾਲਾ ਵੱਗ ਗਿਆ, ਕਿ ਸੁਖਵੰਤ ਠੀਕ ਹੈ ਬਾਈ ਪੂਰੀ ਵੱਡੀ ਪਾਰਟੀ ਹੈ, ਉਦਨ ਵੀ ਇਹਨੇ ਕਿਹਾ ਕਹਿੰਦਾ ਜੇ ਸਾਡਾ ਵਿਧਾਇਕ ਵੱਗ ਗਿਆ ਨਾ ਕਹਿੰਦਾ ਪੱਕਾ ਹੈਗਾ ਬੰਦਾ ਉਹ, ਕਹਿੰਦਾ ਜੇ ਉਹਨੂੰ ਲੱਗੀ BJP ਕਹਿੰਦਾ ਪਾਰਟੀ ਕਰੂੰਗਾ ਨਾ,
ਇਹ ਤਾਂ ਕੱਟਣ ਇਮਾਨਦਾਰ ਬੰਦਾ।
ਮੈਂ ਇਹਦੇ ਨਾਲ ਸ਼ਰਤ ਲਾਈ ਆ 11ਵੇਂ ਮਹੀਨੇ ਤੱਕ ਦੀ, 12ਵੇਂ ਤੱਕ ਦੀ, ਆਹ ਸਾਲ ਦੀ
2024 ਦੀ।
ਹਾਂ ਮੈਂ ਕਿਹਾ ਜਾਊਗਾ ਇਹ, ਕਹਿੰਦਾ ਨਹੀਂ ਜਾਂਦਾ। ਮੈਂ ਚਲੋ ਦੇਖੋ,
ਚਲੋ ਫਿਰ ਤੁਹਾਡੀ ਕਿਸਮਤ ਹੈ ਬਈ ਤੁਹਾਡੇ ਹਲਕੇ ਵਾਲਿਆਂ ਦੀ।
ਹੈਂ
ਨਹੀਂ ਸਾਡਾ ਫਿਰ ਵੀ ਐ ਨਾ, ਇੱਕ ਉਹ ਸੜਕਾਂ ਹੀ ਪੱਕੀਆਂ ਕਰੀ ਜਾਂਦਾ ਤਾਂ ਕਰਕੇ
ਲੱਗਦਾ ਇਹ ਅੱਛਾ ਛੋਡੇ ਹਲਕੇ ਤੇ ਲੱਗਦੇ ਆ ਇਹ, ਕਿ ਛੋਡੇ ਵਿਕਾਸ ਹੋ ਰਹੇ ਨੇ, ਵਿਕਾਸ ਨਹੀਂ ਹੋ ਰਿਹਾ ਹਲਕੇ 'ਚ ਨਾ, ਇਹ ਵੀ ਹੈਗਾ। ਚਲੋ ਪਰ ਜਿਸ ਤਰੀਕੇ ਤੁਹਾਡੇ ਹਲਕੇ
ਲੈਂਦੇ ਵੀ ਖੁੱਡੀਆਂ ਸਾਹਿਬ ਕਿਵੇਂ ਆ, ਕਿੰਨੀ ਵੋਟ ਪਿੱਛੇ ਲੰਬੀ ਤੋਂ ਅੱਜ ਦੀ ਘੜੀ
ਯਾਰ, ਤੁਸੀਂ ਕਿਉਂ ਫਿਰ ਲੜਾਉਣੇ ਮੈਨੂੰ ਸਾਡੇ ਹਲਕੇ ਵਾਲਿਆਂ ਨਾਲ, ਹੁਣ ਆਮ ਆਦਮੀ
ਬਸ ਰਹਿਣ ਦੇ ਛੇੜਨ ਦਾ ਦਰਦ ਆ।
ਕੋਈ ਨਾ ਜੀ ਫਿਰ ਦੱਸ ਦਈਏ ਫਿਰ 30,000 ਦੇ ਆਸ ਪਾਸ, 20 ਤੋਂ +30 ਤੱਕ,
ਬਹੁਤ ਗਲਤ ਗੱਲ ਹੋ ਜੂ।
ਤੇ ਇਹ ਗੱਲ ਖੁੱਡੀਆਂ ਪਰਿਵਾਰ ਨੂੰ ਪਤਾ
ਵੀ 20,000 ਵੋਟ ਪਿੱਛੇ ਨੇ,
ਹਾਂ
ਜੇ 20,000 ਲੰਬੀ ਤੋਂ ਪਿੱਛੇ ਨੇ ਤੇ ਦਿਹਾਤੀ 'ਚ ਤੇ ਮੌੜ 'ਚ ਤੇ ਮਾਨਸਾ 'ਚ ਤਾਂ ਬਹੁਤ ਬੁਰਾ ਹੋਣ ਵਾਲਾ।
ਅੱਛਾ ਜੀ,
ਹਾਂ
ਨਹੀਂ ਦਿਹਾਤੀ ਵੱਲ ਤਾਂ ਥੋੜ੍ਹਾ ਪ੍ਰੇਮ ਕਰ ਰਹੇ ਆ ਜਿੰਨਾ ਕੁ ਮੈਨੂੰ ਨਜ਼ਰ ਆ ਰਿਹਾ, ਐਵੇਂ ਆਖਾਂ ਬਾਕੀਆਂ ਦਾ ਮੈਨੂੰ ਪਤਾ ਨਹੀਂ।
ਇਹ ਪ੍ਰੇਮ ਕਦੋਂ ਰਾਹ 'ਚ ਬਦਲ ਜੂ ਨਾ ਪਤਾ ਹੀ ਨਹੀਂ ਲੱਗਣਾ, ਤੂੰ ਇੱਧਰ ਆ ਕੇ ਦੇਖ ਆ ਪਿੰਡਾਂ ਆ ਜਿਗਰਾਂ ਇੱਧਰਲੇ ਪਾਸੇ ਨੂੰ, ਤੂੰ ਪਰਲੇ ਪਾਸੇ ਵਾਲੇ ਪਿੰਡ ਹੀ ਦੇਖੀ ਆ ਨਾ ਬਠਿੰਡੇ, ਦਿਹਾਤੀ ਦੇ ਪਿੰਡ ਬਾਈ ਜੀ ਇੱਧਰ ਨੂੰ ਵੀ ਆਉਂਦੇ ਆ,
ਹਾਂ
ਇੱਧਰ ਨੂੰ ਆਉਂਦੇ ਆ ਨਾ, ਉੱਧਰ ਦੇਖੋ ਮਾੜਾ ਜਾ ਕੇ
ਆਉਂਦੇ ਆ।
ਹਾਂ ਇਹ ਤਾਂ ਪਤਾ ਹੀ ਨਹੀਂ ਕਿਹੜੀ ਮਸ਼ੀਨ ਖੁੱਲੇ ਤੇ ਕਿੱਥੋਂ 10,000 ਪਿੱਛੇ ਤੇ ਕਿੱਥੋਂ 20,000 ਅੱਗੇ, ਕੁਛ ਨਹੀਂ ਪਤਾ ਲੱਗਣਾ,
ਕੁਛ ਵੀ ਹੋ ਸਕਦਾ,
ਕੁਛ ਵੀ
ਚਾਰ ਤਰੀਕ।
ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਵੀ ਇੱਕ ਨੂੰ ਚੋਣਾਂ, ਚਾਰ ਨੂੰ ਰਿਜ਼ਲਟ, ਇਹ ਵੀ ਬਹੁਤ ਵਧੀਆ ਗੱਲ।
ਹਾਂ ਮਤਲਬ
ਹੁਣ ਤਾਂ ਦੇਖੋ ਲੇਟ ਜਾ ਲੱਗ ਰਿਹਾ ਹੈਗਾ, ਹੁਣ ਜਿਵੇਂ 15 ਤਰੀਕ ਤੋਂ ਬਾਅਦ ਵਧੀਆ ਓਕੇ ਲੱਗਣ ਲੱਗ ਜਾਣਾ, ਡੇਢ ਮਹੀਨਾ ਚੱਲੂਗਾ ਪੂਰਾ ਅਖਾੜਾ,
ਹਾਂ
ਉਦੋਂ ਬਾਅਦ ਓਕੇ ਹੋ ਜਾਣਾ
ਵਧੀਆ, ਇੱਕ ਨੂੰ ਵੋਟਾਂ ਵਾਟਾਂ ਪਾ ਕੇ ਵਿਹਲੇ ਹੋਵਾਂਗੇ ਵਾਲਾ, ਦੋ ਦਿਨ ਰੈਸਟ
ਰੈਸਟ ਕਰਨਗੇ,
ਚੌਥੇ ਦਿਨ ਪਟਾਕੇ,
ਹਾਂ
ਚਲੋ ਉਹ ਤਾਂ ਲੋਕਾਂ ਨੇ ਨਹਾ ਧੋ ਕੇ ਟੈਨ 8 ਵਜੇ ਬਹਿ ਜਾਣ ਟੀਵੀਆਂ ਦੇ ਅੱਗੇ, ਇਹ ਕੀ ਬਣਦਾ
ਪਹਿਲਾਂ ਦਾ ਜਿਹੜਾ ਉਹ ਆਉਂਦਾ ਹੁੰਦਾ ਕੀ ਹੁੰਦਾ ਐਗਜ਼ਿਟ ਪੋਲ,
ਹਾਂ
ਉਹਨੀ ਦੌਰੇ ਪਵਾ ਦੇਣੇ ਅੱਧਿਆਂ ਦੇ ਤਾਂ, ਉਹ ਆਈ ਜਾਊ ਮਨਾਂ ਦਾ,
ਉਹ ਤਾਂ ਜੀ ਇੱਕ ਨੂੰ ਸ਼ਾਮ ਨੂੰ ਆਜੂ,
ਇੱਕ ਨੂੰ ਸ਼ਾਮ ਨੂੰ ਆਜੂ,
6 ਵਜੇ ਤੋਂ ਬਾਅਦ ਆਜੂਗਾ,
ਹਾਂ ਆਪਾਂ ਦੇਖਾਂਗੇ ਜੇ ਆਪਣੇ ਕੋਲ ਲਾਈਵ ਜਿਹਾ ਚੱਲਦਾ ਹੋਵੇ ਤਾਂ ਕਹਿੰਦਾ ਆਪਾਂ ਵੀ ਚਲਾ ਦਾਂਗੇ,
ਹਾਂ
ਹੈ ਜੀ ਕਿ ਨਹੀਂ, ਸੁਖਵੰਤ ਜੀ ਰਾਤ ਨੂੰ ਆਪੇ ਹੀ ਚਲਾ ਦਿਓ,
ਹਾਂ ਕੀ ਬਣਦਾ ਜੀ, ਕਿਹੜੇ ਕਿਹੜੇ ਦੇ ਪਟਾਕੇ ਪੈਂਦੇ ਤੇ ਕਿਹੜੇ ਕਿਹੜੇ ਦੇ ਪਟਾਕੇ ਨਹੀਂ ਪੈਂਦੇ, ਚਲੋ ਉਦੋਂ ਚਰਚਾ ਹੋਣ ਲੱਗ ਜਾਂਦੀ ਆ, ਇੱਕ ਨਾ ਉਮੀਦਵਾਰ ਨੂੰ ਪਤਾ ਵੀ ਲੱਗ ਜਾਂਦਾ ਹੁੰਦਾ, ਐਡੀ ਗੱਲ ਨਹੀਂ ਹੁੰਦੀ, ਜਿਸ ਦਿਨ ਵੋਟਿੰਗ ਹੁੰਦੀ ਆ ਨਾ ਉਸ ਦਿਨ ਸ਼ਾਮ ਤੱਕ ਅੰਦਾਜ਼ਾ ਹੋ ਜਾਂਦਾ ਉਮੀਦਵਾਰ ਨੂੰ ਵੀ ਕਿ ਆਪਾਂ ਕਿੰਨੇ ਕਿਤੇ ਜਾ ਰਹੇ ਹਾਂ ਅਤੇ ਕਿੱਥੇ ਤੱਕ ਜਾ ਰਹੇ ਹਾਂ, ਅਤੇ ਹੁਣ ਕਿਹੜੇ ਉਮੀਦਵਾਰ ਨੂੰ ਰੋਟੀ ਸਵਾਦ ਲੱਗਦੀ ਆ ਉਹਦੇ ਅਤੇ ਕਿਹੜੇ ਨਹੀਂ ਲੱਗਦੀ, ਇਹ ਤਾਂ ਬਈ ਉਹਨਾਂ ਨੂੰ
ਸੰਗਰੂਰ, ਜਿਹੜਾ ਸੰਗਰੂਰ ਲੋਕ ਸਭਾ ਹਲਕਾ ਇੱਥੇ ਜਿਹੜੀ ਹੈਗੀ ਆ ਗੱਲਬਾਤ, ਇੱਥੇ ਥੋੜ੍ਹਾ ਜਿਹਾ ਹੋ ਸਕਦਾ ਮੀਤ ਹੇਰ ਨੂੰ ਫਾਇਦਾ ਹੋ ਜੇ, ਵੈਸੇ ਤਾਂ ਦੇਖੋ ਪਿੱਛੇ ਹੀ ਲੱਗ ਰਹੇ ਨੇ ਪਰ ਬੰਦੇ ਜ਼ਿਆਦਾ ਖੜ੍ਹੇ ਹੋ ਰਹੇ ਨੇ,
ਪਰ ਜਿਹੜਾ ਸੋਸ਼ਲ ਮੀਡੀਆ ਨਾ ਜਿਹੜੀ ਹਵਾ 2022 ਦੇ
ਵਿੱਚ, ਉਹ ਤਾਂ ਹੈ ਨਹੀਂ, ਉਹ ਤਾਂ ਦੇਖੋ ਹੈ ਨਹੀਂ,
ਹਾਂ
ਉਹ ਤਾਂ ਹੈ ਨਹੀਂ, ਉਹ ਹਵਾ ਹੈ ਨਹੀਂ, ਪਰ ਇੱਥੇ ਬੰਦੇ ਜ਼ਿਆਦਾ ਖੜ੍ਹਾ ਹੋਣ ਕਰਕੇ ਨਾ ਮੈਨੂੰ ਲੱਗਦਾ ਹੈਗਾ ਵੀ ਕੁਛ
ਬਦਲ ਜੂ ਤਸਵੀਰ,
ਕਈ ਵਾਰ ਇਹ ਵੀ ਹੁੰਦਾ ਹੈਗਾ ਜੇ ਤੁਹਾਡਾ ਜਿਹੜਾ ਕੰਪੀਟੀਟਰ ਉਹ ਬੜਾ ਤਕੜਾ ਜੇ ਕੁਛ ਹੋਰ ਵੀ ਹੋ ਜਾਂਦਾ ਹੈਗਾ, ਸੁਖਪਾਲ ਖਹਿਰਾ ਆ ਰਹੇ ਆ ਅਤੇ ਸਿਮਰਨਜੀਤ ਮਾਨ ਦਾ ਵੋਟ ਬੈਂਕ, ਉਹਨਾਂ ਦਾ ਵੋਟ ਬੈਂਕ, ਫਿਰ DSP ਸੇਖੋਂ, ਫਿਰ ਇੱਕ ਆਜ਼ਾਦ ਕੈਂਡੀਡੇਟ ਦੀ ਚਰਚਾ ਹੋਰ ਹੋ ਰਹੀ, ਉਹ ਵੀ ਇੱਕ ਵੱਡਾ ਜਿਹੜਾ ਹੈਗਾ, ਵੋਟ ਤਾਂ ਦੇਖੋ 20-25 ਹਜ਼ਾਰ ਨਾਲ ਹੀ ਫਰਕ ਪੈ ਜਾਣਾ ਇਹ,
ਬਿਲਕੁਲ
ਬੜੀ
ਉਸ ਚੀਜ਼ ਦਾ ਫਾਇਦਾ
ਸਿਚੁਏਸ਼ਨ ਉਹ ਹੋਣੀ ਆ,
ਸੱਤਾਧਿਰ ਨੂੰ
ਦੇਖੋ 13-0 ਤਾਂ ਹੁੰਦਾ ਨਹੀਂ ਪੰਜਾਬ 'ਚ,
ਇੱਦਾਂ ਪੱਕਾ ਹੋ ਗਿਆ ਨਹੀਂ,
ਨਹੀਂ ਉਵੇਂ ਹੋ ਸਕਦਾ, ਉਵੇਂ ਨਹੀਂ ਹੁੰਦਾ,
ਹਾਂ
ਜਿਵੇਂ ਕਿਹਾ ਸੀ
ਉਵੇਂ ਨਹੀਂ ਹੁੰਦਾ,
ਹਾਂ
ਜੀਰੋ ਮੂਹਰੇ ਆ ਸਕਦੀ ਆ,
ਹਾਂ ਮਤਲਬ 32 ਦੰਦਾਂ ਦੇ ਹਿਸਾਬ ਨਾਲ ਨਹੀਂ ਹੁੰਦਾ, 64 ਦੰਦਾਂ ਦੇ ਹਿਸਾਬ ਨਾਲ ਹੋ ਸਕਦਾ,
ਬਿਲਕੁਲ ਜੀ ਬਿਲਕੁਲ,
ਦੋ ਤਿੰਨ ਵਾਰੀ ਕਹਿਤਾ ਨਾ,
ਪਰ ਇੱਕ ਹੋਰ ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਕਹਿੰਦੇ ਨਵੇਂ ਵਿੱਤੀ ਸਾਲ ਦੇ,
ਦੇਖੋ ਵੀ ਅਕਾਲੀਆਂ ਲਈ ਇੱਕ ਖੁਸ਼ੀ ਦੀ ਗੱਲ ਆ, ਅਕਾਲੀ ਦਲ ਲਈ ਮੈਂ ਦੱਸਦਾ ਇੱਕ ਬਹੁਤ ਖੁਸ਼ੀ ਦੀ ਗੱਲ ਆ, ਅਕਾਲੀ ਦਲ ਵਾਲੇ ਆਪਦੇ ਫੋਨ ਚੱਕਣ, ਉਹ ਫੋਨ ਸਕਰੋਲ ਕਰਨ, ਉੱਥੇ ਐਕਸ ਖੋਲਣ ਜਾਣੀ ਕਿ ਟਵਿੱਟਰ ਖੋਲਣ, ਉਦੋਂ ਬਾਅਦ ਸਰਚ ਇੰਜਣ 'ਚ ਜਾਣ, ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ID ਖੋਲਣ, ਉਦੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ 246 ਬੰਦਿਆਂ ਨੂੰ ਉਹ ਟਵਿੱਟਰ ਦੇ ਉੱਤੇ ਫੋਲੋ ਕਰਦੇ ਨੇ
ਜੀ,
ਜਦੋਂ ਅਸੀਂ ਉਹ ਲਿਸਟ ਖੋਲਦੇ ਹਾਂ ਉਹਨੂੰ ਐਂ ਸਕਰੋਲ ਕਰਦੇ ਹਾਂ, ਬਹੁਤ ਲੀਡਰਾਂ ਦੇ ਨਾਮ ਆਉਂਦੇ ਆ, ਆਮ ਆਦਮੀ ਪਾਰਟੀਆਂ ਦੇ ਬਹੁਤ ਹੋਰ ਬੰਦਿਆਂ ਦੇ ਨਾਮ ਆਉਂਦੇ ਆ, ਇੱਕ ਵਿੱਚ ਨਾਮ ਆਉਂਦਾ ਹੈਗਾ ਸੁਖਬੀਰ ਸਿੰਘ ਬਾਦਲ,
ਕਿਆ ਗੱਲ ਕਰਦੇ ਹੋ,
ਲੈ ਕਿਆ ਗੱਲ ਕਰਦੇ ਆ, ਦੇਖ ਲਾ ਸੁਖਬੀਰ ਸਿੰਘ ਬਾਦਲ ਨੂੰ ਭਗਵੰਤ ਮਾਨ ਜੀ ਫੋਲੋ ਕਰਦੇ ਨੇ ਟਵਿੱਟਰ ਤੇ,
ਵਾਹ ਜੀ ਵਾਹ, ਇਹ ਤਾਂ
ਕਮਾਲ ਹੀ ਹੋ ਗਈ, ਫਿਰ ਤੁਸੀਂ ਸੁਖਬੀਰ ਸਿੰਘ ਬਾਦਲ ਦੀ ID ਖੋਲੋ, ਉਹ ਫੋਲੋ ਕਰਦੇ ਦੇਖੋ ਜੀ 24 ਬੰਦਿਆਂ ਨੂੰ, ਉਹਦੇ 'ਚ ਕਈ ਅਖਬਾਰ ਵਗੈਰਾ ਪੱਤਰਕਾਰ ਹੋਰ ਹਨਾ, ਪਰ ਉਹਦੇ 'ਚੋਂ 24 ਬੰਦਿਆਂ 'ਚ ਕਿਤੇ ਨਾਂ ਨਹੀਂ ਆਉਂਦਾ ਭਗਵੰਤ
ਮਾਨ ਸਾਹਿਬ ਦਾ,
ਹਾਂ ਦੇਖੋ
ਇਹ ਤਾਂ ਗਲਤ ਗੱਲ ਆ ਫਿਰ ਯਾਰ, ਧੱਕਾ ਵੀਰ ਜੀ ਤਾਂ
ਇਹ ਬਹੁਤ ਧੱਕਾ ਵੀਰ ਜੀ,
ਹਾਂ ਇਹ ਬਹੁਤ ਧੱਕਾ ਜੀ,
ਇਹ ਬਹੁਤ ਧੱਕਾ ਗਾ,
ਹਾਂ ਮਾਨ ਸਾਹਿਬ ਜਾਂ ਤਾਂ ਸੁਖਬੀਰ ਜੀ ਧੱਕੇ ਨਾ ਕਰੋ ਫੋਲੋ,
ਹਾਂ
ਜਾਂ ਉਹਨੂੰ ਅਨਫੋਲੋ ਕਰੋ,
ਨਹੀਂ ਬਾਦਲ ਸਾਹਿਬ ਕਹਿੰਦੇ ਵੀ ਇਹ ਤਾਂ ਦੇਖੋ ਜੀ ਸਾਡੀ ਮਰਜ਼ੀ ਆ, ਅਸੀਂ ਤਾਂ ਹੀ ਕਰਾਂਗੇ,
ਨਹੀਂ ਬਸ ਸਾਡੀ ਸਰਕਾਰ ਸਾਡੀ ਪਾਰਟੀ ਵਾਲਿਆਂ ਦੀ ਯਾਰ,
ਉਹ ਕਹਿੰਦਾ ਬਾਦਲਾਂ ਦਾ ਮੁੰਡਾ ਤਾਂ ਹੀ ਖੇਡੂ, ਉਹ ਕਹਿੰਦੇ ਮਾਨਾਂ ਦਾ ਮੁੰਡਾ ਐਂ ਕਰੂਗਾ, ਉਹ ਕਹਿੰਦੇ ਬਾਦਲਾਂ ਦਾ ਮੁੰਡਾ ਤਾਂ ਹੀ ਕਰੂਗਾ,
ਨਹੀਂ ਵੀਰੇ ਐਂ ਨਹੀਂ ਯਾਰ, ਧੱਕਾ ਨਾ ਕਰੋ ਯਾਰ, ਫਿਰ ਤਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ, ਸੋਸ਼ਲ ਮੀਡੀਆ ਸਰਕਾਰ ਆ, ਤੇ ਧੱਕਾ ਨਾ ਕਰੋ, ਫੋਲੋ ਫੁਲੋ ਕਰ ਲਓ ਯਾਰ,
ਨਹੀਂ ਐਂ ਨਹੀਂ, ਅਕਾਲੀ ਦਲ ਵਾਲੇ ਘੱਟ ਹੀ ਬੰਦਿਆਂ ਨੂੰ ਫੋਲੋ ਕਰਦੇ ਆ, ਵਿਕਰਮ ਮਜੀਠੀਆ ਵੀ 7-8 ਬੰਦਿਆਂ ਨੂੰ ਫੋਲੋ ਕਰਦੇ ਨੇ,
ਉਹ ਵੀ ਮਾਨ ਸਾਹਿਬ ਨੂੰ ਫੋਲੋ ਨਹੀਂ ਕਰਦੇ,
ਨਾ 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 ਨਾ, ਇੱਦਾਂ ਨਹੀਂ,
ਉਹ ਕਹਿੰਦੇ ਜੀ ਚਲੋ ਆਪਾਂ ਹੁਣ ਇੱਥੇ ਆ ਜਾਈਏ, ਕਹਿੰਦੇ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਜੀ,
ਹਾਂਜੀ
1 ਅਪ੍ਰੈਲ ਤੋਂ, ਕਹਿੰਦੇ ਸਾਰੇ ਪੰਜਾਬੀਓ ਲੱਖ ਲੱਖ ਵਧਾਈਆਂ ਕਿ ਪੰਜਾਬ ਸਰਕਾਰ ਨੇ 3,000 ਕਰੋੜ ਦਾ ਕਰਜ਼ਾ ਚੱਕ ਲਿਆ ਵੀਰੋ,
ਚੱਕ ਲਿਆ ਵੀਰੋ,
ਤੇ ਕਹਿੰਦੇ ਰੁਕੋ ਇੱਥੇ ਨਾ ਹਜੇ, 1 ਅਪ੍ਰੈਲ ਤੋਂ ਲੈ ਕੇ ਕਹਿੰਦੇ 12 ਜੂਨ ਤੱਕ, ਕਹਿੰਦੇ 12,000 ਕਰੋੜ ਦਾ, ਤੁਸੀਂ ਮੰਨ ਲਓ ਅਪ੍ਰੈਲ ਮਈ ਤੇ ਜੂਨ, ਕਹਿੰਦੇ 3 ਮਹੀਨਿਆਂ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਨੇ ਵੀਰੋ, ਪੰਜਾਬ ਸਰਕਾਰ ਨੇ ਵੀਰੋ 12,000 ਕਰੋੜ ਦਾ ਕਰਜ਼ਾ ਚੁੱਕ ਲੈਣਾ
ਉਹ ਬਸ ਤੇ 3000 crore ਦੀ ਐਵਰੇਜ ਆ ਰਹੀ ਆ।
ਹਾਂ
ਇਹ ਐਵਰੇਜ ਟੁੱਟਾ ਨਹੀਂ ਦੇਣੀ ਅਸੀਂ।
ਹਾਂ ਲਗਾਤਾਰ
ਇਹ ਐਵਰੇਜ ਟੁੱਟ ਗਈ ਤਾਂ ਸਾਡਾ ਨੱਕ ਵੱਢਿਆ ਜਾਣਾ
ਬਿਲਕੁਲ।
ਇਹ ਕਿਵੇਂ ਹੋ ਜੂਗਾ?
ਹਾਂ ਜਿਵੇਂ ਉਹਨੇ ਖੇਡ ਦਿੰਦੇ ਪਲੇਅਰ ਚ ਕੀ ਹੁੰਦੀ ਆ ਉਹ ਰਨ ਰੇਟ, ਰਨ ਰੇਟ ਇੰਨੀ ਰਹਿਣੀ ਚਾਹੀਦੀ ਆ।
ਇੱਕੋ ਖਬਰ ਹੋਰ ਆ ਜਿਹੜੇ ਪਸ਼ੂ ਵਗੈਰਾ ਮਰੇ ਆ ਉਹ ਅਸੀਂ ਆਈ ਸਾਨੂੰ ਖਬਰ ਆ ਗਈ ਉਹ ਮਰੇ ਤਾਂ ਕਈ ਪਿੰਡਾਂ ਚ ਉਹ ਸਾਨੂੰ ਫੋਨ ਆਈ ਜਾਂਦੇ ਸੀ ਘੁੰਮਦੇ ਘੁੰਮਾਉਂਦੇ ਸੀ। ਇੱਕ ਪਿੰਡ ਵਾ ਗਏ, ਪਿੰਡ ਦਾ ਨਾਮ ਆ ਧੂਰਕੋਟ
ਜੀ,
ਪਿੰਡ ਪੈਂਦਾ ਭਦੌੜ ਹਲਕੇ ਚ, ਮਾਨਸਾ ਹੰਡਿਆਇਆ ਰੋਡ ਤੋਂ ਰੂੜੇ ਕੇ ਕਲਾਂ ਦੇ ਪਿਛਲੇ ਪਾਸੇ ਆ ਪਿੰਡ ਉਹ।
ਇਹ ਪਿੰਡ ਚ ਕਿਤੇ ਪੰਜਾਬ ਦੇ ਮੁੱਖ ਮੰਤਰੀ ਕੋਈ ਰਿਸ਼ਤੇਦਾਰੀ ਤਾਂ ਨਹੀਂ?
ਹਾਂ ਰਿਸ਼ਤੇਦਾਰੀ ਹੈ ਜੀ।
ਕਿਹੜੀ?
ਉਹਨਾਂ ਦੇ ਪਿਤਾ ਜੀ ਦੇ ਨਾਨਕੇ ਨੇ।
ਵਾਹ।
ਉਹ ਪਿੰਡ ਵਾਲੇ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਆਪਦੇ ਨਾਨਕੇ ਤਾਂ ਪਤਾ ਨਹੀਂ ਕਿੰਨਾ ਗਏ ਆ ਪਰ ਆਪਦੇ ਪਿਤਾ ਜੀ ਦੇ ਨਾਨਕੇ ਬਹੁਤ ਆਏ, ਇੱਥੇ ਖੇਡਦੇ ਰਹੇ ਆ ਸੱਥ ਚ।
ਅੱਛਾ।
ਕਹਿੰਦੇ ਪਰ ਸਾਨੂੰ ਕਿਸੇ ਨੇ ਪੁੱਛਿਆ ਨਹੀਂ, 250 to 300 ਪਸ਼ੂ ਮਰ ਗਿਆ, 2 crore to 3 crore ਦਾ ਉਹਨਾਂ ਦਾ ਨੁਕਸਾਨ ਆਇਆ। ਤਾਂ ਉਹ ਪਸ਼ੂ ਆ ਜਿਹੜੇ 250 to 300 ਜਿਹੜੇ ਦੁੱਧ ਦੇਣ ਵਾਲੇ ਸੀ, ਜਿਹੜੇ ਹੋਰ ਨੇ ਉਹ ਅੱਡ ਨੇ, ਟਰਾਲਿਆਂ ਦੇ ਟਰਾਲੇ ਭਰ ਕੇ ਮਰੇ ਪਸ਼ੂਆਂ ਦੇ, ਬਹੁਤ ਬੁਰਾ ਹਾਲ, ਹਜੇ ਵੀ ਮਰ ਰਹੇ ਨੇ। ਕਿਸੇ ਨੇ ਪੁੱਛਿਆ ਨਹੀਂ। ਜਿਹੜਾ ਹਲਕੇ ਦਾ ਵਿਧਾਇਕ ਆ ਉਹਦਾ ਡਰਾਈਵਰ ਤੇ ਉਹਦਾ ਜਿਹੜਾ PA ਆ, ਉਹ ਹੁਣ PA ਆਈ ਨਹੀਂ ਪਤਾ ਕਾਗਜ਼ਾਂ ਵਾਲਾ ਕਿ ਦੂਜਾ
PA ਆ,
ਉਹ ਕਹਿੰਦੇ ਉਹ ਵੀ ਸਾਡੇ ਪਿੰਡ ਦੇ ਨੇ,
ਵਿਧਾਇਕ ਸਾਹਿਬ ਦੇ,
ਉਹ ਆਈ ਨਹੀਂ ਪਤਾ ਮਾਨ ਸਾਹਿਬ ਦੇ ਰਿਸ਼ਤੇਦਾਰੀ ਹੁਣ।
ਵਾਹ।
ਉਹ ਕਹਿੰਦੇ ਜੀ ਕੋਈ ਗੱਲ ਨਹੀਂ ਪਤਾ।
ਅੱਛਾ ਫਿਰ ਵੀ ਕੋਈ ਹਾਲ ਚਾਲ ਨਹੀਂ ਪੁੱਛ ਰਿਹਾ?
ਉਹ ਕਹਿੰਦੇ ਵੀ ਪਤਾ ਹੀ ਨਹੀਂ ਕੀ ਹੋ ਗਿਆ, ਉਹ ਕਹਿੰਦੇ ਪਤਾ ਹੀ ਨਹੀਂ ਵੀ ਇਹ ਪਿੰਡ ਹੈਗਾ ਵੀ ਹੈ ਕਿ ਨਹੀਂ।
ਨਹੀਂ ਫਿਰ ਉਹ ਡਰਾਈਵਰ ਸਾਹਿਬ ਨੇ ਮਤਲਬ ਉਹ ਪਿੰਡ ਚ ਕਿਹਨੂੰ ਪੁੱਛਦੇ ਨੀ ਕਿ ਆਪਣੇ ਪਿੰਡ ਚ ਕੀ ਹੋ ਰਿਹਾ ਯਾਰ, ਮਾੜਾ ਮੋਟਾ।
ਉਹ ਕਹਿੰਦੇ ਬਿਜੀ ਬਹੁਤ ਨੇ, ਉਹ ਕਹਿੰਦੇ ਕਦੇ ਕੇਜਰੀਵਾਲ ਸਾਹਿਬ ਨੂੰ ਛੁਡਾਉਣ ਜਾਣਾ ਪੈਂਦਾ, ਕਦੇ ਉੱਥੇ ਰਾਮਲੀਲਾ ਮੈਦਾਨ ਚ ਜਾਣਾ ਪੈਂਦਾ, ਕਦੇ ਕਿਤੇ ਜਾਣਾ ਪੈਂਦਾ, ਕਦੇ ਕਿਤੇ ਜਾਣਾ ਪੈਂਦਾ, ਕਦੇ ਕਹਿੰਦੇ ਬਚਣਾ ਪੈਂਦਾ ਹੈਗਾ ਵੀ ਭਗਵਾਨਾ ਪਾਏ ਹੁਣ ਰਾਤ ਨੂੰ ਸੁੱਤੇ ਪਿਆਂਦੇ ਕੀ ਪਤਾ ਕੀ ਹੋ ਜੇ ਇੱਥੇ।
ਹੁਣ ਕਿ ਕੋਈ ਨਾ ਹਜੇ ਨਾ ਫਿਰ ਡਰਾਈਵਰ ਸਾਹਿਬ ਜੀ ਕਹੇ ਚੱਲ ਬਾਕੀਆਂ ਛੱਡੋ, ਮਾਨ ਸਾਹਿਬ ਦੇ ਡੈਡੀ ਦੇ ਨਾਨਕੇ ਸੀ ਜਾਂ ਉਹਨਾਂ MLA ਕੁਛ ਵੀ ਆ, ਭਾਈ ਤੈਨੂੰ ਤਾਂ ਇੱਥੇ ਦੇ ਪਿੰਡ ਦਾ ਹੀ ਰਹਿਣ ਵਾਲਾ।
ਉਹ ਹੋਰ ਦੇਖੋ DC ਬਰਨਾਲਾ ਨੇ ਵੀ ਨਹੀਂ ਗੇੜਾ ਮਾਰਿਆ, ਜਿਹੜੀ ਸਭ ਤੋਂ ਮਤਲਬ ਮਾੜੀ ਗੱਲ ਆ।
ਅਫਸਰ ਤਾਂ ਫਿਰ ਬਿਜੀ ਨੇ ਥੋੜ੍ਹੇ ਜਿਹੇ, ਕਿਉਂ ਗਰਮੀ ਆ ਰਹੀ ਆ ਅਤੇ ਏਸੀਆਂ ਥੱਲੇ ਉਹਨਾਂ ਨੇ ਅਫਸਰ ਨੇ ਤਾਂ ਭਾਈ
ਇਹ ਦੇਖੋ ਵੀ ਇਹ ਗੱਲਬਾਤ ਹੈ ਕਰ ਰਹੀ।
ਹਾਂ ਅਤੇ
ਫਿਰ ਜਾਂਦੇ ਜਾਂਦੇ ਮਾਨ ਸਾਹਿਬ ਇੱਕ ਹੋਰ ਤੋਹਫਾ ਦੇ ਗਏ ਪੰਜਾਬੀਆਂ ਨੂੰ।
ਹਾਂ ਅੱਛਾ ਤੁਸੀਂ ਬੜਾ ਉਹ ਕਰ ਦਿਓ।
15 March 2024 ਨੂੰ ਇੱਕ ਨੋਟੀਫਿਕੇਸ਼ਨ ਹੋ ਗਿਆ ਬਾਬਾ ਮੰਡੀਆਂ ਦੇ ਨਾਂ, ਉਹ ਵੈਸੇ ਹੀ ਬਹੁਤ ਵਾਇਰਲ ਹੋ ਗਈ ਉਹਦਾ ਕਲਿੱਪ, ਉਹ ਦੇਤਾ ਸਾਰਾ ਕੁਛ ਹੀ।
ਉਹ ਕਹਿੰਦੇ ਐਵੇਂ ਕਿਉਂ ਕਿਸਾਨੋ ਮੰਡੀਆਂ 'ਚ ਰੁਲਦੇ ਹੋ, ਕਣਕ ਵੱਢੋਗੇ ਟਰਾਲੀ 'ਚ ਪਾਓਗੇ ਮੰਡੀ 'ਚ ਲੈ ਕੇ ਜਾਓਗੇ ਕੋਈ ਚਾਰ ਦਿਨ ਰੱਖੋਗੇ, ਕਿਆ ਗੱਲ ਕਰਦੇ ਹੋ? ਕਹਿੰਦੇ ਟਰਾਲੀ ਭਰੋ ਅਤੇ ਚਲੋ।
ਜਿਹੜਿਆਂ ਨੂੰ 3 ਖੇਤੀ ਕਾਨੂੰਨਾਂ ਬਾਰੇ ਜਾਂ ਉਹ ਕਾਲੇ ਬਿੱਲਾਂ ਬਾਰੇ ਪਤਾ ਸੀ ਸਾਰਾ ਕੁਝ, ਉਹਦੇ 'ਚ ਕਿਹੀ ਸੀ ਪ੍ਰਾਈਵੇਟ ਮੰਡੀਆਂ ਵਾਲਾ ਦੇਖ ਲਓ।
ਪਰ ਇਹ 'ਚ ਗਲਤੀ ਕਿਲੇ ਮਾਨ ਸਾਹਿਬ ਦੀ ਵੀ ਨਹੀਂ, ਕਾਂਗਰਸੀ ਹੋਣ ਜਾਂ ਅਕਾਲੀ ਹੋ,
ਸਾਰੀ ਸਾਰੀ
ਪਿਛਲੀਆਂ ਸਰਕਾਰਾਂ ਉਹ ਵੀ ਇਹ ਕੰਮ ਕਰ ਰਹੀਆਂ ਸੀ, ਪਰ ਬਦਲਾਵ ਵਾਲੀ ਸਰਕਾਰ ਨੇ ਇਹ 'ਚ ਕੋਈ ਬਦਲਾਵ ਨਹੀਂ ਕੀਤਾ।
ਮੈਂ ਕਹਿਣਾ ਇਹਦੇ 'ਚ ਗਲਤੀ ਕਿਸਾਨ ਜਥੇਬੰਦੀਆਂ ਦੀ ਵੀ ਆ, ਆਪਾਂ ਜਮ੍ਹਾਂ ਸਿਖਰ ਲਾਉਣੇ ਆ ਗੱਲ ਨੂੰ। ਕਿਸਾਨ ਜਥੇਬੰਦੀਆਂ ਦੀ ਆਏ ਆ, ਪਹਿਲਾਂ ਇਹਦੀ ਫੂਕ ਨਿਕਲਦੀ ਰਹੀ ਮਾੜੀ ਮਾੜੀ, ਹੁਣ ਜੋ ਨੋਟੀਫਿਕੇਸ਼ਨ ਆ ਗਿਆ ਠੀਕ ਆ, ਉਹਨਾਂ ਨੇ ਕਰੇ ਆ, ਅੱਜ ਘਰ ਘੁਰ ਚ ਘੇਰੇ ਆ ਸ਼ਾਇਦ ਅਗਰਾਹਾਂ ਵਾਲੇ ਨੇ ਜਾਂ ਹੋਰ ਆ, ਬਹੁਤ ਵੱਡੇ ਲੈਵਲ ਦਾ ਸਿਸਟਮ ਹੋਣਾ ਚਾਹੀਦਾ ਕੋਈ, ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਨਾ ਉਸ ਹਿਸਾਬ ਦੇ ਨਾਲ ਜਿਹੜੀ ਚੀਜ਼ ਨੂੰ ਕਰਕੇ 2 ਸਾਲ ਬੈਠੇ ਰਹੇ।
ਮਤਲਬ ਉਹੀ ਗੱਲ ਆ ਨਾ ਕਿ ਹੁਣ ਇਹ ਪਾਰਟੀ ਦਾਅਵਾ ਕਰਦੀ ਸੀ ਕਿ ਅਸੀਂ ਬਦਲਾਵ ਲੈ ਕੇ ਆ ਰਹੇ ਹਾਂ,
ਕਹਿੰਦੇ ਜੇ ਜਵਾਕ ਰੋਂਦਾ ਗਾ ਫਿਰ ਹੀ ਮਾਂ ਦੁੱਧ ਦਿੰਦੀ ਆ, ਇੱਥੇ ਜਵਾਕ ਰੋਇਆ ਵੀ ਅਤੇ ਉਦੋਂ ਬਾਅਦ ਨਿਕਲਿਆ ਕਿ ਕੁਛ ਨਤੀਜਾ ਵੀ ਨਹੀਂ ਨਿਕਲਿਆ, ਤੁਸੀਂ ਦੇਖੋ ਕੀ ਨਤੀਜਾ ਨਿਕਲਿਆ ਗਾ, ਨਤੀਜਾ ਇਹ ਨਿਕਲਿਆ ਵੀ ਘਿਓ ਖਿਚੜੀ ਹੋ ਗਿਆ ਸਾਰਾ ਸਿਸਟਮ। ਅਤੇ ਇਸ ਦੇ ਉੱਤੇ ਪੰਜਾਬ ਦਾ ਜਿਹੜਾ ਗੁੱਦੀ ਮੀਡੀਆ ਹੈਗਾ ਉਹ ਚੁੱਪ।
ਹਾਂ ਚਲੋ ਸ਼ੁਕਰ ਯਾਦ ਗੱਲ ਕਰਾਤੀ ਪੰਜਾਬ ਦੇ ਮੀਡੀਆ ਦੀ। ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਡਾਂਸਰ ਦੀ, ਕੱਲ ਸਾਰਾ ਪੰਜਾਬ ਉਸ 'ਤੇ ਬੈਠਾ ਸੀ। ਚਲੋ ਉਹ ਖਬਰ ਠੀਕ ਹੈ, ਤੁਸੀਂ ਕਰੋ ਮਤਲਬ ਉਸ ਚੀਜ਼ ਨੂੰ ਆਪਾਂ ਨਹੀਂ ਕਹਿ ਦੇ। ਉਸ 'ਚ ਜਿਹੜੇ ਚੈਨਲ ਸੀ ਉਹਨਾਂ ਨੇ 5 ਮਿੰਟਾਂ 'ਚ ਤਾਂ ਲੱਭ ਲਿਆ ਮੈਨੇਜਰ ਉਹਦਾ, 5 ਮਿੰਟਾਂ 'ਚ ਹੀ ਲੱਭ ਲਈ ਉਹ ਕੋਈ ਡਾਂਸਰ ਸੀ ਸਿਮਰ ਸੰਧੂ, ਫੋਨ ਕਾਲ 'ਤੇ ਫੋਨ ਕਾਲ, ਇੰਟਰਵਿਊ 'ਤੇ ਇੰਟਰਵਿਊ ਹੋਣ ਲੱਗ। ਚਲੋ ਵਧੀਆ ਗੱਲ ਆ, ਤੁਸੀਂ ਇੱਕ ਕਿਸੇ ਕੁੜੀ ਨਾਲ ਕੁਛ ਵੀ ਹੋਇਆ ਤੁਸੀਂ ਉਹਨੂੰ ਇੱਕ ਵੱਡੀ ਕਵਰੇਜ ਦਿੱਤੀ ਆ, ਹੈ ਨਾ, ਬਹੁਤ ਵਧੀਆ ਗੱਲ ਆ। ਪਰ ਉਦੋਂ ਇਹ ਕਵਰੇਜ ਕਿੱਥੇ ਗਈ ਸੀ? ਜਦੋਂ ਸੰਗਰੂਰ 'ਚ ਮੌਤਾਂ ਹੋ ਰਹੀਆਂ ਸੀ, ਜਦੋਂ ਉਹ ਸ਼ਰਾਬ ਫੈਕਟਰੀ ਨੂੰ ਲੈ ਕੇ ਰੌਲਾ ਪੈ ਰਿਹਾ ਸੀ ਉਦੋਂ ਕਿੱਥੇ ਸੀ? ਜਦੋਂ ਮਾਸਟਰਾਂ 'ਚ ਡਾਂਗਾਂ ਪੈਂਦੀਆਂ ਸੰਗਰੂਰ 'ਚ ਉਦੋਂ ਇਹ ਮੀਡੀਆ ਕਿੱਥੇ ਹੁੰਦਾ? ਉਦੋਂ ਵੀ ਇਹ ਮੀਡੀਆ ਇਸ ਤਰੀਕੇ ਨਾਲ ਹੀ ਕਵਰੇਜ ਕਰੇ ਨਾ, ਉਦੋਂ ਵੀ ਠਾ ਇੰਟਰਵਿਊ ਕਰਨ, ਉਦੋਂ ਵੀ ਲੱਭਣ।
ਹੁਣ ਮੀਡੀਆ ਵਾਲਾ ਤਾਂ ਹੈਗੇ ਆ ਸੱਜਣ ਜੀ, ਉਹ ਜੋਤਿਸ਼ੀ ਦੀ ਇੰਟਰਵਿਊ ਕਰ ਰਹੇ ਨੇ।
ਹਾਂ
ਮਤਲਬ ਇਹ ਕੁਛ ਚੱਲ ਪਿਆ ਹੁਣ,
ਬਾਲਾ ਗਰਮ ਆ ਕਹਿੰਦੇ। ਮੈਂ ਚੰਗੀ ਗੱਲ ਹੈ ਜੀ, ਪਰ ਇਹ ਸੁਭਾਅ ਉਦੋਂ ਕਿੱਥੇ ਗਿਆ ਹੁੰਦਾ ਜਦੋਂ ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ ਕੱਟੀ ਜਾਂਦੀ ਸਿੱਧੂ ਮੂਸੇਵਾਲ ਦੇ ਘਰੋਂ, ਜਦੋਂ ਸਿੱਧੂ ਮੂਸੇਵਾਲ ਦੇ ਪਰਿਵਾਰ ਦੀ ਖਬਰ ਹੁੰਦੀ ਹੈ ਉਹ ਖਬਰ ਨਹੀਂ ਚਲਾਉਂਦੇ, ਉਦੋਂ ਗੱਲ ਕਿੱਥੇ ਜਾਂਦੀ ਹੈ ਇਹ? ਜਦੋਂ ਕੋਈ ਧੱਕਾ ਹੋ ਰਿਹਾ ਕਿਸੇ ਨਾਲ ਉਦੋਂ ਕਿੱਥੇ ਜਾਂਦੀ ਹੈ? ਜਦੋਂ ਉਹ ਲੱਗਿਆ ਸੀ ਜੀਰੇ ਸ਼ਰਾਬ ਫੈਕਟਰੀ ਵਾਲਾ ਮੋਰਚਾ, ਪੰਜਾਬ ਦੇ ਕਿੰਨੇ ਮੀਡੀਆ ਚੈਨਲ ਜਿਹਨੇ ਦਿਖਾਇਆ ਉਹ, ਆਹ ਸੰਗਰੂਰ ਸ਼ਰਾਬ ਨਾਲ ਮੌਤਾਂ ਹੋਈਆਂ ਕਿੰਨੇ ਚੈਨਲ ਨੇ ਦਿਖਾਈਆਂ, ਇਹ ਸਾਰਾ ਪੜਚੋਲ ਕਰ ਲੈਣ ਇਹ, ਕਿੰਨੇ ਪਸ਼ੂਆਂ ਦੀ ਮੌਤਾਂ ਹੋ ਰਹੀਆਂ ਇੱਥੇ, ਤੁਸੀਂ ਕੀ ਕਰ ਰਹੇ ਹੋ? ਕਿਸੇ ਚੈਨਲ ਨੇ ਕੀਤੀ ਕੋਈ ਇਨਵੈਸਟੀਗੇਸ਼ਨ ਰਿਪੋਰਟ? ਕੋਈ ਨਹੀਂ ਕਰ ਰਿਹਾ। ਚਲੋ ਕਿੰਨੇ ਮਸਲੇ ਨੇ ਪੰਜਾਬ ਦੇ, ਤੁਹਾਨੂੰ ਗਰਾਉਣ ਲੱਗ ਗਏ ਤਾਂ ਘੰਟਾ ਕੁ ਇਸ 'ਤੇ ਲੰਘ ਗਏ ਪ੍ਰੋਗਰਾਮ 'ਤੇ, ਕਿੰਨੀਆਂ ਲਿਸਟਾਂ ਨੇ, ਅਤੇ ਤੁਸੀਂ ਫਿਰ ਉਹਨਾਂ ਗੱਲਾਂ 'ਤੇ ਕਿ ਮਾਨ ਸਾਹਿਬ ਨੇ ਕਿਹਾ ਸੀ ਜਿਹੜਾ ਬੱਕਰੀ ਦਾ ਅਤੇ ਸਾਰਿਆਂ ਤੁਹਾਨੂੰ ਮੁਆਵਜ਼ਾ ਮਿਲਣਾ, ਅਤੇ ਉਹ ਕਿੱਥੇ ਆ? ਉਹ ਤਾਂ ਕਰ ਦਿਉ ਭਾਈ ਰਿਪੋਰਟ, ਉਹਨਾਂ ਦੇ ਚੁੱਪ ਨੇ ਭਾਈ। ਪਰ ਬਈ ਕੋਈ ਗੱਲ ਨਹੀਂ, ਚੋਣਾਂ ਆ ਗਈਆਂ, ਇਦੂ ਬਾਅਦ ਪੈਕੇਜ ਅਨਾਊਂਸ ਹੋਣਗੇ ਕਿ ਆਪਣਾ ਅਤੇ ਆਪਣੀ ਪਤਨੀ ਦਾ ਕਰਾਓ ਇੰਟਰਵਿਊ, ਨਾਲ ਬੱਚੇ ਦਾ ਇੰਟਰਵਿਊ ਫਰੀ ਆ, 2 ਲੱਖ ਦਾ ਪੈਕੇਜ ਆ,
ਇਹ ਆ ਕੁਛ ਚੱਲੂ, ਹੋਰ ਕੀ ਚੱਲਣਾ ਗਾ।
ਇੱਥੇ ਤਾਂ ਅਖਬਾਰਾਂ ਵਾਲੇ ਵੀ ਪੈਕੇਜ ਕਰਦੇ ਆ ਨਾ ਕਿ ਦੇਖੋ ਜੀ, ਨਾਲੇ ਤੁਹਾਡੀ ਖਬਰ ਅਖਬਾਰ 'ਤੇ ਆਊਗੀ, ਨਾਲੇ ਸੋਸ਼ਲ ਮੀਡੀਆ 'ਤੇ ਆਊਗੀ, ਤੁਹਾਡੇ ਟੱਬਰ ਦਾ ਇੰਟਰਵਿਊ ਕਰਾਂਗੇ ਜੀ, ਪੂਰਾ ਮਾਹੌਲ ਜਿਹਾ ਬਣਾ ਕੇ ਕਰਾਂਗੇ ਜੀ, ਡਰਾਉਣ ਡਰੂਨ ਵੀ ਲੈ ਕੇ ਆਵਾਂਗੇ ਜੀ, ਸਾਰੇ ਪਾਸੇ ਸ਼ੋਟ ਲਏ ਜਾਣਗੇ ਜੀ, ਅਤੇ ਦੇਖੋ ਫਿਰ ਪੈਸੇ ਵਾਕਈ ਇਕੱਠੇ ਕਰ ਲਉਂਗੇ, ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ, ਤੁਹਾਡੇ ਕੋਲ ਪੈਸਾ ਬਹੁਤ ਇਕੱਠਾ ਹੋ ਜਾਊਗਾ, ਤੁਹਾਨੂੰ ਹਰੇਕ ਤੁਸੀਂ ਬੰਦੇ ਜਾ ਕੇ ਮਿਲ ਲਉਂਗੇ, ਪਰ ਸ਼ਾਮ ਨੂੰ ਜਦੋਂ ਤੁਸੀਂ ਜਾ ਕੇ ਸੌਂਗੇ ਉਦੋਂ ਆਪਦੀ ਜ਼ਮੀਰ ਨੂੰ ਕੀ ਜਵਾਬ ਦਿਉਂਗੇ ਕਿ ਜਿਹੜੀ ਗੱਲ ਨੂੰ ਲੈ ਕੇ ਅਸੀਂ ਇਸ ਦੁਨੀਆਂ 'ਚ ਆਏ ਹਾਂ, ਅਸੀਂ ਜਿਹੜੀ ਦੁਨੀਆਂ ਦੇ ਵਿੱਚ ਇਹ ਦਾਅਵਾ ਕਰਕੇ ਆਏ ਸੀ ਕਿ ਫਲਾਨੇ ਹੋਰੀ ਮੋਢਿਆਂ ਚੜਿਆ ਹੋਇਆ ਮੀਡੀਆ, ਇਹ ਗੋਦੀ 'ਚ ਬੈਠਾ ਹੋਇਆ ਮੀਡੀਆ, ਇਹ ਵਿਕੇ ਹੋਇਆ, ਅਸੀਂ ਪੰਜਾਬ ਦੀ ਗੱਲ ਕਰਾਂਗੇ, ਉਹ ਸ਼ਾਮ ਨੂੰ ਕੀ ਸੋਚਦੇ ਹੋਣਗੇ ਇਹ ਜਵਾਬ ਦੇ ਦੇਣਾ, ਹੋਰ ਗੱਲਾਂ ਬਹੁਤੀਆਂ ਜ਼ਰੂਰਤ ਨਹੀਂ ਹੁੰਦੀ
ਜੀ।
ਬੰਦਾ ਆਪਦੇ ਮਨ 'ਚ ਸੱਚਾ ਹੋਏ ਠੀਕ ਆ, ਜੇ ਤੁਸੀਂ ਆਪਦੇ ਆਪ ਤੋਂ ਜਵਾਬ ਦੇਣ ਭੱਜ ਦਿਓ ਨਾ, ਤਾਂ ਇੱਡੀ ਵੱਡੀ ਹੋਰ ਕੋਈ ਬੰਦਾ ਤੁਹਾਡੇ ਲਈ ਮਾੜੀ ਗੱਲ ਨਹੀਂ, ਜੇ ਤੁਹਾਨੂੰ ਪਤਾ ਲੱਗੂਗਾ ਆਪਣੇ ਆਪ ਨੂੰ ਸ਼ਾਮ ਨੂੰ ਯਾਰ ਕਿ ਮੈਂ ਆਹ ਗੱਲ ਕਹਿੰਦਾ ਸੀ, ਮੈਂ ਪਰ ਆਹ ਗਲਤ ਕੰਮ ਕਰਤਾ ਯਾਰ, ਮਤਲਬ ਉਹ ਕਹਿੰਦੇ ਇਨਸਾਨ ਆਪਣੀ ਜ਼ਿੰਦਗੀ ਨਾ ਸਭ ਤੋਂ ਵੱਡੀ ਫਿਲਮ ਇਹੀ ਆ, ਤੁਸੀਂ ਆਪਦੇ ਪਰਿਵਾਰ ਦੇ ਨਾਲ ਰਹਿੰਦੇ ਹੋ ਘਰੇ ਤਾਂ ਤੁਹਾਡਾ ਗੱਲ ਕਰਨ ਦਾ ਤਰੀਕਾ, ਤੁਹਾਡਾ ਵਿਵਹਾਰ ਹੋਰ ਹੁੰਦਾ, ਤੁਸੀਂ ਘਰ 'ਚੋਂ ਨਿਕਲ ਕੇ ਪਿੰਡ ਵਾਲੇ ਮੂਡ 'ਤੇ ਆਉਂਦੇ ਹੋ ਤੁਹਾਡਾ ਵਿਵਹਾਰ ਬਦਲ ਜਾਂਦਾ, ਤੁਸੀਂ ਆਪਦੇ ਸਕੂਲ ਕਾਲਜ ਜਾਂ ਕੰਮ ਵਾਲੇ ਮਿੱਤਰਾਂ ਨਾਲ ਬੈਠਦੇ ਹੋ ਤੁਹਾਡਾ ਵਿਵਹਾਰ ਬਦਲ ਜਾਂਦਾ, ਤੁਸੀਂ ਜੋਬ 'ਤੇ ਜਾਂਦੇ ਹੋ ਤੁਹਾਡਾ ਵਿਵਹਾਰ ਬਦਲ ਜਾਂਦਾ
ਜੀ।
ਤਾਂ ਇਨਸਾਨ ਜ਼ਿੰਦਗੀ 'ਚ ਹਰ ਰੋਜ਼ ਹਰ ਘੰਟੇ ਹਰ ਮਿੰਟ ਕਈ ਕਿਰਦਾਰ ਪਲੇਅ ਕਰਦਾ, ਅਤੇ ਕਿਹੜਾ ਕਿਰਦਾਰ ਤੁਹਾਡੇ ਲਈ ਸੂਟੇਬਲ ਆ ਇਹ ਤੁਹਾਨੂੰ ਪਤਾ ਹੁੰਦਾ। ਇੱਕ ਤਾਂ ਹੋਰ ਖਬਰ ਆਈ ਸੀ
ਜੀ,
ਚਲੋ ਗੱਲ ਕਿਰਦਾਰ ਦੀ ਆ ਗਈ, ਆਸਾਮ ਤੋਂ ਇੱਕ ਲੀਡਰ ਆ
ਜੀ,
ਉਹਦੀ ਇੱਕ ਫੋਟੋ ਵਾਇਰਲ ਹੋ ਰਹੀ ਆ, ਉਹਦੇ ਬੈੱਡ 'ਤੇ ਨੋਟ ਵਿਛਾਏ ਪਏ ਆ, ਉਹਦੇ ਇਕੱਲਾ ਲੱਕ 'ਤੇ ਤੌਲੀਆ ਬੰਨਿਆ ਹੋਇਆ ਅਤੇ ਉੱਤੇ ਵੀ ਨੋਟ ਪਏ ਆ, ਅਤੇ ਮੌਜੂਦਾ ਸਰਕਾਰ 'ਚ ਉਹ ਕਹਿੰਦੇ ਚੰਗਾ ਰੋਹ ਭਰਾਵ ਰੱਖਦੇ ਕਹਿੰਦੇ ਜੀ, ਅਤੇ ਉਹ ਐਸ਼ ਦਿਖਾ ਰਹੇ ਆ ਲੋਕਾਂ ਨੂੰ, ਤਸਵੀਰ ਵਾਇਰਲ ਹੋਈ ਉਹਨਾਂ ਦੀ ਕਿ ਨੋਟਾਂ 'ਤੇ ਪਏ ਯਾਰ, ਤਾਂ ਨੋਟਾਂ ਵਾਲੇ ਬੈੱਡ 'ਤੇ, ਸੱਤਾ ਧਿਰ 'ਤੇ ਉੱਪਰ ਕਿਸ ਤਰੀਕੇ ਤੱਕ ਦੇ ਇਲਜ਼ਾਮ ਨੇ ਜਾਂ ਕਿਸ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਜਾ ਰਹੇ ਆ, ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ।
ਮੇਰੇ ਕੋਲ ਨਾ ਇੱਕ ਫੋਟੋ ਭੇਜੀ ਯਾਰ, ਮੈਨੂੰ ਫੋਟੋ ਨਾ ਲੱਭ ਨਹੀਂ ਰਹੀ।
ਤੁਸੀਂ ਲੱਭੋ,
ਇੱਕ ਪਿੰਡ ਨੇ ਨਾ ਬਾਈਕਾਟ ਕਰਤਾ ਲੀਡਰਾਂ ਦਾ, ਅਗਰੋਂ ਪੜ੍ਹ ਕੇ ਹੀ ਸੁਣਾਉਣਾਗਾ ਜੇ ਉਹ ਲੱਭ ਗਈ ਨਾ ਫੋਟੋ।
ਚਲੋ ਆਪਾਂ ਮੈਨੇ ਇਸ ਜੋੜ ਦਿੰਦੇ ਹਾਂ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਈ, ਮਿਲ ਗਈ ਜੀ?
ਹਾਂ ਜੀ ਮਿਲ ਗਈ, ਇਹ ਹੈਗਾ ਪਿੰਡ ਰਾਮਗੜ ਭੂੰਦੜ, ਇਹ ਉਹੀ ਪਿੰਡ ਜਿੱਥੇ ਉਹ ਇੱਕ MLA ਨੇ ਫੋਨ ਖੋਲਿਆ ਸੀ।
ਉਹ ਨਹੀਂ ਜੀ,
ਨਹੀਂ ਫੋਨ ਨਹੀਂ ਖੋਲਿਆ ਸੀ, ਚਾਚਾ ਉਹਨਾਂ ਸਟਾਈਲ ਆ,
ਸਟਾਈਲ ਹੀ ਆ,
ਸਟਾਈਲ ਆ ਉਹਨਾਂ ਦਾ, ਸਟਾਈਲ ਆ ਪਿੰਡ ਦੇ ਲੰਮੇ ਸਮੇਂ ਤੋਂ ਉਹਨਾਂ ਨੇ ਨੋਟ ਇਹ ਜਾਰੀ ਕੀਤਾ ਗਾ ਸੋਸ਼ਲ ਮੀਡੀਆ ਦੇ ਉੱਤੇ, ਹੋ ਸਕਦਾ ਪਿੰਡ ਦੇ ਬਾਹਰ ਵੀ ਲਾਤਾ ਹੋਵੇ। ਉਹ ਕਹਿੰਦੇ ਵੀ ਪਿੰਡ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਾਂਝੇ ਮਸਲੇ ਹੱਲ ਨਾ ਹੋਣ ਕਾਰਨ, ਟੇਲਾਂ 'ਤੇ ਨਹਿਰੀ ਪਾਣੀ ਨਾ ਆਉਣ ਕਾਰਨ, ਅਤੇ ਬੇਲੋੜਾ ਪਾਣੀ ਦੇ ਨੁਕਸਾਨ ਹੋਣ ਕਾਰਨ ਪਿੰਡ ਵੱਲੋਂ ਰਾਜਨੀਤਿਕ ਅਤੇ ਆਜ਼ਾਦ ਲੀਡਰਾਂ ਦਾ ਬਾਈਕਾਟ ਕੀਤਾ ਜਾਂਦਾ ਹੈ। ਸਾਡੇ ਪਿੰਡ ਵਿੱਚ ਰਾਜਨੀਤਿਕ ਅਤੇ ਆਜ਼ਾਦ ਲੀਡਰ ਆਉਣ ਦੀ ਖੇਚਲ ਨਾ ਕਰਨ, ਜਾਰੀ ਕਰਤਾ ਸਮੂਹ ਨਗਰ ਵਾਸੀ। ਚਲੋ ਜੀ, ਇਹ ਪਤਾ ਨਹੀਂ ਕਿਹੜਾ ਕਹਿੰਦੀ ਢੇਲਾਂ 'ਤੇ ਪਾਣੀ ਪਹੁੰਚ ਗਿਆ।
ਸੱਚੀ ਨਹੀਂ ਪਹੁੰਚਿਆ,
ਇਹ ਪਤਾ ਆ ਦੇ ਆ ਤੁਹਾਡੇ ਸਾਹਮਣੇ ਯਾਰ, ਆਪਾਂ ਨੂੰ ਤਾਂ ਪਤਾ ਨਹੀਂ ਹੁਣ।
ਉਹ ਭੁਲੇਖਾ ਲੱਗ ਗਿਆ ਇਹਨਾਂ ਨੂੰ,
ਮੈਨੂੰ ਨਾ ਕਰਿਆ ਰਾਬਤਾ, ਮੈਂ ਕਿਹਾ ਵੀ ਆਪਾਂ ਮਿਲਦੇ ਹਾਂ, ਦੇਖਦੇ ਹਾਂ, ਮਿਲਦੇ ਹਾਂ
ਇਹਨਾਂ ਨੂੰ, ਟੇਲਾਂ ਜ਼ਰੂਰ ਜਾ ਕੇ ਆਇਓ,
ਆਪਾਂ ਮਿਲਦੇ ਹਾਂ।
ਹਾਂ, ਕਿ ਮਾਨ ਸਾਹਿਬ ਤਾਂ ਦਾਅਵੇ ਕਰੇ ਇਕੱਲੀ ਇਕੱਲੀ ਟੇਲ ਤੱਕ ਪਾਣੀ ਪਹੁੰਚਦਾ ਕਰਤਾ ਜੀ। ਲੋਕ ਲੰਡੂ ਵੜਦਿਆਂ ਦੀ ਵੀਡੀਓ ਆਉਂਦੀ ਆ, ਲੰਡੂ ਵੰਡ ਰਹੇ ਆ, ਮਾਨ ਸਾਹਿਬ ਵੀ ਕਹਿ ਰਹੇ ਆ, ਮਾਨ ਸਾਹਿਬ ਆਪ ਸ਼ੇਅਰ ਕਰਦੇ ਆ ਵੀਡੀਓ ਤਾਂ
ਵੀ ਲੱਡੂ ਵੰਡੀ ਜਾਂਦੇ ਆ।
ਹਾਂ, ਟੇਲਾਂ ਤੱਕ ਪਾਣੀ ਪਹੁੰਚ ਗਿਆ, ਪਰ ਇਹ ਵਿਸ਼ਵਾਸ ਨਹੀਂ ਕਰਦੇ ਸੀ। ਸਬੂਤ ਪੇਸ਼ ਕਰੋ ਮਾਨ ਸਾਹਿਬ, ਜੇ ਕੁਛ ਕਹਿੰਦੇ ਤਾਂ ਕਰਦੇ ਵੀ ਹੈ ਜੀ।
ਇੱਕ ਚੋ ਕੇਜਰੀਵਾਲ ਸਾਹਿਬ ਦਾ ਹੁਣ ਰਿਕਾਰਡ ਬਣਿਆ, ਜਿਹੜਾ ਆਪਾਂ ਉਹ ਪਹਿਲਾਂ ਕਹਿੰਦੇ ਸੀ ਜੋ ਪਹਿਲੇ ਮੁੱਖ ਮੰਤਰੀ ਨੇ ਜੇਲ੍ਹ ਜਾਣ ਵਾਲੇ, ਉਹ ਜੇਲ੍ਹ ਹੁਣ ਗਏ ਨੇ ਨਾ ਨਿਆਇਕ ਹਿਰਾਸਤ 'ਚ, ਹੁਣ ਰਿਕਾਰਡ ਬਣਿਆ, ਹੁਣ ਪੇਪਰ ਹੁਣ ਰਿਕਾਰਡ ਆ ਗਿਆ
ਬਿਲਕੁਲ।
ਹਾਂ
ਨਹੀਂ, ਫਿਰ ਰਿਕਾਰਡ ਹੀ ਪੈਦਾ ਕਰਨੇ ਨਾ ਅਸੀਂ।
ਹਾਂ
ਚਲੋ, ਹੁਣ ਉਹ ਕਹਿੰਦੇ ਜੀ ਉਹਨਾਂ ਨੇ ਕਿਤਾਬਾਂ ਮੰਗੀਆਂ,
ਕੱਢ ਮੇਰੇ ਕਾਰਡ। ਹਾਂ, ਉਹਨਾਂ ਨੇ ਕਿਤਾਬਾਂ,
ਆਪਾਂ ਗੱਲ ਕਰ ਲਈਏ, ਉਹ 15 ਦਿਨਾਂ ਦੇ ਲਈ ਉਹਨਾਂ ਨੂੰ ਭੇਜਤਾ ਨਿਆਇਕ ਹਿਰਾਸਤ ਦੇ ਵਿੱਚ।
ਇੱਕ ਤਾਂ ਦੇਖੋ, ਉਹਨਾਂ ਨੂੰ ਇਜਾਜ਼ਤ ਮਿਲੀ ਹੈ ਜਿਹੜਾ ਉਹ ਧਾਰਮਿਕ ਚੰਨਾ ਆਪਦੇ ਗਲ 'ਚ ਪਾਉਂਦੇ ਨੇ, ਇੱਕ ਬੈੱਡਸ਼ੀਟ ਜਾਂ ਜੋ ਵੀ ਉਹ ਲਿਆ ਕਰਦੇ ਆ, ਇੱਕ ਜੋ ਉਹਨਾਂ ਦਾ ਉਹ ਮੀਟਰ ਜਾਂ ਚੈੱਕ ਕਰਨ ਵਾਸਤੇ ਡਾਇਬਟੀਜ਼, ਉਹ ਲੈ ਕੇ ਜਾ ਸਕਦੇ ਆ, ਠੀਕ ਆ। ਘਰ ਦੀ ਰੋਟੀ ਮਿਲੂਗੀ, ਟੀਵੀ ਉਹਨਾਂ ਨੂੰ ਲੱਗਿਆ ਮਿਲੂ, ਜਿਹ 'ਚ 20 ਤੱਕ ਚੈਨਲ ਨੇ, ਮਨੋਰੰਜਨ ਵਾਲੇ, ਖਬਰਾਂ ਵਾਲੇ ਅਤੇ ਖੇਡਾਂ ਵਾਲੇ, ਠੀਕ ਹੈ ਜੀ। ਜੇਲ੍ਹ ਨੰਬਰ 2 'ਚ ਨੇ ਉਹ
ਜੀ,
ਪਹਿਲਾਂ ਉੱਥੇ ਆਪਣੇ ਮਨੀਸ਼ ਸਿਸੋਦੀਆ ਜੀ ਸੀ ਸ਼ਾਇਦ।
ਹਾਂਜੀ ਹਾਂਜੀ।
ਅਤੇ ਹੋਰ ਉਹਨਾਂ ਨੂੰ ਕੀ ਦਿੱਤਾ, ਤਿੰਨ ਕਿਤਾਬਾਂ,
ਚਾਰ ਤਿੰਨ ਚਾਰ ਕਿਤਾਬਾਂ,
ਤਿੰਨ ਤਿੰਨ ਆ ਜੀ, ਇੱਕ ਭਾਗਵਤ ਗੀਤਾ, ਇੱਕ ਰਮਾਇਣ ਅਤੇ ਇੱਕ ਉਹ
ਇੱਕ ਪੱਤਰਕਾਰ ਦੀ ਬੁੱਕ ਆ,
ਪ੍ਰਾਈਮ ਮਿਨਿਸਟਰ ਡਿਸਾਈਡਸ।
ਹਾਂ ਹਾਂ
ਅਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡਸ, ਅਤੇ ਉਹ
ਨਹੀਂ। ਪਰ ਇਹ 'ਚ ਗੱਲ ਇੱਕ ਹੋਰ ਆ, ਜਿਹੜੀ ਹੁਣ ਇਹ ਦਿੱਲੀ ਦੀਆਂ ਜੇਲ੍ਹਾਂ, ਉਹ ਤਾਂ ਦਿੱਲੀ ਸਰਕਾਰ ਦੇ ਅੰਦਰ ਹੀ ਆ, ਯਾਨੀ ਕਿ ਆਮ ਆਦਮੀ ਪਾਰਟੀ ਦੇ ਹੀ ਅੰਡਰ ਆ। ਅਤੇ ਜਦੋਂ ਇਹਨਾਂ ਦੇ ਇੱਕ ਮੰਤਰੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਕਿਵੇਂ ਅੰਦਰੋਂ ਬੈਠਾ ਮਾਲਸ਼ਾਂ ਕਰਵਾ ਰਿਹਾ,
ਇਹਨਾਂ ਦੀ CCTV ਸਰਵਲੈਂਸ ਰੱਖੀ ਜਾਊਗੀ, ਇਹ ਵੀ ਆ,
ਉਹ ਤਾਂ ਉਨ੍ਹਾਂ ਵੇਲੇ ਵੀ ਸੀ।
ਨਹੀਂ ਚਲੋ, ਤੁਹਾਨੂੰ ਦੱਸ
ਦਿੰਦਾ, ਇਹਨਾਂ ਦੀ ਥੋੜ੍ਹਾ ਸੇਫ ਜ਼ੋਨ 'ਚ ਹੈਗਾ, ਮਤਲਬ ਜੇ ਤੁਸੀਂ ਸੀ ਉੱਥੋਂ ED ਦੀ ਪੁੱਛਗਿੱਛ ਤੋਂ ਬਾਹਰ ਹੁਣ ਨਿਆਇਕ ਹਿਰਾਸਤ 'ਚ ਆ ਗਏ, ਤਾਂ ਇਹਨਾਂ ਲਈ ਇੱਕ ਰਾਹਤ ਦੀ ਗੱਲ ਵੀ ਰਤਨ ਜੀ, ਤੁਸੀਂ ਪੁਲਿਸ ਨੇ ਸਿਰ ਠਾ ਲੈਣਾ, ਸੱਜਣ ਉੱਠੋ, ਨਹਾਓ ਧੋ।
ਇੱਕ ਹੋਰ ਗੱਲ ਆ ਜਿਹੜੀ ਗੱਲ ਭੁੱਲ ਗਏ, ਹੁਣ ਅੱਗੇ ਦੇਖੋ ਇੰਨੇ ਪੈਸੇ ਖਰਚ ਕੇ ਜਾਂ ਇੰਨਾ ਸਿਸਟਮ ਤਾਮਾ ਜਮਾ ਖਰਚ ਕੇ ਉਹ ਮੈਡੀਟੇਸ਼ਨ ਜੀ ਕਰਦੇ ਸੀ, ਹੁਣ ਮੈਡੀਟੇਸ਼ਨ ਜੀ ਉੱਥੇ ਹੀ ਹੋਜੂ। ਇੱਕ ਮੈਨੂੰ ਕਹੇ ਦਾ ਫੋਨ ਆਇਆ, ਉਹ ਕਹਿੰਦੇ ਹੋਰ ਤਾਂ ਪਤਾ ਨਹੀਂ, ਉਹ ਕਹਿੰਦੇ ਪੰਜਾਬ ਦਾ, ਕਹਿੰਦੇ ਜੇ ਮਤਲਬ ਇਹ ਸਾਰੀਆਂ ਵੋਟਾਂ ਵੀ ਸਿਸਟਮ ਆਏ ਜੀ ਚੱਲਦਾ ਰਿਹਾ ਇਹਨਾਂ ਦਾ ਦਿੱਲੀ ਵਾਲਾ, ਵੀ ਲਗਭਗ 500 ਕਰੋੜ ਵੱਜ ਜਾਣਾ ਪੰਜਾਬ ਦਾ।
ਵੱਜ ਜਾਣਾ ਕਿ ਲੱਗ ਜਾਣਾ?
ਨਹੀਂ ਬਚ ਜਾਣਾ ਵੀਰ ਜੀ, ਹੈਲੀ ਹੈਲੀਕਾਪਟਰਾਂ ਦੇ ਹੋਰ ਸਾਰਾ, ਉਹ ਤਾਂ ਵੈਸੇ ਹੀ ਬੰਦ ਕਰਤਾ, ਊਂ ਵੀ ਵੈਸੇ ਵੀ ਵੱਜ ਜਾਣਾ ਯਾਰ, ਵੱਜ ਜਾਣਾ।
ਨਹੀਂ ਉਹ ਜਿਹੜਾ ਇਹਨਾਂ ਨੇ ਉਹ ਜਹਾਜ਼ਾ ਲਿਆ ਸੀ 8 ਸੀਟਾਂ ਵਾਲਾ, VIP ਕਹਿੰਦੇ, ਉਹ ਤਾਂ ਵਿਚਾਰਾ ਜਮਾਂ ਔਖਾ ਹੋ ਜਾਣਾ ਕੰਮ, ਉਹ ਤਾਂ ਪਹਿਲਾਂ ਹੀ ਕਿਉਂ, ਹੁਣ ਤਾਂ ਚੱਲ ਚੋਣ ਪ੍ਰਚਾਰ ਆ, ਇਹ ਪਾਰਟੀ ਖਰਚ 'ਚ ਇਹਨੇ ਵਰਤਣਾ ਸੀ, ਹੁਣ ਸੁਪਰੀਮੋ ਸਮਝ ਕੇ ਜਾਣਾ ਨੇ, ਅਤੇ ਰਹੇ ਇਕੱਲੇ ਮਾਨ ਸਾਹਿਬ। ਹੁਣ ਮਾਨ ਸਾਹਿਬ ਇਕੱਲੇ ਵਿਚਾਰੇ ਪੰਜਾਬ ਸੰਭਾਲਣਗੇ, ਜਾਂ ਦਿੱਲੀ, ਜਾਂ ਗੁਜਰਾਤ, ਜਾਂ ਗੋਆ, ਜਾਂ ਫਿਰ ਹਰਿਆਣੇ ਦੀ ਇੱਕ ਸੀਟ ਭਾਈ, ਮਾਨ ਸਾਹਿਬ 'ਤੇ ਬੋਝ ਬੜਾ ਵੱਡਾ ਪੈ ਗਿਆ ਜੀ,
ਬਹੁਤ ਵੱਡਾ ਪੈ ਗਿਆ।
ਪਰ ਇਹ ਫਾਇਦਾ ਹੋ ਗਿਆ ਮਾਨ ਸਾਹਿਬ ਦਾ, ਉਹ ਚੁਟਕੀ 'ਚ ਹੀ ਨੈਸ਼ਨਲ ਲੀਡਰ ਬਣ ਗਏ, ਸੁਪਰੀਮੋ ਸਾਹਿਬ ਤਾਂ ਹੁਣ ਗਏ ਅੰਦਰ,
ਚੁਟਕੀ 'ਚ MSP ਚਾਹੇ ਮਿਲੀ ਆ ਚਾਹੇ ਨਹੀਂ ਮਿਲੀ, ਉਹ ਨੈਸ਼ਨਲ ਲੀਡਰ ਬਣ ਗਏ।
ਹਾਂ, ਇੱਕ ਮਿੰਟ ਚੁਟਕੀ 'ਚ ਬਸ ਉਹ ਲੀਡਰ ਬਣ ਗਏ, ਕਿਉਂਕਿ ਹੁਣ ਆਮ ਆਦਮੀ ਪਾਰਟੀ ਜੇਕਰ ਕੋਈ ਪ੍ਰੋਗਰਾਮ ਕਰ ਰਹੀ ਆ ਤਾਂ ਉੱਥੇ ਜਿਹੜੇ,
ਇੱਕ ਕਿਸੇ ਨੇ ਲਿਖਿਆ ਉਹ ਚੁਟਕੀ ਤੋਂ ਗੱਲ ਯਾਦ ਆ ਗਈ, ਚੁਟਕੀ ਵਾਲੇ ਲੀਡਰ ਨੇ ਹੀ ਲਿਖਿਆ, ਉਹ ਬੀਬਾ ਜੀ ਨੇ, ਉਹ ਕਹਿੰਦੀ ਵੀ ਦੇਸ਼ ਭਗਤ ਕੇਜਰੀਵਾਲ ਜੀ ਅੰਦਰ ਗਏ, ਐਂ ਫੋਟੋ ਜੀ ਇੱਕ ਪਾਈ ਉਹਨਾਂ ਨੇ, ਉਹਨੇ ਧਰਮ ਪਤਨੀ ਨਾਲ ਘਰੇ ਗਏ, ਕਈ ਹੋਰ ਖੜੇ, ਜੋੜਾ ਮਾਜਰਾ ਜੀ ਹੋਰ ਖੜੇ ਆ। ਮੈਂ ਸੋਚੀਆ ਮੈਂ ਕਿਹੋ ਜਿਹਾ ਦੇਸ਼ ਭਗਤ ਆ ਜਿਹੜਾ 45 ਕਰੋੜ ਦੇ ਹੀ ਨਹੀਂ ਦੱਸ ਸਕਿਆ, ਜਿਹੜਾ ਆਪਦੇ ਲੀਡਰਾਂ ਦੇ ਹੀ ਨਾਂ ਲੈ ਗਿਆ ਅੰਦਰ, ਕਿਹੋ ਜਿਹਾ ਉਹ ਦੇਸ਼ ਭਗਤ ਆ।
ਦੇਖੋ ਜੀ, ਸੁਪਰੀਮੋ ਸਾਹਿਬ ਨੂੰ ਫਸਾਇਆ ਜਾ ਸਕਦਾ, ਨਾਮ ਨਾ ਲਿਆ ਹੋਵੇ ਉਹਨੇ ਜਾਣ ਕੇ ਕਿ
ਮੈਂ ਕਹਿਣਾ ਜਮਾ, ਜਦੋਂ ਇਹ ਪੰਜਾਬ 'ਚ ਕਰਦੇ ਆ ਇਹ ਪੂਰੇ ਇਮਾਨਦਾਰ ਨੇ, ਜਦੋਂ ਇਹਨਾਂ ਨਾਲ ਕੋਈ ਕਰਦਾ ਉਦੋਂ
ਧੱਕਾ ਵੀਰ ਜੀ,
ਨਹੀਂ ਉਦੋਂ ਵੀ ਇਹ ਪੂਰੇ ਇਮਾਨਦਾਰ ਨੇ, ਉਦੋਂ ਇਹ ਦੇਸ਼ ਭਗਤ ਨੇ,
ਮਤਲਬ ਇਹ ਤਾਂ ਫਿਰ ਹੈ। ਗੱਲ ਫਿਰ ਕਰਤਾਰਾਂ 'ਤੇ ਆ ਗਈ, ਜਿਹੜੀਆਂ ਗੱਲਾਂ ਤੁਸੀਂ ਪੰਜਾਬ 'ਚ ਕਰਦੇ ਹੋ ਉਹ ਗੱਲਾਂ ਤੁਹਾਡੇ ਨਾਲ ਹੁਣ ਬਾਹਰ ਹੋ ਰਹੀਆਂ, ਅਤੇ ਜਿਹੜੇ ਹਾਲਾਤਾਂ ਨੂੰ ਲੈ ਕੇ ਤੁਸੀਂ ਦੂਜਿਆਂ ਨੂੰ ਭੰਡਦੇ ਸੀ ਉਹ ਹਾਲਾਤ ਹੁਣ ਤੁਹਾਡੇ ਹੋ ਰਹੇ ਆ, ਉਹਨਾਂ ਸਾਰੀਆਂ ਗੱਲਾਂ 'ਚ ਤੁਸੀਂ ਨਹੀਂ ਖੜੇ ਹੋ ਰਹੇ।
ਇੱਕ ਨੈਸ਼ਨਲ ਪੋਲੀਟਿਕਸ 'ਚੋਂ ਇਹ ਗੱਲ ਨਿਕਲ ਕੇ ਜ਼ਰੂਰ ਆ ਰਹੀ ਆ ਜੀ, ਬੀਜੇਪੀ ਦੀ ਇੰਨੀ ਤਕੜੀ ਪੁਜੀਸ਼ਨ ਵੀ ਨਹੀਂ ਜਿੰਨੀ ਬਣਾਈ ਜਾ ਰਹੀ ਆ, ਐਡਾ ਤਕੜਾ ਕੰਮ ਹੈ ਨਹੀਂ
ਹਜੇ ਬਿਲਕੁਲ, ਕਿ ਇਸ ਵਾਰ ਟੱਕਰ ਹੋ ਸਕਦੀ ਆ। ਕਿ ਮੈਂ ਵੀ ਜਿੰਨਾ ਕੁ ਪੜ੍ਹ ਰਿਹਾ ਨੈਸ਼ਨਲ ਖਬਰਾਂ ਨੂੰ ਤਾਂ ਕੁਝ ਚੰਗੀਆਂ ਖਬਰਾਂ ਨਹੀਂ ਆ ਰਹੀਆਂ, ਜੋ ਇਹ ਨੈਸ਼ਨਲ ਮੀਡੀਆ ਉਹ ਤਾਂ ਤੁਸੀਂ ਹੁਣ ਉੱਥੋਂ ਉੱਥੇ ਇੱਕ ਗੱਲ ਹੀ ਆ ਰਹੀ ਸਿਰਫ, ਉਹ ਤਾਂ ਦਿਖਾ ਰਹੇ ਆ ਕਿ 400 ਪਾਰ ਆ ਜੀ, ਪਰ ਗਰਾਊਂਡ ਕੁਛ ਹੋਰ ਕਹਿ ਰਹੇ ਆ ਜੀ, ਕਿ ਇਹ ਵਾਕਈ ਇਸ ਵਾਰ ਗਰਾਊਂਡ ਹੋਰ ਹੈਗਾ ਜਾਂ ਨਹੀਂ। ਪਰ ਜਿਹੜੀ ਇਸ ਵਾਰ ਦੀ ਚੋਣ ਹੈ ਬਹੁਤ ਖਾਸ, ਲੋਕ ਮੰਨਣ ਨਾ ਮੰਨਣ ਇਹ ਗੱਲ ਪਾਰਟੀਆਂ ਨੂੰ ਪਤਾ, ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਸ਼ਿਵ ਸੈਨਾ ਹੋਵੇ, NCP ਹੋਵੇ, ਜਾਂ ਦੱਖਣ ਦੀਆਂ ਪਾਰਟੀਆਂ ਹੋਣ ADMK DMK ਹੋ ਗਈ ਜਾਂ ਬਾਕੀ, ਸਾਰਿਆਂ ਨੂੰ ਪਤਾ ਕਿਹੜੀ ਇੱਦੂ ਬਾਅਦ ਸੱਜਣਾ ਕੀ ਹੋਣਾ, ਇਹ ਕਿਸ ਨੂੰ ਨਹੀਂ ਪਤਾ। ਇਹ ਸਿਰਫ ਦੋ ਬੰਦਿਆਂ ਨੂੰ ਪਤਾ ਜਾਂ ਤਿੰਨ ਨੂੰ, ਮੰਨ ਲਓ ਇੱਕ ਰੱਬ ਨੂੰ, ਇੱਕ ਨਰਿੰਦਰ ਮੋਦੀ ਨੂੰ ਅਤੇ ਇੱਕ ਅਮਿਤ ਸ਼ਾਹ ਨੂੰ। ਇਹਨਾਂ ਤਿੰਨਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਕਿ ਇੱਦੂ ਬਾਅਦ ਦੇਸ਼ 'ਚ ਕੀ ਹੋਣਾ
ਜੇ ਸਰਕਾਰ ਆ ਗਈ।
ਹਾਂ, ਜੇ ਸਰਕਾਰ ਆ ਗਈ,
ਪਰ ਓਪੋਜੀਸ਼ਨ ਤਕੜੀ ਆਊ ਜੇ ਇਹਨਾਂ ਦੀ ਸਰਕਾਰ ਨਾ, ਇਹ ਵੀ ਤੈਨੂੰ ਦੱਸ ਦਿੰਦਾ ਮੈਂ। ਇਹ ਵੀ ਇਹ ਗੱਲ
ਤਾਂ ਬਹੁਤ ਜ਼ਰੂਰੀ ਆ। ਅਤੇ ਉਦੋਂ ਬਾਅਦ 29 ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਇਹਨਾਂ ਨੇ ਕਰਨਾ, ਉਦੋਂ ਬਾਅਦ ਤਾਂ ਬਸ ਫਿਰ ਤਾਂ ਦੋ ਦਿਨ ਪਤਾ ਕੀ ਹੋਣਾ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ, ਰੱਬ ਨੂੰ ਵੀ ਪਤਾ
ਨਹੀਂ ਪਰ
ਕੀ ਕਰਨਗੇ।
ਕੁਦਰਤ ਦੇ ਰੰਗ ਨਿਆਰੇ ਹੁੰਦੇ ਆ, ਕੋਈ ਪਤਾ ਨਹੀਂ ਕੀ ਹੋ ਜੇ, ਕੀ ਬਾਜੀ ਪਲਟ ਜੇ, ਕੁਛ ਨਹੀਂ ਪਤਾ।
ਜੇ ਤੁਸੀਂ ਦੇਖਦੇ
ਹੋ, ਤੁਸੀਂ ਦੇਖੋ 22 ਅਤੇ ਹੁਣ 24, ਕਿੰਨਾ ਕੁ ਫਰਕ ਆ, ਉਹੀ ਦਿਨ ਚੱਲ ਰਹੇ ਨੇ, ਉਹੀ ਆ ਸਾਰਾ ਕੁਛ, ਅਤੇ ਉਦੋਂ ਕਿਵੇਂ ਤੂਤੀ ਬੋਲੀ ਸੀਗੀ, ਆਹ ਦਿਨਾਂ ਦੇ ਵਿੱਚ ਸਰਕਾਰ ਬਣੀ ਕਿਵੇਂ, ਅਤੇ ਫਿਰ ਕਿਵੇਂ ਜਾ ਕੇ ਬਦਲ ਗਿਆ ਅਤੇ ਬਦਲ ਗਿਆ ਸਿਸਟਮ।
ਹੁਣ ਵੀ ਤੂਤੀ ਬੋਲ ਰਹੀ ਆ, ਹੁਣ ਪੁੱਠੇ ਪਾਸੇ ਬੋਲ ਰਹੀ ਆ,
ਦੇਖੋ ਦੇਖੋ ਕੀ ਹੁੰਦਾ ਗਾ।
ਅਤੇ ਸੁਖਵੰਤੀ ਚੱਲ ਗਿਆ ਆਪਾਂ ਕਿ ਰੁਕਣਾ ਹੈ। ਅੱਛਾ ਜੀ,
ਦੋ ਮਿੰਟ ਰੁਕ ਜਾਊਗਾ
ਨਾ ਸੁਖਵੰਤ ਜੀ, ਆ ਜਾਂਦੇ। ਦੇਖੋ ਜੀ, ਅਸੀਂ ਸੁਖਵੰਤੀ ਦਾ ਇੰਨਾ ਕਿਹੜਾ ਮੰਨਦੇ ਹਾਂ, ਸੁਖਵੰਤ ਦੇ ਆਖੇ ਹੁਣ ਅਸੀਂ ਪ੍ਰੋਗਰਾਮ ਬੰਦ ਨਹੀਂ ਕਰਦੇ, ਇਹ ਸੁਖਵੰਤ ਕਹਿੰਦਾ ਤਾਂ ਫਿਰ ਹੀ ਅਸੀਂ ਬਈ ਅੱਗੇ ਵੱਧਦੇ ਹਾਂ। ਪਰ ਹੁਣ ਜਿਹੜੇ ਜਾਖੜ ਸਾਹਿਬ ਨੇ,
ਜਾਖੜ ਸਾਹਿਬ ਜੀ ਦਾ ਵੀ ਆ ਰਿਹਾ, ਕਹਿੰਦੇ ਟਿਕਟ ਮੰਗ ਰਹੇ ਨੇ ਫਿਰੋਜ਼ਪੁਰ ਤੋਂ,
ਕਿਆ ਗੱਲ ਕਰਦੇ ਆ,
ਕਿਆ ਗੱਲ ਕੀ ਕਰਨੀ ਹੈ, ਕਿਆ ਗੱਲ
ਨਹੀਂ ਜੀ। ਉਹ ਕਹਿੰਦੇ ਮੈਂ ਤਾਂ ਐਕਟਿਵ ਸਿਆਸਤ ਚੋਂ ਅਸਤੀਫਾ ਦੇਤਾ, ਮਤਲਬ ਮੈਂ
ਫਕਰਾਂ ਦੀ ਮਾਂ ਹੋ ਜਾ, ਤੂੰ ਭੁੱਲ ਗਿਆ, ਕੁਛ ਵੀ ਹੋ ਸਕਦਾ।
ਬਿਲਕੁਲ ਜੀ ਬਿਲਕੁਲ,
ਮਤਲਬ ਟਿਕਟ ਮੰਗ ਰਹੇ ਆਪਦੇ ਲਈ ਨਹੀਂ ਮੰਗਦੇ ਹੋਣਗੇ, ਹੋਰ ਕਿਸੇ ਲਈ ਮੰਗਦੇ ਹੋਣਗੇ।
ਲਓ ਜੀ, ਬਾਬਾ ਰਾਮਦੇਵ ਜੀ,
ਹਾਂ ਜੀ, ਉਹਨਾਂ ਨੂੰ ਕੀ ਹੋ ਗਿਆ ਹੁਣ,
ਉਹਨਾਂ ਨੇ ਕਹਿੰਦੇ ਮਾਫ਼ੀ ਮੰਗ ਲਈ ਸੁਪਰੀਮ ਕੋਰਟ 'ਚ।
ਚਲੋ ਜੀ,
ਉਹਨਾਂ ਦੀ ਮਸ਼ਹੂਰੀਆਂ ਲੈ ਕੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਸੀ, ਕਿਉਂਕਿ ਜਿਹੜੇ ਤੁਸੀਂ ਇਹ ਇਸ਼ਤਿਹਾਰ ਦੇ ਰਹੇ ਹੋ ਨਾ ਜੀ, ਇਹ ਗੁੰਮਰਾਹ ਕਰਨ ਵਾਲੇ ਆ। ਅਤੇ ਇਸ ਤੋਂ ਪਹਿਲਾਂ ਰਾਮਦੇਵ ਜੀ ਕਲੇਮ ਵੀ ਕਰਦੇ ਸੀ ਕਿ ਜੀ ਮੇਰੇ ਇਸ਼ਤਿਹਾਰ ਨੇ ਨਾ ਬਿਲਕੁਲ ਠੀਕ ਨੇ,
ਜਿਹੜੀਆਂ
ਮੈਂ ਦਵਾਈਆਂ ਬਣਾਈਆਂ ਜਮਾਂ ਠੀਕ ਆ, ਜਿਵੇਂ ਮੈਂ ਦਿਖਾ ਰਿਹਾ ਉਵੇਂ ਕੰਮ ਕਰਦੇ
ਆ। ਕੀ ਹੋ ਗਿਆ, ਅਕਾਲੀ ਦਲ ਕੀ ਕਰ ਰਿਹਾ ਹੈਗਾ,
ਕੀ ਹੋ ਗਿਆ ਜੀ?
ਇਹ ਕੀ ਪ੍ਰੈਸ ਕਾਨਫਰੰਸ ਕਰਤੀ ਕਲੇਰ ਸਾਹਿਬ ਨੇ? ਕਿਸੇ ਦੀ ਸ਼ਿਕਾਇਤ ਵਗੈਰਾ ਕੀਤੀ ਇਹਨਾਂ ਨੇ ਕੋਈ? ਦੇਖੋ ਜੀ, ਕੋਈ ਸ਼ਿਕਾਇਤ ਕਰੀ ਆ ਕਿਸੇ ਦੀ ਇਹਨਾਂ ਨੇ?
ਉਧਰ ਕਹਿੰਦੇ ਜੀ ਰਮਨੀਤ ਸਿੰਘ ਬਿੱਟੂ ਜੀ ਵੀ ਆਪਣੇ ਹਲਕੇ ਵਿੱਚ ਪਹੁੰਚ ਚੁੱਕੇ ਆ, ਕਹਿੰਦੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਹੋ ਰਿਹਾ ਜੀ, ਕਹਿੰਦੇ ਪੂਰੀ ਬੱਲੇ ਬੱਲੇ ਉਹਨਾਂ ਦੀ ਹੋ ਰਹੀ ਆ। ਰਾਮਦੇਵ ਜੀ ਦੀ ਖਬਰ ਆ ਰਹੀ ਆ, ਉਹ ਕਹਿੰਦੇ ਯੋਗ ਗੁਰੂ ਰਾਮਦੇਵ ਨੂੰ ਸੁਪਰੀਮ ਕੋਰਟ ਤੋਂ ਫਟਕਾਰ ਲੱਗੀ ਆ ਜੀ, ਅਤੇ ਕਹਿੰਦੇ ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ 'ਚ ਹੋਈ ਸੁਣਵਾਈ, ਅਤੇ ਕੰਟੈਂਪਟ ਆਫ ਕੋਰਟ ਦੀ ਵੀ ਕਾਰਵਾਈ ਕਰੇਂਗੇ ਸੁਪਰੀਮ ਕੋਰਟ। ਕਹਿੰਦੇ ਇਹਨਾਂ ਨੇ ਕਹਿੰਦੇ ਝੂਠਾ ਹਲਫ਼ਨਾਮਾ ਪੇਸ਼ ਕੀਤਾ। ਵਾਹ ਜੀ ਵਾਹ ਬਾਬਾ ਰਾਮਦੇਵ ਜੀ। ਤਾਂ ਬਾਬਾ ਰਾਮਦੇਵ ਜੀ ਇਹੀ ਕਹਿੰਦੇ ਸੀ, ਕਿਹੜਾ ਕਹਿੰਦੇ ਪੈਟਰੋਲ ਕਿੰਨੇ ਰੁਪਏ ਹੋ ਜੂਗਾ ਜੀ, ਕਹਿੰਦੇ 40-40 ਰੁਪਈਆਂ ਸੀ, ਤਾਂ ਕਹਿੰਦੇ ਮਹਿੰਗਾਈ ਮਹਿੰਗੂਈ ਘੱਟ ਜੂਗੀ। ਅਤੇ ਹੁਣ ਬਾਬਾ ਰਾਮਦੇਵ ਜੀ ਕਿੱਥੇ ਆਏ, ਥਿਆਉਂਦੇ ਨਹੀਂ, ਪਰ ਥਿਆਉਣਾ ਕਿੱਥੇ ਰਤਨ ਜੀ, ਐਡੀ ਵੱਡੀ ਕੰਪਨੀ ਖੜੀ ਕਰ ਲਈ
ਜੀ,
ਉਸ ਤੋਂ ਬਾਅਦ ਚੰਗਾ ਵਪਾਰ ਸ਼ੁਰੂ ਹੋ ਗਿਆ। ਇੱਕ ਵਾਰ ਨਾ ਨੈਸ਼ਨਲ TV 'ਤੇ ਡਿਬੇਟ ਹੋ ਰਹੀ ਸੀ
ਜੀ
ਕਰੋਨਾ ਕਾਲ ਦੇ ਵਿੱਚ, ਤਾਂ ਉਦੋਂ ਇਹਨਾਂ ਨੇ ਆਪਦੀ ਇੱਕ ਦਵਾਈ ਬਣਾਈ ਸੀ ਜਿਹਨੂੰ ਲੈ ਕੇ ਕਲੇਮ ਕਰਦੇ ਸੀ ਜੀ ਕਿ ਇਹ ਕਰੋਨਾ ਦੀ ਦਵਾਈ ਆ। ਤਾਂ ਇੱਕ ਪਾਸੇ ਬੈਠਾ ਹੋਇਆ ਸੀ ਡਾਕਟਰ ਇੱਕ
ਜੀ,
ਬਹੁਤ ਮਸ਼ਹੂਰ ਉਹ, ਮਤਲਬ ਜਦੋਂ ਇਹਨਾਂ ਦੀ ਉਹ ਟੀਵੀ ਨੇ ਸਕਰੀਨ ਜੀ ਬਣਾਈ ਨਾ, ਉਹ ਫਰੇਮ ਜਿਹਾ ਬਣਾ ਕੇ ਲਾਇਆ ਇਹਨਾਂ ਦਾ ਟੇਢਾ ਉਹ ਐ ਲੰਮੇ ਜਿਹਾ, ਤੇ ਇਹਨਾਂ ਦੀ ਦਵਾਈ ਚੱਕ ਕੇ ਅੱਗੇ ਰੱਖ ਲਈ ਆਪਦੇ ਮੇਜ਼ ਤੇ ਕਿ ਉਹ ਵਿੱਚ ਆ ਜੇ ਮੇਰੇ ਫਰੇਮ ਦੇ, ਉਹ ਵਿੱਚ ਆ ਜਾਂਦੀ ਸੀ। ਜਦੋਂ ਉਸ ਚੀਜ਼ ਨੂੰ ਲੈ ਕੇ ਇੱਕ ਚੈਨਲ ਡਿਬੇਟ ਕਰ ਰਿਹਾ
ਜੀ
ਕਿ ਚੀਜ਼ ਸਹੀ ਹੈ ਜਾਂ ਗਲਤ ਆ, ਰਾਮਦੇਵ ਜੀ ਉਹ ਦਵਾਈ ਚੱਕ ਕੇ ਅੱਗੇ ਰੱਖ ਲਈ ਕਿ ਲੈ ਵੀ ਆਪਣੇ ਤਾਂ ਫ੍ਰਿਜ ਮਸ਼ਹੂਰੀ ਹੋ ਜਾਣੀ ਆ। ਗਾਂਹ ਡਾਕਟਰ ਵੀ ਅੱਗੋਂ ਗਰਮ ਸੁਭਾਅ ਦਾ ਸੀ, ਉਹ ਪੈ ਗਿਆ ਐਂਕਰ ਦੇ ਗਲ, ਉਹ ਜੇ ਮੈਨੂੰ ਇੱਥੇ ਬਿਠਾਉਣਾ ਨਾ ਆ ਬਾਬੀ ਦਵਾਈ ਚੁਕਾਓ। ਕਹਿੰਦੇ ਪਾਸ ਹੋਈ ਨੀ ਨਾ ਕੋਈ ਟੈਸਟ ਹੋਇਆ, ਤੁਸੀਂ ਇਹਦੀ ਮਸ਼ਹੂਰੀ ਲਾ ਰਹੇ ਹੋ ਅੱਗੇ ਬੇਫਾਲਤੂ। ਬਾਬੇ ਕਹਿੰਦੇ ਕੋਈ ਬਾਤ ਨੀ ਕੋਈ ਬਾਤ ਨੀ, ਹਮ ਉਠਾ ਲੈਂਗੇ ਉਠਾ ਲੈਂਗੇ ਉਠਾ ਲੈਂਗੇ। ਉਹਨਾਂ ਨੇ ਚੱਕ ਕੇ ਪਾਸੇ ਰੱਖੀ, ਫਿਰ ਉਹ ਡਾਕਟਰ ਨੇ ਡਿਬੇਟ ਕੀਤੀ ਉਹਦੇ ਨਾਲ। ਮਤਲਬ ਇਹ ਚੀਜ਼ਾਂ ਕਈ ਬੰਦੇ ਵਧੀਆ ਹੈਗੇ ਆ ਅਜੇ ਵੀ, ਤੇ ਹੁਣ ਕਿੰਨੇ ਨੈਸ਼ਨਲ ਚੈਨਲ ਨੇ ਨਿਊਜ਼ ਵਾਲੇ ਨੇ ਜਿਹਨਾਂ ਨੇ ਉਹਨਾਂ ਦੀਆਂ ਖਬਰਾਂ ਚਲਾਈਆਂ ਕਿ ਦਵਾਈ ਬਣਾ ਤੀ ਕਰੋਨਾ ਦੀ ਜੀ, ਇਸ਼ਤਿਹਾਰ ਵੀ ਉਹਨੇ ਲੈਣੇ ਸੀ, ਪਰ ਉਹਨੇ ਦਵਾਈ ਦਵੂਈ ਕੋਈ ਬਣੀ ਬੁਣੀ ਨਹੀਂ ਸੀ। ਤਾਂ ਇਹ ਚਰਚਾ ਮੈਂ ਚੱਲਦੀ ਰਹਿੰਦੀ ਆ। ਹੁਣ ਫਿਰ ਹੁਣ ਵਾਕਈ ਕੀ ਅਕਾਲੀ ਦਲ ਰਤਨ ਜੀ ਕਰੂਗਾ ਇੱਕ ਪਾਰਟੀ ਇੱਕ ਉਮੀਦਵਾਰੀ?
ਹਾਂਜੀ ਹਾਂ,
ਮਤਲਬ ਜੇ ਅੱਜ ਜੇ ਕੱਲ ਇਹ ਕਹਿਤਾ ਪ੍ਰਧਾਨ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਕਿ ਅਸੀਂ ਚੋਣ ਨਹੀਂ ਲੜਾਂਗੇ, ਤੇ ਵਾਕਈ ਉਹਨਾਂ ਦੇ ਨਾਲ ਉੜੀਸਾ ਦੀ ਵੀ ਸੂਚੀ ਆ ਗਈ ਜੀ,
ਧਰਮਵੀਰ ਗਾਂਧੀ ਦੀ ਤਸਵੀਰ ਆ ਗਈ ਹੈ ਰਾਹੁਲ ਗਾਂਧੀ ਜੀ ਨਾਲ।
ਵਾਹ ਜੀ ਵਾਹ। ਲੈ ਇੱਕ ਹੋਰ ਆ, ਮਤਲਬ ਜਦੋਂ ਈਡੀ ਨੂੰ ਲੈ ਕੇ ਲੋਕਾਂ ਦੇ ਸ਼ੱਕ ਖੜੇ ਹੋ ਰਹੇ ਆ
ਜੀ,
ਮਹਾਰਾਸ਼ਟਰ ਦੇ ਵਿੱਚ ਇੱਕ ਉਮੀਦਵਾਰ ਐਲਾਨਿਆ ਸ਼ਿਵ ਸੈਨਾ ਨੇ
ਜੀ,
ਰਤਨ ਜੀ ਇੱਕ ਘੰਟੇ ਬਾਅਦ ਉਹਨੂੰ ਈਡੀ ਦਾ ਨੋਟਿਸ ਆ ਜਾਂਦਾ। ਵਾਹ ਯਾਰ ਕਿਆ ਗੱਲ ਕਰਦੇ ਹੋ, ਹੁਣ ਤਾਂ ਲੋਕ ਸੋਸ਼ਲ ਮੀਡੀਆ ਤੋਂ ਕਿੰਨੀਆਂ ਸਕਿੱਟਾਂ ਬਣਾ ਰਹੇ ਆ ਕਿ ਕੋਈ ਗੱਡੀ ਚੀੜੀ ਟੀਮ ਆਉਂਦੀ ਆ।
ਸ਼ੀਤ ਅੰਗਰਾਲ ਜੀ ਕਹਿੰਦੇ ਹਾਈ ਕੋਰਟ ਜਾਵਾਂਗੇ,
ਕਾਨੂੰਨ
ਲੈ ਅਸਤੀਫਾ ਮਨਜ਼ੂਰ ਕਰਾਉਣ ਨੂੰ ਲੈ ਕੇ।
ਅੱਛਾ, ਕਹਿੰਦੇ ਹਾਈ ਕੋਰਟ ਜਾਵਾਂਗੇ,
ਖਬਰ ਆ ਗਈ।
ਪਰ ਇਹ ਭੁੱਲ ਗਏ, ਇਸ ਤੋਂ ਪਹਿਲਾਂ ਇੱਕ ਮਾਮਲੇ 'ਚ ਅਦਾਲਤ ਕਹਿ ਚੁੱਕੀ ਆ, ਜੇਕਰ ਆਪਾਂ ਸਹੀ ਹਾਂ ਤਾਂ
ਜੀ,
ਆਪਾਂ ਗਲਤ ਨਹੀਂ ਹੁੰਦੇ ਤਾਂ, ਕਿ ਇਹ ਜਿਹੜਾ ਅਧਿਕਾਰ ਖੇਤਰ ਆ ਇਹ ਸਪੀਕਰ ਸਾਹਿਬ ਦਾ।
ਚਲੋ ਕੋਈ ਨਹੀਂ,
ਹੁਣ ਰੌਲਾ ਪੈ ਗਿਆ ਨਾ ਹਰਿਆਣੇ 'ਚ ਵੀ, ਲੈ ਗੱਲ ਹੋਰ ਯਾਦ ਆ ਗਈ, ਇਹਨੇ ਹੁਣ ਹਰਿਆਣੇ 'ਚ ਮੁੱਖ ਮੰਤਰੀ ਬਣਾਇਆ। ਠੀਕ ਆ ਜੀ, ਵੱਡੇ ਵੱਡੇ ਦਿਮਾਗ ਭਾਰਤੀ ਜਨਤਾ ਪਾਰਟੀ ਕੋਲ ਹੈਗੇ ਆ, ਵੱਡੇ ਵੱਡੇ ਥਿੰਕ ਟੈਂਕ ਇਹਨਾਂ ਕੋਲ ਹੈਗੇ ਆ, ਪਰ ਉਹ ਵੀ ਕਿਹੜੀ ਮਿਸਟੇਕ ਕਰ ਜਾਂਦੇ ਆ। ਇੱਕ ਹਾਈਕੋਰਟ ਜਜਮੈਂਟ ਇਹ ਆ ਕਿ ਜੇਕਰ ਕਿਸੇ ਥਾਂ 'ਤੇ ਇੱਕ ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਇਲੈਕਸ਼ਨ ਕਰਵਾਉਣ ਦੇ ਵਿੱਚ ਵਿਧਾਨ ਸਭਾ ਦਾ, ਤਾਂ ਤੁਸੀਂ ਬਾਈ ਇਲੈਕਸ਼ਨ ਨਹੀਂ ਕਰਵਾਉਣਾ, ਉੱਥੇ ਤੁਸੀਂ ਕਰਵਾ ਨਹੀਂ ਸਕਦੇ। ਹੁਣ ਹਰਿਆਣੇ 'ਚ ਮੁੱਖ ਮੰਤਰੀ ਇਹਨਾਂ ਨੇ ਬਣਾਤਾ, ਉਹ MLA ਹੈ ਨਹੀਂ ਸੀ, ਇਹਨਾਂ ਨੇ ਭਾਈ ਖੱਟਰ ਸਾਹਿਬ ਦਾ ਰਿਜ਼ਾਇਨ ਕਰਵਾ ਕੇ, ਅਤੇ ਕਹਿੰਦੇ ਉੱਥੇ ਅਸੀਂ ਬਾਈ ਇਲੈਕਸ਼ਨ ਕਰਵਾਉਣੀ ਆ, ਹੁਣ ਕੰਮ ਪੈ ਗਿਆ ਫਿੱਕਾ। ਇਹਨਾਂ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਆਪਦਾ ਟਾਈਮ ਨਹੀਂ ਪੂਰਾ ਕਰਨਾ ਜੀ, ਜਾਂ ਤਾਂ ਇਹਨਾਂ ਦੀ ਸਰਕਾਰ ਇਹਨੂੰ ਪਹਿਲਾਂ ਭੰਗ ਕਰਨੀ ਪੈਣੀ ਆ, ਜਾਂ ਫਿਰ ਮੁੱਖ ਮੰਤਰੀ ਬਦਲਣਾ ਪਊਗਾ। ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੋ ਗਈ ਹਰਿਆਣੇ 'ਚ ਹੁਣ,
ਸਭ ਮੁਸ਼ਕਲਾਂ ਦੂਰ ਕਰ ਦੇਣਗੇ ਦੇਖੀਏ।
ਹਾਂ
ਹੋਣਾ ਕੀ ਆ, ਜਿਹੜੇ ਅਸਾਰ ਬਣ ਰਹੇ ਆ ਨਾ।
ਹਾਂ, ਪਰ ਹਾਲਾਤ ਠੀਕ ਨਹੀਂ ਸਿਆਸਤ ਦੇ, ਅਤੇ ਦੂਸਰੇ ਪਾਸੇ ਹੁੱਡਾ ਸਾਹਿਬ ਵੀ ਕਹਿੰਦੇ ਕਾਫ਼ੀ ਐਕਟਿਵ ਹੋ ਰਿਹਾ, ਅਤੇ ਹਰਿਆਣੇ 'ਚ ਵੀ ਸ਼ਾਇਦ ਹਾਲਾਤ ਬਦਲ ਜਾਣ, ਕਾਂਗਰਸ ਥੋੜ੍ਹੀ ਸਟਰੋਂਗ ਹੋ ਕੇ ਨਿਕਲ ਜੇ, ਪਤਾ ਨਹੀਂ। ਪਰ ਕਿਉਂਕਿ ਕਿਸਾਨੀ ਅੰਦੋਲਨ ਦਾ ਲਗਾਤਾਰ ਜਿਹੜਾ ਪ੍ਰਭਾਵ ਰਿਹਾ ਹਰਿਆਣੇ 'ਚ ਵੀ, ਪਰ ਕਿਸਾਨ ਜਿਹੜਾ ਮਾਰ ਦਿੱਤਾ ਗਿਆ ਸੀ, ਕਤਲ ਕੀਤਾ ਗਿਆ ਸ਼ੁਭ ਕਰਨ, ਉਹਦੇ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਸੀ ਕਿ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਮੇਟੀ ਬਣਾਈ ਆ ਜਾਂਚ ਦੇ ਲਈ, ਇੱਕ SIT ਬਣਾਈ ਆ, ਤੁਸੀਂ ਉਹਨੂੰ ਰੋਕ ਦਿਓ ਜੀ, ਉਹ ਕਰਾਉਣਾ ਜੀ। ਉਹ ਕਹਿੰਦੇ ਕਿਉਂ? ਹਰਿਆਣਾ ਸਰਕਾਰ ਕਹਿੰਦੀ ਦੇਖੋ ਜੀ, ਇਹਦੇ ਨਾਲ ਨਾ ਜਿਹੜੇ ਪੁਲਿਸ ਵਾਲੇ ਆ ਜਾਂ ਪੁਲਿਸ ਡਿਪਾਰਟਮੈਂਟ ਆ, ਇਹਦੇ ਮਨੋਬਲ ਦੇ ਉੱਪਰ ਪ੍ਰਭਾਵ ਪਊਗਾ। ਸੁਪਰੀਮ ਕੋਰਟ ਕਹਿੰਦੇ ਨਹੀਂ, ਜੇਕਰ ਹਾਈ ਕੋਰਟ ਤੋਂ ਕੋਈ ਕਮੇਟੀ ਬਣੀ ਆ, ਕੋਈ ਸਾਬਕਾ ਜੱਜ ਜਾਂਚ ਪੜਤਾਲ ਕਰ ਲੈਣ ਦਿਓ, ਮਤਲਬ ਕਿ ਹਰਿਆਣਾ ਸਰਕਾਰ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕਰ ਰਹੀ
ਆ। ਨੋਟਿਸ ਲੱਗਿਆ, ਗ੍ਰਿਫਤਾਰੀਆਂ ਹੋਣ ਆਈਆਂ, ਨਵਦੀਪ ਮੁੰਡੇ ਦੀ ਹੋਈ ਆ, ਹੋਰ ਬਥੇਰਾ।
ਹਾਂ, ਉਹ ਆਪਾਂ ਖਬਰ ਨਹੀਂ ਕੀਤੀ ਵਿੱਚ,
ਬਹੁਤ ਕੁਛ ਚੱਲੀ ਜਾਂਦਾ
ਸਰ। ਉਹ ਵੀ ਰਤਨ ਜੀ ਜਿਸ ਤਰੀਕੇ ਨਾਲ ਨਵਦੀਪ ਨੂੰ ਲੈ ਕੇ ਆਏ ਆ, ਜਿਸ ਤਰੀਕੇ ਨਾਲ ਉਹਦੇ ਨਾਲ ਪੂਰੀ ਪੁਲਿਸ ਫੋਰਸ ਸੀ, ਲੱਗ ਨਹੀਂ ਰਿਹਾ ਸੀ ਕਿ ਚੰਗੀ ਖਬਰ ਇਹ ਤੋਂ ਬਾਅਦ ਕੋਈ ਆਊਗੀ, ਕਿਉਂਕਿ ਤੁਸੀਂ ਇੱਕ ਮੁੰਡੇ ਨੂੰ ਫੜ ਰਹੇ ਹੋ ਜਿਹੜਾ ਕਿਸਾਨ ਅੰਦੋਲਨ 'ਚ ਐਕਟਿਵ ਸੀ, ਅਤੇ ਉਹਦੇ ਨਾਲ ਤੁਸੀਂ ਇਸ
ਤਰ੍ਹਾਂ ਦਾ ਕਤਲ ਤਾਂ ਪਾਇਆ ਉੱਤੇ ਕੁਛ ਇੱਦਾਂ ਕਰਕੇ ਕੁਛ
ਇੱਕ ਤਾਂ ਉਹਦੀ ਹਾਂ ਗੱਡੀ ਬਰਾਮਦ ਕਰਨੀ, ਇੱਕ ਤਾਂ ਉੱਥੋਂ ਇੱਕ ਜਿਹੜੀ ਉਹਨੇ ਉਹ ਜੇ ਸੀ ਬੀ ਤਿਆਰ ਕੀਤੀ ਸੀ ਫੌਜ 'ਚ, ਉਹਨੇ ਗੱਡੀ ਉਹਨੇ ਬਰਾਮਦ ਕਰਨੀ ਆ, ਅਤੇ ਉਹ ਜੇ ਸੀ ਬੀ ਕਿੱਥੋਂ ਉਹਨਾਂ ਨੇ ਤਿਆਰ ਕਰਵਾਈ ਸੀ ਉਹ, ਅਤੇ ਕੁਝ ਚੀਜ਼ਾਂ ਹੋਰ ਨੇ ਜਿਹਨੂੰ ਲੈ ਕੇ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਤੇ ਉਹ ਇੱਕ ਬਈ ਅਰਵਿੰਦ ਕੇਜਰੀਵਾਲ ਤੋਂ ਮੰਗ ਰਹੇ ਆ ਫੋਨ ਦਾ ਪਾਸਵਰਡ,
ਉਹ ਆਈਫੋਨ ਐਪਲ ਵਾਲਿਆਂ ਕੋਲ ਵੀ ਵਗੇ।
ਹਾਂ ਉਹ ਕਹਿੰਦੇ ਜੀ ਪਾਸਵਰਡ ਦਿਓ, ਸੁਪਰੀਮੋ ਸਾਹਿਬ ਕਹਿੰਦੇ ਨਾ
ਫੋਨ ਆਫ ਕਰਤਾ ਸੀ ਉਹਨਾਂ ਨੇ।
ਹਾਂ
ਨੈਸ਼ਨਲ ਮੀਡੀਆ 'ਚ ਖਬਰ ਲੱਗੀ ਹੈ ਬਕਾਇਦਾ, ਜਦੋਂ ਈਡੀ ਉਹਨਾਂ ਦੇ ਘਰ ਪਹੁੰਚੀ ਉਹਨਾਂ ਨੇ ਆਪਦਾ ਫੋਨ ਬੰਦ ਕਰਤਾ ਸੀ, ਉਦੋਂ ਬਾਅਦ ਫਿਰ ਤੁਹਾਨੂੰ ਪਤਾ ਆਉਣ ਅਤੇ ਉਦੋਂ ਬਾਅਦ ਪਾਸਵਰਡ ਉਹਨਾਂ ਨੇ ਦਿੱਤਾ ਨਹੀਂ। ਕਹਿੰਦੇ ਨਾ ਜੀ
ਨਾ ਜੀ, ਪਰ ਮੈਨੂੰ ਲੱਗਦਾ ਨਹੀਂ ਐਪਲ ਪ੍ਰੋਵਾਈਡ ਕਰਵਾਊਗਾ।
ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਅਸੀਂ ਕੱਟੜ ਮੰਨਦਾ, ਅਸੀਂ ਆਪਦਾ ਫੋਨ ਆਪ ਹੀ ਖੋਲਦੇ, ਅਸੀਂ ਕਿਸੇ ਨੂੰ ਖੋਲਣ ਨਹੀਂ ਦਿੰਦੇ, ਨਾ ਅਸੀਂ ਦੱਸੀਏ ਕਿਸੇ ਨੂੰ,
ਦੱਸੀਏ ਕਿਸੇ ਨੂੰ। ਸਹੀ ਗੱਲ ਆ ਜੀ, ਪਰ ਹੁਣ ਦੇਖੋ ਐਪਲ ਦੀ ਵੀ ਆ, ਚਲੋ ਜੇ ਐਪਲ ਉਹ ਪਾਸਵਰਡ ਪ੍ਰੋਵਾਈਡ ਕਰਵਾਉਂਦਾ ਇੰਡੀਆ ਗੌਰਮੈਂਟ ਨੂੰ ਤਾਂ ਉਹਨਾਂ ਦੀ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਖੜੇ ਹੋਣਗੇ। ਦੋਨੇ ਗੱਲਾਂ ਹੀ ਆ ਨਾ ਇਹ 'ਚ,
ਦੋਨਾਂ ਚੀਜ਼ਾਂ ਹੀ ਆ, ਸਾਰਾ ਕੁਛ ਹੀ ਆ।
ਹਾਂ
ਜੇ ਉਹਨਾਂ ਦਾ ਅੱਜ ਖੋਲਦਾ ਤਾਂ ਕਿਸੇ ਦਾ ਵੀ ਖੁੱਲ ਜਾਇਆ ਕਰੂ।
ਹਾਂ ਫਿਰ ਪ੍ਰਾਈਵੇਸੀ ਵਾਲਾ ਜਿਹੜਾ ਉਹ ਫਿਰ ਗੱਲ ਰਹਿਣੀ ਨਹੀਂ। ਚਲੋ ਦੇਖਦੇ ਹਾਂ ਫਿਰ, ਸੁਖਵੰਤ ਜੀ ਚਲੀਏ ਫਿਰ ਜੀ।
ਲੀਡਰਾਂ ਨੂੰ ਤਾਂ ਉਮੀਦ ਆ ਨਹੀਂ ਰਹੀ, ਦੇਖੋ ਪਹਿਲਾਂ ਤਾਂ ਟਿਕਟ ਦੇ ਚੱਕਰ 'ਚ, ਜਿਹੜੇ ਟਿਕਟ ਮਿਲ ਗਈ ਉਹਨਾਂ ਨੂੰ ਐਂ ਚੱਕਰ 'ਚ ਵੀ ਸਾਡੇ ਕਹਿਣ 'ਤੇ ਕਿੰਨੀਆਂ ਕੀੜੀਆਂ ਮਿਲ ਰਹੀਆਂ ਕੀ ਨਹੀਂ, ਕਾਂਗਰਸ 'ਚ ਵੀ ਬਵਾਲ, ਆਮ ਆਦਮੀ ਪਾਰਟੀ 'ਚ ਵੀ ਬਵਾਲ, ਅਤੇ ਅਕਾਲੀ ਦਲ 'ਚ ਵੀ ਬਵਾਲ।
ਇਹ ਤਾਂ ਜੀ ਹੁਣ 4 ਜੂਨ ਤੱਕ, ਦੁਪਹਿਰ 12-1 ਵਜੇ ਤੱਕ
ਬੀਜੇਪੀ ਚਾਹੇ ਬਵਾਲ, ਜਿਹੜੇ ਪੁਰਾਣੇ ਕੰਮ ਕਰ ਰਹੇ ਉਹਨਾਂ ਨੂੰ ਐਂ ਨਹੀਂ ਪਤਾ ਲੱਗ ਰਿਹਾ ਵੀ ਆਹ ਵਾਲੇ ਰਹੇ ਆ, ਕਿਹੜੇ ਨੂੰ ਕੀ ਦੇਖਦੇ।
ਮਤਲਬ ਇਹ ਵੀ ਨਾ ਇੱਕ ਫੇਲੀਅਰ ਆ ਪਾਰਟੀਆਂ ਦੇ ਲਈ, ਸੋਚਣ ਦੀ ਲੋੜ ਆ ਕਿ ਜਿਹੜੇ ਵਰਕਰ ਉਹਨਾਂ ਦੇ ਕੋਈ 10 ਸਾਲ ਤੋਂ ਕੋਈ 20 ਸਾਲ ਤੋਂ ਮਿਹਨਤ ਕਰ ਰਿਹਾ ਭਾਰਤੀ ਜਨਤਾ ਪਾਰਟੀ 'ਚ, ਕਿ ਅਸੀਂ ਤਾਂ ਕੱਟੜ ਵਰਕਰ ਹਾਂ ਯਾਰ, ਸਾਡੀ ਜਿਹੜਾ ਟਕਸਾਲੀ ਪਾਰਟੀ ਆ ਜੀ ਉਹ ਨਾ ਕਿਤੇ ਦਾਅ ਲੱਗ ਜੂਗਾ। ਅੱਜ ਸਾਰੇ ਜਿੰਨੀਆਂ ਟਿਕਟਾਂ 900 ਨੇ ਤੁਸੀਂ ਦੇਖ ਲਓ, ਇਹ 'ਚੋਂ ਵੱਧ ਚਿਹਰੇ ਉਹ ਆ ਜਿਹੜੇ ਬਾਕੀ ਪਾਰਟੀਆਂ ਛਾਲ ਮਾਰ ਕੇ ਆਏ।
ਸਾਰੀ
ਸਾਰੇ
ਨਹੀਂ, ਉਹ ਸਾਰੀ ਅਲੱਗ ਤਰਨਜੀਤ 'ਚ ਤੇ ਆਪਣੇ ਉਹ ਕੀ ਨਾਮ ਉਹਨਾਂ ਦਾ ਬੱਬੂ ਜੀ,
ਹਾਂ ਉਹ ਹੈ ਨੀ,
ਹਾਂ ਰਵਨੀਤ ਬਿੱਟੂ ਜੀ ਤੇ ਹੰਸਰਾਜ ਜੀ,
ਹਾਂ ਇਹ ਵੀ ਆਏ ਨੇ ਬਾਹਰੋਂ, ਤੇ ਪ੍ਰਨੀਤ ਕੌਰ ਵੀ ਹੋ ਗਏ,
ਪ੍ਰਨੀਤ ਕੌਰ ਜੀ ਆਏ,
ਉਗਰਾਲ ਸਾਹਿਬ, ਉਹ ਦੂਜਾ
ਰਿੰਕੂ ਸਾਹਿਬ ਜੀ ਹੋ ਗਏ, 4 ਹੋ ਗਏ, 6 ਅਨਾਊਂਸ ਕਰਿਆ, 2 ਹੀ ਨਹੀਂ 4 ਹੀ ਆ, ਸਾਰੀ ਹੋ ਗਏ ਤਾਂ 50% ਤੋਂ ਜ਼ਿਆਦਾ ਹੀ ਹੋ ਗਏ ਨਾ ਹਜੇ ਤਾਂ।
ਇਹ ਤਾਂ ਹੈ, ਚਲੋ ਫਿਰ ਮੌਸਮ ਹੈ ਦਲ ਬਦਲੂਆਂ ਦਾ, ਇਹ ਵੀ ਜਿਵੇਂ ਇਹ ਨਾ ਇੱਕ ਟਾਈਮ ਹੁੰਦਾ ਜਿਵੇਂ ਸਰਦੀਆਂ ਗਰਮੀਆਂ ਪਤਝੜ ਬਸੰਤ,
ਵੋਟਾਂ ਤੋਂ ਪਹਿਲਾਂ ਤੇ ਬਾਅਦ ਚ ਦਲ ਬਦਲੂ, ਪਹਿਲਾਂ ਵੀ ਹੁੰਦੇ ਬਾਅਦ ਚ ਵੀ ਹੁੰਦੇ,
ਹਾਂ ਇਹ ਦਲ ਬਦਲੂ
ਥੱਲੇ ਲੈਵਲ ਤੇ ਸ਼ੁਰੂ ਹੋ ਜਾਂਦਾ।
ਹਾਂ ਇਹ ਕੀ ਭਾਰਤ ਚ 5 ਮੌਸਮ ਪਾਏ ਜਾਂਦੇ ਆ, ਵਿਗਿਆਨਿਕ ਤੌਰ ਤੇ 4 ਪਰ ਸਿਆਸਤ ਤੌਰ ਤੇ 5, ਇਹ 5ਵਾਂ ਮੌਸਮ ਵੋਟਾਂ ਵੇਲੇ ਆਉਂਦਾ,
ਦਲ ਬਦਲੂ,
ਹਾਂ ਦਲ ਬਦਲੂ ਮੌਸਮ, ਠੀਕ ਹੈ,
ਕਦੋਂ ਵੀ ਕਿਸੇ ਵੇਲੇ ਵੀ ਆ ਜਾਣਾ, ਇਹਦਾ ਕੋਈ ਮੌਸਮ ਨਾਲ ਲੈਣਾ ਦੇਣਾ ਨਹੀਂ,
ਇਹ ਪੱਕਾ ਨੀ ਕਿ ਦਸੰਬਰ ਚ ਆਊਗਾ, ਜਨਵਰੀ ਚ ਆਊਗਾ, ਫਰਵਰੀ ਚ ਕਦੋਂ ਵੀ ਆ ਸਕਦਾ,
ਦਲ ਬਦਲੂਆਂ ਦਾ ਮੌਸਮ ਕਦੇ ਵੀ ਆ ਸਕਦਾ,
ਹਾਂ
ਤੇ ਕਿਸੇ ਤੇ ਵੀ ਆ ਸਕਦਾ,
ਹਾਂ ਇਹ ਪੱਕਾ ਵੀ ਨੇ ਕਿ ਇੱਕ ਤੇ ਆਉਣਾ,
ਹਾਂ
ਤੇ ਕਿਸੇ ਦੇ ਘਰੇ ਆ ਸਕਦਾ,
ਹਾਂ
ਇਹ ਵੀ ਆ, ਠੀਕ ਹੈ ਚਲੋ ਮਿਲਦੇ ਹੁਣ ਆਪਾਂ,
ਆਪਾਂ ਮਿਲਾਂਗੇ ਜੀ ਹੁਣ ਵੀਰਵਾਰ ਨੂੰ
ਸ਼ਾਮ ਨੂੰ 7 ਵਜੇ,
ਵੀਰਵਾਰ ਨੂੰ ਐਤਕੀ ਕਰਨਾ ਟੈਲੀਫੋਨਿਕ ਪੋਡਕਾਸਟ
ਕਰ ਲਈਏ ਜੀ,
ਹਾਂਜੀ ਆਪਾਂ ਐਤਕੀ ਵੀਰਵਾਰ ਨੂੰ ਕਰਾਂਗੇ ਟੈਲੀਫੋਨਿਕ ਪੋਡਕਾਸਟ 12 ਵਜੇ, ਕਿ ਲੇਟ ਕਰੀਏ ਥੋੜ੍ਹਾ ਜਿਹਾ 12:30
ਦੱਸਦਾ, ਕੋਈ ਨਹੀਂ ਆਪਾਂ ਨੋਟਿਸ ਪਾ ਦਾਂਗੇ,
ਨਹੀਂ ਨੋਟਿਸ ਨਹੀਂ ਤੂੰ ਆਪਾਂ ਹੁਣੀ ਅਨਾਊਂਸ ਕਰ,
ਨਹੀਂ ਹੁਣੇ ਨਹੀਂ ਨੋਟਿਸ ਪਾਉਂਦੇ, ਮਤਲਬ ਸਰ ਲੇਟ ਹੋ ਜੂਗਾ ਰਤਨ ਜੀ, ਦਿਨ ਵਾਹ ਪਏ ਨੇ ਹਜੇ,
ਕਿਵੇਂ ਲੇਟ ਹੋ ਜੂਗਾ
ਜਦੋਂ ਪਬਲਿਕ ਕਰਨਾ ਆਪਾਂ,
ਨਹੀਂ ਨਹੀਂ ਪਬਲਿਕ ਤਾਂ ਕੋਈ ਨਹੀਂ, ਫਿਰ ਆਪਾਂ ਪਹਿਲਾਂ ਹੀ ਸ਼ੁਰੂ ਕਰ ਦਈਏ, ਨਾਲੇ ਵਧੀਆ ਪ੍ਰੈਕਟਿਸ ਹੋ ਜੂਗੀ, ਕੁਛ ਨਹੀਂ ਹੁੰਦਾ,
ਚਲੋ ਠੀਕ ਹੈ ਫਿਰ
ਵੀਰਵਾਰ ਨੂੰ
ਕਰ ਲਾਂਗੇ ਫਿਰ ਆਪਾਂ
12:30
ਨਹੀਂ ਪਿਛਲੇ 12 ਰੱਖੋ,
12 ਵਜੇ ਰੱਖੀਏ,
12 ਕਰ ਲਓ,
ਵੀਰਵਾਰ ਨੂੰ ਭਾਰਤ ਦੇ ਸਮੇਂ ਅਨੁਸਾਰ 12 ਵਜੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ
ਜੀ,
ਤੇ ਨੰਬਰ ਜਿਹੜਾ ਹੈਗਾ ਤੁਹਾਨੂੰ ਉਹ ਦੱਸ ਦਿੰਦੇ ਹਾਂ, ਕਾਲ ਜਿਹੜੀ ਉਹ ਵਟਸਐਪ ਦੇ ਉੱਤੇ ਤੇ
ਫੋਨ ਕਾਲ ਤੇ
ਡਾਇਰੈਕਟ ਕਾਲ ਦੋਨੇ ਕਾਲਾਂ ਕਰ ਸਕਦੇ ਹੋ, ਵਟਸਐਪ ਵਾਲੀ ਵੀ ਕਰ ਸਕਦੇ ਹੋ ਤੇ ਦੂਜੀ ਵੀ ਕਰ ਸਕਦੇ ਹੋ, ਜਿਹੜਾ ਨੰਬਰ ਆ ਪਰਮੀਤ ਉਹ ਬੋਲਦੇ ਤੂੰ ਹੈਗਾ ਤੇਰੇ ਕੋਲ ਸੇਵ ਨਹੀਂ,
ਮੇਰੇ ਕੋਲ ਸੇਵ ਨਹੀਂ, ਜੋ
ਕਮਾਲ ਦੀ ਗੱਲ ਆ ਯਾਰ, ਬੜਾ ਧੱਕਾ ਕਰ ਦਾਂਗਾ, 98-155
ਹਾਂਜੀ,
ਉਦੋਂ ਬਾਅਦ ਹੈ 600 ਤੇ 73 ਆਈ ਸੀ ਨਾ ਨੰਬਰ, ਉਹ
ਮੇਰੇ ਤਾਂ ਯਾਦ ਹੀ ਨਹੀਂ, ਮੈਂ ਅੱਖਾਂ ਦੀ
ਐਂ ਨਾ ਕਰੋ ਯਾਰ, ਤੁਸੀਂ
ਦਿਨ ਵਾਹਲੇ ਹੋ ਗਏ ਨਾ ਵਰਤੇ ਨਹੀਂ ਹੁਣ ਆਪਾਂ,
ਮੈਨੂੰ ਇਹਦੇ ਚੋਂ ਕੱਢਣਾ ਪੈਣਾ ਗਾ, ਇੱਕ ਮਿੰਟ ਇੱਕ ਮਿੰਟ। ਇੱਕ ਮਿੰਟ ਆਪਾਂ ਹੁਣੀ ਕੱਢ ਦਿੰਦੇ ਹਾਂ।
ਕੋਈ ਗੱਲ ਨਹੀਂ ਜੀ, ਤਾਂ ਤੁਸੀਂ ਫੋਨ ਜ਼ਰੂਰ ਕਰਿਓ।
ਹਾਂਜੀ
ਫੋਨ ਜ਼ਰੂਰ ਕਰਿਓ ਭਾਈ। ਤੁਹਾਡੇ ਨਾਲ ਗੱਲ ਹੋ ਗਈ। ਵਿਸ਼ਾ ਖੁੱਲ੍ਹਾ,
ਵਿਸ਼ਾ ਖੁੱਲ੍ਹਾ ਹੀ ਰੱਖਾਂਗੇ ਹੁਣ ਤਾਂ। ਵੋਟਾਂ ਵਾਲੇ ਵਿਸ਼ੇ ਆ, ਪਹਿਲਾਂ ਵਾਲੇ ਦੋ ਪ੍ਰੋਗਰਾਮ ਵੀ ਜਲਦੀ ਰਿਲੀਜ਼ ਹੋ ਰਹੇ ਆ।
ਹਾਂ ਹਾਂ ਭਾਈ, ਉਹ ਤੁਹਾਨੂੰ ਸੂਚਿਤ ਕਰ ਦਈਏ।
ਹਾਂ 99 99 150।
ਹਾਂਜੀ
ਪੂਰਾ 600 ਤੇ 73 55 ਨਹੀਂ, 99 150 ਪੂਰਾ 600 ਤੇ 73।
ਹਾਂਜੀ ਮੜਾ ਇੱਕ ਅੰਗਰੇਜ਼ੀ ਬੋਲ ਦੋ।
9999 1505 06 00 73।
ਹਾਂ
ਠੀਕ ਹੈ,
ਤੂੰ ਹਿੰਦੀ ਚ ਬੋਲਦੇ ਸਿਖਾਂ ਤਾਂ।
9 9 1 5 0 6 2 0 7 0
ਪੰਜਾਬੀ ਚ ਹੁੰਦੀ ਆ,
ਚੱਲ ਜਿਵੇਂ ਮਰਜ਼ੀ ਹੋ ਗਿਆ ਯਾਰ। ਬਸ 99 150 ਪੂਰਾ 600 ਤੇ 73। ਹਾਂ ਇਹ ਵਟਸਐਪ ਦੇ ਉੱਤੇ ਤੇ ਸਿੱਧੀ ਕਾਲ ਲਾ ਸਕਦੇ ਹੋ ਤੁਸੀਂ ਵੀਰਵਾਰ ਨੂੰ
12 ਵਜੇ
ਸਹੀ ਭਾਰਤ ਦੇ ਸਮੇਂ। ਇਹ ਸਟੋਰੀ ਅਸੀਂ ਪਾ ਦਾਂਗੇ।
ਬਿਲਕੁਲ ਜੀ,
ਠੀਕ ਹੈ ਜੀ,
ਧੰਨਵਾਦ ਜੀ, ਮਿਲਦੇ ਹਾਂ ਵੀਰਵਾਰ ਨੂੰ ਆਪਾਂ
ਜੀ। ਹੁਣ ਵੀਰਵਾਰ ਨੂੰ ਮਿਲਦੇ ਹਾਂ।